सब तेरा तू अंतर जामी पुरख भगवान दासन दास कह जन नानक जेहा तू कराहे तेहा खौ कली बखियान ना हौ जति शति नहीं पढ़या मूर्ख मुगदा जन्म पया परमवत नानक तिन की शरणा जिन तू नाही विसरया सतना धन वाहे गुरु साहिब जियो राग गौड़ी पूर्दी महला पंजवा करूं बेनंती सुनहो मेरे मीता संत टहल की बेला इहा खाट चलो हर लाहा आगे बसन सुखेला औद कटे दिन सुरणारे मन गुरमिल काज सवारे रहा ए संसार बेकार संसे मह तरयो ब्रह्म ज्ञानी जिसह जगाई पियावै एहो रस तथ कथा तिन जानी जा को आए सोई बेखाजो हर धुरते मन है बसेरा, निज घर महल पावो सुख सहजे, बहुर ना होए गो फेरा। अंतर जामी पुरख विधाते, श्रद्धा मन की पूरे, नानक दास एक है सुख मांगे, मोको कर संतन की धूरे। अंतर जामी पुरख विधाते, श्रद्धा मन की पूरे, नानक दास एक है सुख मांगे, मोको कर संतन की धूरे। वाहिगुरु जी का खालसा, वाहिगुरु जी की फतेह। परम सम्मान योग साहिब श्री गुरु ग्रंथ साहिब सच्चे पातशाह महाराज जी दी पावन पवित्र हजूरी अंदर सोभाए मान खोए बैठे गुरमुख प्यारे सत संगी जनों, अज आप जी ने जो खफ्तावारी दीवान सजदे ने, इस दी हाजरी परीख है। अमृत बचना दा कीर्तन और हुणी आप जी ने अपनी कम्युनिटी दे भले लई गुरु सवारिया ने आप नाल विचार सांझे कीते ने, ते हकीकत ए है कि संसार दा कोई भी खेतर होवे काम करन वाला, ते जदो बंदा वेले सिर ना जागे ते कवेले केवल टकरा ही मारदा रहिंदा, पल्ले कुछ पैंदा नहीं। गुरु नानक साहब ने एक बचन कहा सी, तो अत जरूरी है आप जी नूं अपने बच्चियां दे भविख लई, अपने भविख लई। गुरु साहब ने एमनाबाद जदों कतलो गारत होई, जिथे ए शब्द कहे सन कि एती मार पई करलाणी तै की दर्द न आया, जिथे ए शब्द कहे सन मेरे गुरु नानक साहब ने कि जमकर मुगल चढ़ाए वाले शब्द वरते सन, पर उथे सतगुरु ने जेडे शब्द उचारे, चार शब्द ने बाबर दे खमले नाल संबंधित। जरूरी नहीं कि जेडे चारे शब्द ने इको वेले उचारण किए ने, दरअसल वो चारे ते चारे शब्द जेडे ने हजूर ने कुछ खमले तो पहला दे उचारण किए ने, कुछ बाद विच किए। भावा कि मेरा विशा अज दा शब्द है, मैं सिर्फ आप जी दे चरणा विच जरूर अर्ज करांगा, जो गुरमुखा क्या उहदे वल तवज्जो दिओ, आपां घट्टो घट जानकारी आपां भी हासिल करिए ते अगे भी किसे नूं दस सकीए। देखो हजूर ने उत्थे एक बचन कहा सी, कह लगे देख लालो, अज मैं केवल तेरी कुल्ली विच बैठ के सच दी गल कहिना, तू सुन रहे हैं, तेरे आंधी गवांडी सुन रहे ने, एमनाबाद दे लोक मेरी गल दा मजाक उड़ांदे पए ने, पर जिस वेले इन्हां ते भाणा वापरेगा उदो वेला लंघ चुकेगा बनना कुछ भी। साहब ने उत्ते एक शब्द वरतिया, कहन लगे सच की बाणी नानक आख है, अगली तो के सच सुनाए सी सच की बेला, वेले दा बोलिया होया सच जिंदगी नू बचा सकदा है। ते फिर नाल एक बचन होर किया, कभी तक्यो ना तुकां नू पढ़ के, ते शब्द नू केवल वक्ती रूप च ना कहिए भी गुरु साहब ने उदो ही उचारिया, अज दे अर्थ की ने। ਹਜ਼ੂਰ ਨੇ ਕਿਹਾ ਕਹਿਣ ਲੱਗੇ ਕਿ ਸੱਚ ਕੀ ਬਾਣੀ ਨਾਨਕ ਆਖ ਹੈ, ਸੱਚ ਸੁਣਾਏ ਸੀ ਸੱਚ ਕੀ ਬੇਲਾ। ਪਰ ਕਹਿਣ ਲੱਗੇ ਇੱਕ ਗੱਲ ਚੇਤੇ ਰੱਖੋ, ਕਾਇਆ ਕੱਪੜ ਟੁੱਕ ਟੁੱਕ ਹੋ ਸੀ, ਅਗਲੀ ਤੋਂ ਕਿ ਹਿੰਦੁਸਤਾਨ ਸੰਭਾਲ ਸੀ ਬੋਲਾ, ਮੇਰੇ ਬੋਲਾਂ ਨੂੰ ਚੇਤੇ ਕਰਨਗੇ ਕਲਪਣਗੇ, ਪਰ ਹੱਥ ਕੁਛ ਨਹੀਂ ਆਉਣਾ। ਕਿਉਂ? ਫਿਰ ਬਾਬਾ ਜੀ ਨੇ ਇੱਕ ਤੁੱਕ ਕਹੀ, ਉਸ ਨੂੰ ਕਦੀ ਨਾ ਭੁੱਲੀਏ, ਹਰ ਖੇਤਰ ਵਿੱਚ ਵਿਚਰਦਿਆਂ ਦੋ ਤੁਕਾਂ ਇੱਕ ਆਸਾ ਕੀ ਵਾਰ ਵਿੱਚ। ਹਜ਼ੂਰ ਨੇ ਕਿਹਾ, ਕਹਿਣ ਲੱਗੇ ਦੇ ਲੰਮੀ ਨਦਰ ਨਿਹਾਲੀਏ, ਲੰਮੀ ਨਦਰ ਨਾਲ ਤੱਕੀ ਆਉਣ ਵਾਲੇ ਸਮੇਂ ਨੂੰ, ਤੇ ਇੱਕ ਤੁੱਕ ਕਿ ਅੱਗੋਂ ਜੇ ਚੇਤੀਏ ਤਾਂ ਕਾਇਤ ਮਿਲੇ ਸਜਾਏ, ਆਉਣ ਵਾਲੇ ਸਮੇਂ ਨੂੰ ਜੇ ਸਾਂਭਿਆ ਜਾਏ। ਗੁਰਮੁਖੋ, ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਰਪਾ ਕੀਤੀ ਸੀ, ਪਿਛਲੇ ਸੋਮਵਾਰ ਤੋਂ ਆਪਾਂ ਸੋਹਿਲਾ ਸਾਹਿਬ ਜੀ ਦੀ ਪਵਿੱਤਰ ਬਾਣੀ ਦੀ ਵਿਚਾਰ ਆਰੰਭ ਕੀਤੀ ਸੀ। ਪੰਜ ਸ਼ਬਦ ਇਸ ਅੰਮ੍ਰਿਤ ਬਾਣੀ ਦੇ ਨੇ, ਜਿਨ੍ਹਾਂ ਵਿੱਚ ਕੱਲ ਸ਼ਾਮ ਤੱਕ ਦੇ ਦੀਵਾਨ ਵਿੱਚ ਚਾਰ ਸ਼ਬਦਾਂ ਦੀ ਵਿਚਾਰ ਹੋ ਚੁੱਕੀ ਸੀ। ਜਿਸ ਦਿਨ ਇਹ ਬਾਣੀ ਆਰੰਭ ਕੀਤੀ ਸੀ, ਇਹ ਉਸ ਦਿਨ ਇੱਕ ਅਰਜ਼ ਕੀਤੀ ਸੀ ਕਿ ਨੀਂਦ ਇੱਕ ਛੋਟੀ ਮੌਤ ਹੈ ਤੇ ਮੌਤ ਇੱਕ ਬੜੀ ਲੰਮੀ ਨੀਂਦ ਹੈ। ਸਤਿਗੁਰੂ ਨੇ ਸੌਣ ਲੱਗਿਆਂ ਇਹ ਪੰਜ ਸ਼ਬਦ ਜੋ ਸੋਹਿਲਾ ਸਾਹਿਬ ਜੀ ਦੇ ਸਰਲੇਖ ਹੇਠ ਦਰਜ ਕੀਤੇ ਨੇ। ਸੋਹਿਲੇ ਦਾ ਆਖਰੀ ਅਰਥ ਸੀ ਖੁਸ਼ੀ ਦਾ ਗੀਤ, ਤੇ ਹਜ਼ੂਰ ਨੇ ਇਹ ਪੰਜ ਸ਼ਬਦ ਜੋ ਬਾਣੀ ਸੋਹਿਲੇ ਦੀ ਵਿੱਚ ਅਰਜ਼ ਸਾਨੂੰ ਦਰਜ ਕਰਕੇ ਦੱਸਿਆ, ਇਹਦੇ ਪਹਿਲੇ ਸ਼ਬਦ ਨੂੰ ਪੜ੍ਹੀਏ ਤੇ ਦੇਖੋ ਉਹਦੇ ਵਿੱਚ ਸੁਚੇਤ ਕੀਤਾ ਕਿ ਮੌਤ ਬਿਲਕੁਲ ਤੇਰੇ ਨੇੜੇ ਆਈ ਖਲੋਤੀ ਏ, ਤੇ ਸ਼ਬਦ ਵਰਤੇ ਸਨ ਸੰਬਤ ਸਾਹਾ ਲਿਖਿਆ, ਮਿਲ ਕਰ ਪਾਵੋ ਤੇਲ ਦਿਓ ਸੱਜਣ ਆਸੀਸੜੀਆਂ ਜੋ ਹੋਵੇ ਸਹਿਜ ਸੁਮੇਲ, ਨਾਲ ਕਿਹਾ ਸੀ ਘਰ ਘਰ ਇਹੋ ਪਹੁੰਚਾਂ ਸਦੜੇ ਨਿਤ ਪਵਨ ਸਦਨ ਹਾਰਾ ਸਿਮਰੀਏ ਨਾਨਕ ਸੇ ਦੇਹ ਅਵਨ, ਉਹ ਦਿਨ ਤੇਰੇ ਬਿਲਕੁਲ ਨੇੜੇ ਆ ਰਿਹਾ। ਹੁਣ ਜਦੋਂ ਅਸੀਂ ਪਹਿਲਾ ਸ਼ਬਦ ਪੜ੍ਹਨੇ ਹਾਂ, ਸਾਹਿਬ ਨੇ ਸੁਚੇਤ ਕੀਤਾ ਵੀ ਦਿਨ ਬਿਲਕੁਲ ਨੇੜੇ ਆਉਂਦਾ ਪਿਆ, ਤੇ ਫਿਰ ਨਾਲ ਇੱਕ ਗੱਲ ਕੀ, ਇਹਦਾ ਮਤਲਬ ਇਹਨੂੰ ਸੱਤ ਨਾ ਪਾਈ, ਜੇ ਦਿਨ ਨੇੜੇ ਆਉਂਦਾ ਤੇ ਤੂੰ ਕਰਨਾ ਕੀ, ਉਹ ਕੀ ਕਰਨਾ। ਉਹ ਮੇਰੇ ਗੁਰੂ ਅਰਜਨ ਦੇਵ ਜੀ ਨੇ ਅਖੀਰਲੇ ਸ਼ਬਦ ਵਿੱਚ ਕਿਹਾ, ਤੇ ਇਸ ਸ਼ਬਦ ਨੂੰ ਆਪ ਜੀ ਨੇ ਕੀਰਤਨ ਵਿੱਚ ਵੀ ਸਰਵਣ ਕੀਤਾ, ਤੇ ਇਸ ਸ਼ਬਦ ਦੀ ਰਹਾਉ ਦੀ ਤੁਕ ਨੂੰ ਆਪਾਂ ਵਿਚਾਰ ਦਾ ਵਿਸ਼ਾ ਬਣਾਉਣਾ। ਇਹ ਰਹਾਉ ਦੇ ਬਚਨ ਨੇ, ਔਦ ਘਟੈ ਦਿਲ ਸਰਹਿਣਾ ਰੇ ਮਨ ਗੁਰਮਿਲਕਾ ਸਵਾਰੇ। ਆਓ ਕਰੋ ਕਿਰਪਾਲਤਾ, ਆਪ ਜਿਤਨੇ ਵੀ ਹਜ਼ੂਰ ਦੀ ਹਾਜ਼ਰੀ ਵਿੱਚ ਇਕੱਤਰ ਹੋਇਓ, ਕਿਰਪਾ ਕਰਕੇ ਇਕਾਗਰਤਾ ਦੀ ਦਾਤ ਬਖਸ਼ਿਆ ਜੇ, ਤੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ, ਆਪ ਮੇਰ ਬਖਸ਼ਿਸ਼ ਕਿਰਪਾਲਤਾ ਕਰੋ, ਆਪ ਵਿੱਚ ਵਰਤ ਕੇ ਸਾਡੇ ਅੰਦਰ ਨੂੰ ਟਿਕਾਓ ਦੀ ਦਾਤ ਬਖਸ਼ੋ। ਦਾਤਾ, ਖਿੰਡੇ ਹੋਏ ਅੰਦਰ ਨੂੰ ਆਪਣੀ ਰਹਿਮਤ ਦਾ ਤਿਣਕਾ ਬਖਸ਼ ਦਿਓ, ਪ੍ਰੇਮ ਭਾਵਨਾ ਨਾਲ ਸ਼ਬਦ ਦੀ ਵਿਚਾਰ ਆਪ ਰਹਿਮਤ ਕਰਕੇ ਕਰਾ ਲਵੋ। ਕਰੋ ਕਿਰਪਾਲਤਾ ਸਾਧ ਸੰਗਤ, ਆਸ਼ੀਸ ਬਖਸ਼ਦੇ ਹੋਏ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿ ਗੁਰੂ ਜੀ। ਕਰੋ ਕਿਰਪਾਲਤਾ, ਫਿਰ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿ ਗੁਰੂ ਜੀ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਅੱਜ ਦਾ ਜਦੋਂ ਇਹ ਪਾਵਨ ਪਵਿੱਤਰ ਸ਼ਬਦ ਆਰੰਭ ਕੀਤਾ, ਤੇ ਇਸ ਸ਼ਬਦ ਦੇ ਆਰੰਭਕ ਬਚਨ ਆਪ ਜੀ ਰੋਜ਼ ਪੜ੍ਹਦੇ ਵੀ ਹੋ, ਸੁਣਦੇ ਵੀ ਹੋ। ਗੁਰਮੁਖੋ, ਆਪਾਂ ਜਦੋਂ ਵੀ ਗੁਰੂ ਕੀ ਹਜ਼ੂਰੀ ਵਿੱਚ ਆਉਂਦੇ ਹਾਂ, ਤੇ ਇੱਕ ਗੱਲ ਕਹਿੰਦੇ ਹਾਂ, ਜੇ ਵਾਕ ਗੁਰੂ ਕੇ ਗ੍ਰੰਥੀ ਸਾਹਿਬ ਲੈਂਦੇ ਹੋਣ, ਕਹਿੰਦੇ ਹਾਂ ਗੁਰੂ ਕਾ ਹੁਕਮ ਜ਼ਰੂਰ ਸੁਣ ਕੇ ਜਾਣਾ। ਜੋ ਅੰਮ੍ਰਿਤ ਵੇਲੇ ਮੁੱਖ ਵਾਕ ਆਉਂਦਾ, ਉਹਨੂੰ ਅਸੀਂ ਥੱਲੇ ਬੋਰਡ ਵਿੱਚ ਬੋਰਡ ਤੇ ਲਿਖਿਆ ਹੁੰਦਾ ਤੇ ਪੜ੍ਹਨੇ ਵੀ ਹਾਂ ਕਿ ਅੱਜ ਦਾ ਹੁਕਮਨਾਮਾ। ਇਹਦਾ ਮਤਲਬ ਕਿ ਗੁਰੂ ਕੇਵਲ ਹੁਕਮ ਕਰਦੇ ਨੇ। ਪਰ ਹੈਰਾਨ ਹੋਇਆ ਅੱਜ ਇਸ ਸ਼ਬਦ ਨੂੰ ਪੜ੍ਹ ਕੇ ਕਿ ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਮੈਂ ਤੈਨੂੰ ਹੁਕਮ ਨਹੀਂ ਧਿਆਨ ਦਿਆ ਜੇ ਸ਼ਬਦ ਰਾਤ ਨੂੰ ਸੌਣ ਲੱਗਿਆ ਸੀ ਪੜ੍ਹਨੇ, ਕਹਿਣ ਲੱਗੇ ਤੂੰ ਰਾਤ ਸੌਣ ਲੱਗਾ ਹੈ, ਸਾਰੇ ਦਿਨ ਦਾ ਥੱਕਿਆ, ਪਤਾ ਨੀ ਕਿੰਨਿਆਂ ਚੰਗਿਆਂ ਮੰਦਿਆਂ ਨੂੰ ਮਿਲਿਆ, ਮੈਂ ਤੈਨੂੰ ਸੌਣ ਲੱਗਿਆ ਹੁਕਮ ਨਹੀਂ, ਤੈਨੂੰ ਮੈਂ ਆਪਣੇ ਵੱਲੋਂ ਮਿੱਤਰ ਬਣਾ ਕੇ ਇੱਕ ਬੇਨਤੀ ਕਰਨ ਲੱਗਾ ਤੇ ਮੇਰੀ ਬੇਨਤੀ ਨੂੰ ਧਿਆਨ ਨਾਲ ਸੁਣ ਲੈ। ਤਵੱਜੋ ਦਿਆ ਜੇ ਹੁਕਮ ਨਹੀਂ ਕੀਤਾ, ਕਹਿਣ ਲੱਗੇ ਮੈਂ ਤੈਨੂੰ ਬੇਨਤੀ ਕਰਨਾ ਤੇ ਬੇਨਤੀ ਵੀ ਤੈਨੂੰ ਆਪਣਾ ਮਿੱਤਰ ਆਪਣਾ ਦੋਸਤ ਬਣਾ ਕੇ ਕਰਨਾ। ਤੇ ਆਰੰਭ ਵਿੱਚ ਕਿਹਾ, ਕਹਿਣ ਲੱਗੇ ਕਰੋ ਬੇਨੰਤੀ, ਇਹਦਾ ਅਰਥ ਹੈ ਮੈਂ ਬੇਨਤੀ ਕਰਨਾ, ਭਲਾ ਸਾਡਾ ਕੌਣ ਹੈ। ਤੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ, ਲੋਕੀ ਤਾਂ ਤੜਪਦੇ ਨੇ ਕਿਤੋਂ ਗਿਆਨ ਦੀ ਕਣੀ ਮਿਲੇ, ਤੇ ਸਿੱਖਾਂ ਤੇ ਇੰਨੇ ਤਰੁੱਟ ਪਏ, ਰਾਤ ਨੂੰ ਸੌਣ ਲੱਗਿਆਂ ਗਿਆਨ ਦਿੰਦੇ ਨੇ ਤੇ ਕਹਿੰਦੇ ਨੇ ਸੱਜਣਾ ਮੇਰੇ ਮਿੱਤਰਾ ਮੈਂ ਸਿੱਖ ਨਹੀਂ, ਤੈਨੂੰ ਆਪਣਾ ਮਿੱਤਰ ਬਣਾ ਕੇ ਕਹਿਣਾ ਕਿ ਮੇਰੀ ਬੇਨਤੀ ਨੂੰ ਧਿਆਨ ਨਾਲ ਸੁਣ ਲਈ, ਕਿਉਂ ਤੇਰੀ ਜ਼ਿੰਦਗੀ ਦਾ ਇੱਕ ਦਿਨ ਹੋਰ ਕੱਟ ਗਿਆ, ਕਿਉਂਕਿ ਜਦੋਂ ਸ਼ਾਮ ਪਈ ਇੱਕ ਦਿਨ ਕੱਟ ਗਿਆ। ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਮੇਰੇ ਮਿੱਤਰ ਧਿਆਨ ਨਾਲ ਸੁਣ, ਸੰਤ ਟਹਿਲ ਕੀ ਬੇਲਾ, ਆ ਸਮਾਂ ਰੱਬ ਦੇ ਪਿਆਰੇ ਸੰਤ ਜਨਾਂ ਦੀ ਸੇਵਾ ਦਾਈ, ਇਆਂ ਖਾਰ ਚਲੋ ਖਰਲਾਹ ਆਗੈ ਬਸਨ ਸੁਹੇਲਾ, ਇੱਥੇ ਕੁਝ ਖੱਤ ਲਜਾਈ ਤੇ ਸਾਈਂ ਦੇ ਘਰ ਵਿੱਚ ਥਾਂ ਮਿਲੇਗੀ। ਜਿਹੜੀ ਤੁਖ ਨੂੰ ਮੈਂ ਵਿਚਾਰ ਦਾ ਵਿਸ਼ਾ ਬਣਾਉਣਾ, ਉਹ ਵੀ ਰਹਾਉ ਦੇ ਬਚਨ ਔਦ ਘਟੈ, ਔਦ ਦਾ ਅਖਰੀ ਅਰਥ ਹੈ ਉਮਰ। ਕਹਿਣ ਲੱਗੇ ਉਮਰ ਦਿਨ ਦਿਨ ਕਰਕੇ ਘਟਦੀ ਪਈ ਏ, ਔਦ ਘਟੈ ਤੇ ਅਗਲੀ ਨਾਲ ਤੁਖ ਪੂਰੀ ਹੁੰਦੀ ਏ, ਦਿਨ ਰਹਿਣ ਆ ਰਹੇ, ਦਿਨ ਅਤੇ ਰਾਤ ਕਰਕੇ ਸਾਰੀ ਉਮਰ ਜਿਹੜੀ ਏ ਘਟਦੀ ਏ, ਰਹਿਣ ਦਾ ਅਰਥ ਹੈ ਰਾਤ। ਉਹ ਮੇਰੇ ਵੀਰ ਦਿਨ ਤੇ ਰਾਤ ਕਰਕੇ ਉਮਰ ਘਟ ਗਈ ਆ, ਤੇ ਫਿਰ ਇੱਕ ਕੰਮ ਕਰ ਲੈ, ਤੇਰੇ ਤੋਂ ਪੰਧ ਨਹੀਂ ਨਿਬੜਨਾ ਇਸ ਜ਼ਿੰਦਗੀ ਦਾ, ਮਨ ਗੁਰਮਿਲ ਕਾਜ ਸਵਾਏ, ਖੇ ਮਨਾ ਤੂੰ ਗੁਰੂ ਨੂੰ ਮਿਲ, ਤੇਰੀ ਜ਼ਿੰਦਗੀ ਦੇ ਕਾਜ ਰਾਸ ਆ ਜਾਣ, ਕਿਉਂਕਿ ਤੇਰੇ ਕੋਲ ਇੰਨਾ ਗਿਆਨ, ਤੇਰੇ ਕੋਲ ਸੂਝ ਨਹੀਂ ਕਿ ਤੂੰ ਆਪਣੀ ਜ਼ਿੰਦਗੀ ਵਿੱਚ ਜੋ ਮੰਜ਼ਿਲ ਤੈਨੂੰ ਰੱਬ ਨੇ ਦਿੱਤੀ ਏ ਉਸ ਮੰਜ਼ਿਲ ਤੱਕ ਤੂੰ ਪਹੁੰਚ ਸਕੇ। ਪਹਿਲੀ ਗੱਲ ਕਿ ਉਮਰ ਘਟਦੀ ਪਈ ਏ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਪੜ੍ਹਨ ਵਾਲਿਓ, ਮੈਂ ਬਾਣੀ ਵਿੱਚੋਂ ਕੁਝ ਆਪ ਜੀ ਨਾਲ ਵਿਚਾਰ ਸਾਂਝੇ ਕਰਨੇ ਚਾਹੁੰਦਾ। ਜਿਹੜਾ ਦਿਨ ਅੱਜ ਨਿਕਲ ਚੱਲਿਆ, ਇਹਨੇ ਪਰਤ ਕੇ ਕਦੀ ਆਉਣਾ ਨਹੀਂ। ਸਤਿਗੁਰੂ ਗੁਰੂ ਤੇਗ ਬਹਾਦਰ ਜੀ ਨੇ ਇੱਕ ਕਿਰਪਾ ਭਰਿਆ ਬਚਨ ਕਹਿੰਦੇ ਨੇ, ਕਦੀ ਤੂੰ ਮਿੱਟੀ ਦੇ ਭਾਂਡੇ ਵਿੱਚ ਪਏ ਹੋਏ ਪਾਣੀ ਨੂੰ ਤੱਕੀ। ਆਪਾਂ ਪਿੰਡਾਂ ਥਾਵਾਂ ਤੇ ਦੇਖਦੇ ਆਏ ਹਾਂ ਕਿ ਪੁਰਾਤਨ ਸਮੇਂ ਜਦੋਂ ਚੌਂਕੇ ਵਿੱਚ ਪਾਣੀ ਲੈ ਕੇ ਆਉਣਾ ਤੇ ਬੀਬੀਆਂ ਭੈਣਾਂ ਨੇ ਸਿਰ ਤੇ ਘੜੇ ਚੁੱਕੇ ਹੋਣੇ ਤੇ ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਘੜਾ ਹੋਵੇ ਭਰਿਆ ਪਾਣੀ ਦਾ ਤੇ ਉਹਨੂੰ ਕਿਤੇ ਆ ਜਾਏ ਤੇੜ ਠੋਕਰ ਵੱਜ ਜਾਏ ਤੇ ਸੱਜਣਾ ਜਿਸ ਘੜੇ ਨੂੰ ਤੇੜ ਆ ਜਾਏਗੀ ਨਾ ਤੇ ਉਸ ਘੜੇ ਦਾ ਪਾਣੀ ਬੂੰਦ ਬੂੰਦ ਕਰਕੇ ਥੋੜਾ ਥੋੜਾ ਕਰਕੇ ਘੜੇ ਵਿੱਚੋਂ ਸਿਮ ਕੇ ਬਾਹਰ ਨਿਕਲ ਗਏ। ਪਰ ਇੱਕ ਗੱਲ ਧਿਆਨ ਵਿੱਚ ਰੱਖੀ, ਜਿਸ ਘੜੇ ਨੂੰ ਟੇੜ ਆ ਗਈ ਉਹਦੇ ਵਿੱਚ ਪਾਣੀ ਰੁਕਣਾ ਨਹੀਂ ਤੇ ਜਿਸ ਦਿਨ ਘੜੇ ਵਿੱਚੋਂ ਪਾਣੀ ਨਿਕਲ ਗਿਆ ਉਸ ਦਿਨ ਘੜਾ ਕੇਵਲ ਟੁੱਟੀਆਂ ਠੀਕਰੀਆਂ ਨੇ। ਹਾਂ, ਸਾਬਤ ਘੜੇ ਤਾਂ ਚੌਂਕੇ ਦਾ ਸ਼ਿੰਗਾਰ ਹੁੰਦੇ ਨੇ, ਟੁੱਟੀਆਂ ਹੋਈਆਂ ਬੱਬਰੀਆਂ ਨੂੰ, ਟੁੱਟੀਆਂ ਹੋਈਆਂ ਠੀਕਰੀਆਂ ਨੂੰ ਤੇ ਭੱਜੇ ਹੋਏ ਘੜੇ ਨੂੰ ਕਦੀ ਵੀ ਕੋਈ ਘਰ ਨਹੀਂ ਰੱਖਦਾ। ਮਹਾਰਾਜ ਦੇ ਅਰਥ ਕੀ? ਸਤਿਗੁਰੂ ਗੁਰੂ ਤੇਗ ਬਹਾਦਰ ਜੀ ਕਹਿਣ ਲੱਗੇ ਕਿ ਤੇਰਾ ਸਰੀਰ ਇੱਕ ਕੱਚਾ ਮਿੱਟੀ ਦਾ ਘੜਾ ਹੈ, ਮਿੱਟੀ ਦਾ ਕੱਚਾ ਘੜਾ ਹੈ। ਕਹਿੰਦੇ ਨੇ ਜਿਸ ਦਿਨ ਤੇਰਾ ਜਨਮ ਹੋਇਆ ਤੇਰ ਉਸੇ ਦਿਨ ਆ ਗਈ ਸੀ, ਪਰ ਚੇਤੇ ਰੱਖੀ ਇੱਕ ਇੱਕ ਸਵਾਸ ਕਰਕੇ ਪਾਣੀ ਬਾਹਰ ਸਿਮਦਾ, ਜਿਹੜਾ ਇੱਕ ਇੱਕ ਸਵਾਸ ਬਾਹਰ ਨਿਕਲ ਗਿਆ ਪਰਤ ਕੇ ਉਹਨੇ ਅੰਦਰ ਆਉਣਾ ਨਹੀਂ। ਜਿੱਦਣ ਘੜਾ ਖਾਲੀ ਹੋ ਗਿਆ ਇਸ ਹੱਡੀਆਂ ਦੀ ਮੁੱਠ ਨੂੰ ਕਿਸੇ ਵੀ ਪਿਆਰ ਨਹੀਂ ਕਰਦਾ। ਸਾਹਿਬ ਨੇ ਸ਼ਬਦ ਵਰਤੇ, ਕਹਿਣ ਲੱਗੇ ਚੇਤਨਾ ਖੈ ਤੋ ਚੇਤ ਲੈ। ਮੈਂ ਅਰਜ਼ ਕੀਤੀ ਬਚਨ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਦਾ ਤੇ ਇਸ ਸ਼ਬਦ ਦੀ ਰਹਾਉ ਦੀ ਤੁਕ ਨੂੰ ਵਿਚਾਰ ਦਾ ਵਿਸ਼ਾ ਬਣਾਇਆ ਕਿ ਔਦ ਘਟੈ ਬਿਨ ਸੁਰੈਣ ਆਰੇ। ਸਾਹਿਬ ਕਹਿ ਰਹੇ ਨੇ ਚੇਤਨਾ ਖੈ ਤੋ ਚੇਤ ਲੈ, ਨਿਸ ਦਿਨ ਮੈਂ ਪ੍ਰਾਣੀ, ਕਿਉਂਕਿ ਛਿਨ ਛਿਨ ਔਦ ਬਿਹਾਤ ਹੈ ਔਦ ਘਟੈ, ਛਿਨ ਛਿਨ ਔਦ ਬਿਹਾਤ ਹੈ ਫੂਟੇ ਘੱਟ ਜਿਉਂ ਪਾਣੀ, ਜਿਵੇਂ ਟੁੱਟੇ ਹੋਏ ਘੜੇ ਵਿੱਚੋਂ ਪਾਣੀ ਸਿਮਦਾ, ਇਸੇ ਤਰ੍ਹਾਂ ਸਵਾਸ ਸਵਾਸ ਕਰਕੇ ਤੇਰੀ ਉਮਰ ਦੇ ਦਿਨ ਜਿਹੜੇ ਉਹ ਨਿਕਲਦੇ ਪਏ। ਜਦੋਂ ਸਤਿਗੁਰੂ ਦੀ ਬਾਣੀ ਪੜ੍ਹਨੇ ਹਾਂ, ਦੇਖੋ ਹਰ ਯਤਨ ਕੀਤਾ ਕਿ ਇਸ ਮਨੁੱਖ ਨੂੰ ਕਿਸੇ ਤਰੀਕੇ ਨਾਲ ਸਮਝ ਪੈ ਜਾਏ। ਗੁਰੂ ਤੇਗ ਬਹਾਦਰ ਸਾਹਿਬ ਦੇ ਬਚਨ ਤੇ ਗੁਰੂ ਨਾਨਕ ਸਾਹਿਬ ਦੇ ਬਚਨ ਮੈਂ ਅੱਜ ਆਰੰਭ ਵਿੱਚ ਆਧਾਰ ਬਣਾਏ ਨੇ। ਸ਼ਲੋਕ ਅਸੀਂ ਪੜ੍ਹਨੇ ਹਾਂ, ਪੜ੍ਹਨਾ ਕੁਝ ਹੋਰ ਚੀਜ਼ ਹੈ, ਜ਼ਿੰਦਗੀ ਵਿੱਚ ਉਸ ਪੜ੍ਹੇ ਹੋਏ ਨੂੰ ਧਿਆਨ ਲਾ ਕੇ ਸੁਣ ਲੈਣਾ ਤੇ ਸੁਣਨ ਤੋਂ ਬਾਅਦ ਕਮਾਉਣ ਵਾਲੇ ਪਾਸੇ ਤੁਰ ਪੈਣਾ, ਅਸਲੀ ਸਿੱਖ ਦਾ ਜੀਵਨ ਹੀ ਇਹ। ਸਤਿਗੁਰੂ ਨੇ ਉੱਥੇ ਇੱਕ ਬਚਨ ਕਿਹਾ, ਕਹਿੰਦੇ ਨੇ ਬੰਦੇ ਦੀ ਉਮਰ ਤਿੰਨ ਕਿੱਸਿਆਂ ਵਿੱਚ ਵੰਡੀ। ਜਿਹੜੀ ਅਰਜ਼ ਕਰਨੀ ਕਿਵੇਂ ਉਮਰ ਘੱਟਦੀ ਪਈ ਹੈ ਤੇ ਵੇਖਦਿਆਂ ਦਿਨ ਨਿਕਲਦੇ ਪਏ ਨੇ। ਕਹਿੰਦੇ ਨੇ ਸਭ ਤੋਂ ਪਹਿਲੀ ਗੱਲ ਕਿ ਤੇਰਾ ਬਚਪਨ, ਇਹ ਦਿਨ ਨਿਕਲ ਗਏ ਨੇ। ਜਵਾਨੀ ਆਈ, ਉਹ ਵੀ ਦਿਨ ਨਿਕਲ ਗਏ ਨੇ। ਤੇ ਸਾਹਿਬ ਕਹਿਣ ਲੱਗੇ, ਤੀਜੀ ਅਵਸਥਾ ਤੇਰੇ ਤੇ ਬੁਢੇਪਾਈ, ਤੇ ਸੱਚ ਜਾਣ ਬੁਢੇਪੇ ਤੋਂ ਬਾਅਦ ਕੇਵਲ ਮੌਤ ਹੈ, ਹੋਰ ਕੋਈ ਖੇਲਾ ਹੀ ਨਹੀਂ ਕਿ ਤੂੰ ਸਦਾ ਵਾਸਤੇ ਟੇਕ ਸਕੇ। ਸਾਹਿਬ ਗੁਰੂ ਤੇਗ ਬਹਾਦਰ ਜੀ ਨੇ ਬਚਨ ਕਹਿਣ ਲੱਗੇ, ਬਾਲ ਜਵਾਨੀ ਅਰ ਬਿਰਧ ਫੁਨ ਔਦ ਘਟੈ, ਕਦੀ ਬਚਪਨ ਸੀ ਉਹ ਚਲਾ ਗਿਆ ਪਰਤ ਕੇ ਦਿਨ ਲੱਭੇ ਨਹੀਂ, ਜਵਾਨੀ ਨਿਕਲ ਗਈ ਉਹ ਨਹੀਂ ਲੱਭਣੇ, ਤੇ ਬੁਢੇਪਾ ਆ ਗਿਆ ਤੇ ਬੁਢੇਪੇ ਤੋਂ ਬਾਅਦ ਕੇਵਲ ਸਾਹਮਣੇ ਮੌਤ, ਹੋਰ ਕੁਛ ਵੀ ਨਹੀਂ। ਸਤਿਗੁਰੂ ਨੇ ਇੱਕ ਪ੍ਰਮਾਣ ਬਾਣੀ ਵਿੱਚ ਦਿੱਤਾ, ਗੁਰਮਖੋ ਦੇਖੋ ਜਿਨ੍ਹਾਂ ਦੇ ਜੀਵਨ ਨੂੰ ਕਿਤੇ ਸੇਧ ਮਿਲਦੀ ਹੋਵੇ, ਉਹ ਨਿੱਕੀ ਜੀ ਗੱਲ ਤੋਂ ਠੋਕਰ ਵੱਜੇ ਤੇ ਜ਼ਿੰਦਗੀ ਪਲਟ ਜਾਂਦੀ। ਇੱਕ ਮਹਾਂਪੁਰਸ਼ ਜਿਨ੍ਹਾਂ ਨੂੰ ਅਸੀਂ ਬੜੇ ਅਦਬ ਸਤਿਕਾਰ ਨਾਲ ਯਾਦ ਕਰਨੇ, ਰਾਤ ਜਦੋਂ ਗੁਰੂ ਕੇ ਪਿਆਰਿਆਂ ਮੂਵੀ ਦਿਖਾਈ, ਉਹਦੇ ਵਿੱਚ ਇੱਕ ਚੌਂਕੀ ਨਿਕਲੀ ਸੀ। ਜਦੋਂ ਕੱਲਾ ਸਿੱਖ ਅਰਦਾਸ ਕਰਦਾ ਸੀ ਹਰਿਮੰਦਰ ਸਾਹਿਬ ਅੱਗੇ, ਨਾ ਤਾਂ ਕੀਰਤਨੀਆਂ ਸੀ ਨਾ ਅਰਦਾਸੀਆ ਸੀ, ਇੱਕ ਆਮ ਸੇਵਾਦਾਰ ਸੀ ਉਹ ਅਰਦਾਸ ਕਰਦਾ ਸੀ। ਅਸਲ ਵਿੱਚ ਉਹ ਜਿਹੜੀ ਚੌਂਕੀ ਸੀ ਉਹ ਬਾਬੇ ਬੁੱਢੇ ਦੀ ਚੌਂਕੀ ਸੀ, ਸ਼ਾਮ ਵੇਲੇ ਜਿਹੜੀ ਨਿਕਲਦੀ। ਉਸ ਮਹਾਂਪੁਰਸ਼ ਦੇ ਜੀਵਨ ਨੂੰ ਤੱਕੋ ਜਿਹਨੇ ਆਪਣੀ ਕਿਸੇ ਮੰਜ਼ਿਲ ਤੇ ਕਿਸੇ ਅਕੀਦੇ ਨੂੰ ਧਾਰਨ ਕਰਕੇ ਟਿਕਾਣੇ ਤੇ ਪਹੁੰਚਣੇ। ਬਾਬਾ ਬੁੱਢਾ ਸਾਹਿਬ ਨੂੰ ਕੇਵਲ ਇੱਕ ਠੋਕਰ ਵੱਜੀ ਸੀ। ਅਸੀਂ ਆਮ ਸੁਣਨੇ ਹਾਂ ਕਿ ਗੁਰੂ ਸਾਹਿਬ ਨੇ ਬੁੱਕਲ ਵਿੱਚ ਲਿਆ ਤੇ ਬੁੱਢਾ ਬਣ ਗਿਆ। ਕਦੀ ਭਾਈ ਸਾਹਿਬ ਭਾਈ ਮਨੀ ਸਿੰਘ ਸ਼ਹੀਦ ਹੋਰਾਂ ਦੀ ਜਨਮ ਸਾਖੀ ਪੜ੍ਹਿਓ ਕਿ ਉਹ ਬੁੱਢਾ ਕਿਵੇਂ ਹੋ ਗਿਆ, ਤੇ ਉਮਰ ਉਹਨਾਂ ਨੇ 125 ਸਾਲ ਦੁਨੀਆਂ ਤੇ ਭੋਗੀ ਤੇ 113 ਸਾਲ ਉਹਨਾਂ ਨੇ ਕੇਵਲ ਸਿੱਖੀ ਕਮਾਈ, ਉਹ ਬੁੱਢਾ ਕਿਵੇਂ ਹੋ ਗਿਆ। ਅਸਲ ਵਿੱਚ ਬੁਢੇਪਾ ਕੇਵਲ ਸਰੀਰ ਦੀ ਅਵਸਥਾ ਦਾ ਨਾਂ ਨਹੀਂ, ਸੱਚ ਜਾਣੂ ਬਜ਼ੁਰਗੀ ਤੇ ਅੰਦਰ ਦੇ ਬੰਦੇ ਦੇ ਗੁਣਾਂ ਦਾ ਨਾਮ ਹੈ ਕਿ ਜਿਉਂ ਜਿਉਂ ਕੇਸ ਚਾਹੇ ਸਿਰ ਦੇ ਹੋਣ, ਕੇਸ ਚਾਹੇ ਆਪਣੇ ਦਾੜੇ ਦੇ ਹੋਣ, ਜਿਉਂ ਜਿਉਂ ਬੰਦੇ ਦੇ ਕੇਸ ਕਾਲੇ ਤੋਂ ਚਿੱਟੇ ਹੁੰਦੇ ਜਾਣ, ਰੱਬ ਮੇਰ ਕਰੇ ਤਿਉਂ ਤਿਉਂ ਉਹਦਾ ਅੰਦਰ ਵੀ ਉਸੇ ਤਰ੍ਹਾਂ ਉਜਲਾ ਹੁੰਦਾ ਜਾਏ। ਪਰ ਹੁੰਦਾ ਉਲਟੇ, ਕੇਸ ਜਿਹੜੇ ਨੇ ਉਹ ਕਾਲੇ ਤੋਂ ਚਿੱਟੇ ਹੋ ਜਾਂਦੇ ਨੇ, ਉਹ ਬਲੈਕ ਤੋਂ ਵਾਈਟ ਹੋ ਜਾਂਦੇ ਨੇ, ਪਰ ਅੰਦਰ ਵਾਲਾ ਮਨ ਜਿਉਂ ਜਿਉਂ ਜ਼ਿੰਦਗੀ ਦੇ ਦਿਨ ਲੰਘਦੇ ਨੇ ਤਿਉਂ ਤਿਉਂ ਅੱਗੇ ਨਾਲੋਂ ਵੱਧ ਕਾਲਾ ਹੋ ਜਾਂਦਾ। ਕੋਈ ਟਾਵਾਂ ਟਾਵਾਂ ਜਿਹਦੇ ਅੰਦਰ ਵੀ ਚਿੱਟਾਪਣ ਆਵੇਗਾ। ਬਾਬੇ ਨੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਇੱਕੋ ਬੇਨਤੀ ਕੀਤੀ ਸੀ ਭਾਈ ਬੂੜੇ ਨੇ, ਉਦੋਂ ਭਾਈ ਬੂੜਾ ਸੀ, ਹਜ਼ੂਰ ਦੇ ਕੋਲ ਬੈਠ ਕੇ ਕਿਹਾ ਸੀ ਕੋਈ ਰੱਬ ਦੇ, ਕੋਈ ਸਾਈਂ ਦੇ, ਕੋਈ ਪ੍ਰਭੂ ਦੇ ਘਰ ਦੀ ਗੱਲ ਸੁਣਾ। ਤੇ ਧੰਨ ਗੁਰੂ ਨਾਨਕ ਸਾਹਿਬ ਨੇ ਇੱਕੋ ਸ਼ਬਦ ਵਰਤਿਆ, ਪੁੱਤਰ ਤੇਰੀ ਉਮਰ ਤਾਂ ਜੇ ਖਾਣ ਪੀਣ ਦੀ ਖੇਡਣ ਮੱਲਣ ਦੀ ਏ, ਤੂੰ ਕਾਹਦੀ ਰੱਬ ਦੀ ਗੱਲ ਵਾਲੇ ਪਾਸੇ ਤੁਰ ਪਏ। ਤੇ ਭਾਈ ਬੂੜੇ ਨੇ ਗੰਭੀਰ ਹੋ ਕੇ ਕਿਹਾ ਸੀ, ਕਹਿੰਦਾ ਬਾਬਾ ਐ ਫਕੀਰ ਐ ਸੰਤ ਜੀ, ਮੌਤ ਦਾ ਕੋਈ ਪਤਾ ਨਹੀਂ ਕਿ ਇਸ ਬਚਪਨ ਵਿੱਚ ਹੀ ਮੈਨੂੰ ਆਪਣਾ ਖਾਜਾ ਬਣਾ ਲਵੇ। ਧਿਆਨ ਦਿਆ ਜੀ ਕਿ ਔਦ ਘਟੈ ਦਿਨ ਸਰੈਣ ਆਰੇ, ਕਹਿੰਦਾ ਮੌਤ ਦਾ ਕੋਈ ਪਤਾ ਨਹੀਂ ਕਿ ਕਿਤੇ ਬਚਪਨ ਵਿੱਚ ਹੀ ਮੈਨੂੰ ਲੈ ਜਾਏ। ਤੇ ਸਾਹਿਬ ਨੇ ਪੁੱਛਿਆ ਤੈਨੂੰ ਕਿਵੇਂ ਪਤਾ ਲੱਗ ਗਿਆ ਵੀ ਬਚਪਨ ਵਿੱਚ ਵੀ ਮੌਤ ਆ ਜਾਂਦੀ ਹੈ। ਤੇ ਉਸ ਵੇਲੇ ਭਾਈ ਬੂੜੇ ਨੇ ਕਿਹਾ ਸੀ, ਬਾਬਾ ਜੀ ਜ਼ਿਮੀਦਾਰਾਂ ਦਾ ਪੁੱਤਰ ਹਾਂ, ਬਾਪੂ ਨਾਲ ਖੇਤਾਂ ਵਿੱਚ ਗਿਆ ਸਾਂ, ਹਾਕਮਾਂ ਦੇ ਘੋੜੇ ਆਏ ਨੇ, ਕੁਝ ਸਾਡੀ ਫਸਲ ਅਜੇ ਜ਼ਮੀਨ ਵਿੱਚੋਂ ਨਿਕਲਦੀ ਪਈ ਸੀ, ਜੰਮਦੀ ਪਈ ਸੀ, ਕੁਝ ਫਸਲ ਡੱਡਰੀ ਸੀ, ਅੱਧੀ ਕੱਚੀ ਤੇ ਅੱਧੀ ਪੱਕੀ ਸੀ, ਕੁਝ ਬਿਲਕੁਲ ਪੱਕ ਚੁੱਕੀ ਸੀ, ਤੇ ਸਿਪਾਹੀਆਂ ਦੇ ਘੋੜਿਆਂ ਨੇ ਸਾਰੀ ਫਸਲ ਨੂੰ ਉਜਾੜ ਦਿੱਤਾ। ਬਸ ਇੱਕ ਗੱਲ ਉਦਮ ਦੀ ਸਮਝ ਵਿੱਚ ਪੈ ਗਈ, ਮਨਾ ਫਸਲ ਸਾਡੀ ਤੇ ਹਕੂਮਤ ਵਾਲੇ ਆਏ, ساری فصل نو اجاڑ کے چلے گئے، فصل بیچاری دی کوئی پیش نہیں گئی۔ بابا جے حکومت دے کوڑے فصل نو اجاڑ سکدے نے، موت اینی بلوانے کی پتہ کدوں آ کےرنا، ہو سکدا جوانی دے دن دیکھاں وی کہ نہ، پر بڈھیپے تو بعد تا موت ہے ہی ہے نا۔ میرے صاحب نے انہیں بچن سن کے ایک گل کہی سی، پتر عمر تیری بچیاں والی ہے تے گلاں اج تو بڈھیاں والیاں کرنا پی، دھیان دیا جی۔ صاحب نے بچن کیتے عمر دے کیتے کیتے تین، تے اکاگرتا بخشیا جے بانی وچوں عرض کرنی ہے۔ پہلا تین کیتے کر دتے، بال جوانی اور برد فون، تین اوستھا جان، پر کہن لگے کو نانک بن ہر بھجن برتھا سب ہی مان۔ جے بندگی نہیں تے بچپن بھی ویرت ہے، جے سمرن نہیں تے گرمکو جوانی بھی کسے ارتھ نہیں، تے سچ جانیو جدن موت آ گئی، جے رب دی بندگی پلے نہیں تے بڑھاپا بھی کسے ارتھ نہیں۔ لوگ ساڈے ضرور شبد وردے نے، میں قرض کر کے آیا سا، اسی پنڈا تھاواں تے ایک شبد وردے آئے ہاں، کسے دی موت ہوئے تے کہنے فلانا بندہ پورا ہو گیا ہے، پر کرپا کر کے کھما کرو، کروڑا وچو ایک ادھا پورا ہوندا جے، ایتھے لوگ خالی آندے نے تے جاندیاں وکاراں دیاں پنڈا بن کے لے جاندے نے، پورا تے او ہوندا جڑا رب دے چرناں وی جا پہنچے، باقی تاں ادھورے بھی نہیں، خالی دنیا تو ترے جاندے نے۔ صاحب نے پہلا تین کیسیاں وچ منک دی عمر نو ونڈیا، تے شبد ورتے بال جوانی اور برد فن، تین اوستھا جان، تے مرد کیتی شبد دی وچار دا وشے اود کٹ ہے، عمر کٹ دی پئی، بال جوانی اور برد فن، تین اوستھا جان، کہو نانک بن ہر بھجن برتھا سب کی مان۔ جدو بابے نانک جی دے بچن پڑھے، وہ کہن لگے تین تا دس دیاں نے نا، تے گرو تیغ بہادر کہن لگے برت چلیاں گئیاں، تے ست گرو ویرت کیویں چلی گئی، تسی سانو کرپا کر کے دسو، بچپن کیویں برت ویرت گیا، جوانی کیویں اگائیں چلی گئی، بڈھیپے دے دن کیویں ایویں چلے گئے۔ تے بابے نانک نے پھر امرت بانی وچ نا پہرے اچارن کیتے، بانی پڑھن والیاں نوں پتہ ہے پہر دا ارتھ پچھلے دن کیتا سی کہ چار پہر دن تے چار پہر رات آپاں اٹھ پہر ماننے، حضور نے پہرے اچارن کیتے، گرو تیغ بہادر نے جیون دے تین حصے منے، تے بابا نانک جی نے کہا بھی نہیں کیول تین نہیں، منک دی زندگی دے چار حصے نے، تے اے چار حصے آدمی کیویں ویرت گواندا ہے۔ ستگرو دا ایک ایک پہرا میں آپ نوں سانجا کرنا ہے بھی ساڈی عمر نکلدی کیویں پئی۔ صاحب بابا نانک جی نے پہلا بچن کیا ہے، کہندے نے اصل وچ بندے دی زندگی شروع ہو جاندی ہے ماتا دی قدر، آپاں جنم تو بعد ماننے ہاں بھی بندے دا جیون، حضور کہندے نے نہیں کہ جس دن آدمی ماتا دے ادھر وچ نواس کردا ہے اس ویلے اے دی زندگی دا پہلا پیر شروع ہوندا ہے، دوجا پیر نہیں، پہلا پیر شروع ہوندا ہے۔ اس ویلے اے دے کول جے ہے تاں کیول لیو ہے، نہ تاں اے دے کول کوئی بھاشا، نہ اے دے کول کوئی بول، نہ بندے کول کوئی شبد ہے، تے اے مت سمجھیو کہ کلا سکھ لئیے، دنیا دا کوئی بھی منک ہوئے ہر منک تے چار پیرے ٹک دے پئے نے، عمر کیویں نکل دی پئی۔ پہلا پیر چاہے ہندو چاہے مسلمان چاہے عیسائی چاہے مسائی، جدو ماتا دے ادھر وچ ٹک دے، تے پھر صاحب نے کرپا کیتی کہندے نے اوتھے بندے کول کیول لیو ہے، او لیو ہے جس سائیں تو وچھڑے ہیں، کھن کھن اونوں یاد پیا کردا ہے، توجہ دیو۔ دوسرا بچن کردے نے، جتھے لیو ہے اوتھے آدمی کول کیول پربھو دے چرناں وچ ارداس ہے، کہندے نے دیکھ بندیاں تیری زندگی دا پہلا حصہ پہلا پیر کیول ماتا دے ادھر وچ بتیت ہو گیا ہے، تے میں تینوں دسنا چاہنا کہ تیری زندگی دے چار حصے چار پیر کیویں بتیت ہوئے۔ صاحب نے بانی وچ بچن کیتا، کہن لگے پہلا پیر ہے رہن کہ بن جا رہا مترا حکم پیا گرباس، بانی پڑھن والیاں نوں اس شبد دی سوج ہوئے گی، پہلا پیر ہے تیری زندگی دا پہلا پیر شروع ہوا ہے، پہلا پیر ہے رہن کہ بن جا رہا مترا حکم پیا گرباس، ਉਰਦ ਤਪ ਅੰਤਰ ਕਰੈ ਬਣ ਜਾ ਰਿਹਾ ਮਿੱਤਰਾ ਖਸਮ ਛੇਤੀ ਅਰਦਾਸ, ਖਸਮ ਛੇਤੀ ਅਰਦਾਸ ਵਿਖਾਣਾ ਉਰਦ ਧਿਆਨ ਲਿਵ ਲਾਗਾ। ਮਾਤਾ ਦੇ ਉਦਰ ਵਿੱਚ ਪੁੱਠੇ ਲਟਕ ਕੇ ਵੀ ਸਾਈਂ ਦੇ ਚਰਨਾਂ ਵਿੱਚ ਧਿਆਨ ਜੁੜੇ, ਉਰਦ ਧਿਆਨ ਲਿਵ ਲਾਗਾ। ਨਾ ਮਿਰਜਾਦ ਆਇਆ ਕਲ ਭੀਤਰ, ਬੋੜ ਜਾਸੀ ਨਾਂਗਾ, ਜੈਸੀ ਕਲਮ ਬੁੜੀ ਹੈ ਮਸਤਕ, ਤੈਸੀ ਜੀਅੜੇ ਪਾਸ ਕਹੋ ਨਾਨਕ ਪ੍ਰਾਣੀ, ਪਹਿਲੇ ਪੈਰੇ ਹੁਕਮ ਭਇਆ ਗਰਬਾਸ ਔਧ ਘਟੈ, ਪਹਿਲਾ ਪੈਰ ਤੇਰੀ ਜ਼ਿੰਦਗੀ ਦਾ। ਮਾਤਾ ਦੇ ਉਦਰ ਵਿੱਚ ਹਰ ਇੱਕ ਦਾ ਇਤਰੀ ਬਤੀਤ ਹੋਇਆ। ਸਾਹਿਬ ਬਾਬਾ ਨਾਨਕ ਜੀ ਕਹਿੰਦੇ ਨੇ ਹੁਣ ਤੱਕੋ ਉਮਰ ਕਿਵੇਂ ਘਟਣ ਲੱਗੀ, ਜਨਮ ਹੋਇਆ ਰੱਬ ਨੇ ਮਿਹਰ ਕੀਤੀ, ਚਾਹੇ ਪੁੱਤਰ ਸੀ ਚਾਹੇ ਧੀ ਸੀ, ਸਾਹਿਬ ਨੇ ਉੱਤੇ ਸ਼ਬਦ ਪੁੱਤਰ ਵਰਤਿਆ। ਕਹਿਣ ਲੱਗੇ ਜਨਮ ਹੋਇਆ ਮਾਤਾ ਦੇ ਕੁੱਖ ਵਿੱਚੋਂ ਬੱਚੇ ਦੀ ਜਦੋਂ ਆਮਦ ਹੋਈ ਏ ਤੇ ਇੱਕੋ ਦਮ ਪਰਿਵਾਰ ਨੇ ਵਧਾਈ ਦਿੱਤੀ। ਮੈਂ ਪਿਛਲੀ ਵਾਰੀ ਵੀ ਕਰਜ਼ ਕਰਕੇ ਗਿਆ ਸਾਂ, ਬੱਚੇ ਨੂੰ ਦੇਖ ਕੇ ਪਰਿਵਾਰ ਖੁਸ਼ ਹੋਇਆ, ਵਧਾਈ ਦਿੱਤੀ, ਲੋਕਾਂ ਦੇ ਚਿਹਰਿਆਂ ਤੇ ਹਾਸੇ ਆਏ। ਪਰ ਜਿਹਦਾ ਜਨਮ ਹੋਇਆ ਉਹ ਜਨਮ ਦੇ ਵੇਲੇ ਉੱਚੀ ਉੱਚੀ ਰੋਣ ਲੱਗ ਪਿਆ। ਸਾਹਿਬ ਨੇ ਬਾਣੀ ਵਿੱਚ ਕਹਿਣ ਲੱਗੇ ਜਨਮ ਹੋਇਆ ਉੱਚੀ ਉੱਚੀ ਰੋਇਆ, ਪਰ ਉਹਦੇ ਰੋਣੇ ਨੂੰ ਅਸੀਂ ਸੁਣਿਆ ਨਾ, ਉਹਦੇ ਰੋਣੇ ਦੀ ਆਵਾਜ਼ ਤਾਂ ਕਿਸੇ ਸੁਣੀ ਨਾ, ਕੇਵਲ ਇੱਕ ਦੂਜੇ ਨੂੰ ਵਧਾਈਆਂ ਦਿੱਤੀਆਂ, ਇੱਕ ਦੂਜੇ ਨੂੰ ਮਠਿਆਈ ਵੰਡੀ। ਬਾਬਾ ਨਾਨਕ ਜੀ ਕਹਿੰਦੇ ਨੇ ਇਹਨੂੰ ਵੀ ਸੁਣ ਲਓ, ਉਹ ਜਿਹਦਾ ਜਨਮ ਹੋਇਆ ਉਹ ਤੁਸੀਂ ਵਧਾਈਆਂ ਦਿੰਦੇ ਹੋ, ਇਹ ਕਿਉਂ ਰੋਣ ਲੱਗ ਪਿਆ। ਤੇ ਆਮ ਤੌਰ ਤੇ ਸਿਆਣੇ ਲੋਕ ਕਹਿੰਦੇ ਸਨ ਜਨਮ ਦਾ ਦੁੱਖ ਇਸ ਕਰਕੇ ਰੋਏ, ਜਨਮ ਦੀ ਪੀੜਾ ਕਰਕੇ ਰੋਏ। ਪਰ ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਇਹ ਗੱਲ ਨਹੀਂ, ਜਨਮ ਦੀ ਪੀੜਾ ਕਰਕੇ ਨਹੀਂ, ਜਨਮ ਹੋਇਆ ਤੇ ਬੱਚਾ ਬਾਂਹ ਮਾਰ ਕੇ ਰੋਂਦਾ, ਨਾ ਰੋਵੇ ਤੇ ਤਾਂ ਵੀ ਰਵਾਇਆ ਜਾਂਦਾ। ਕਹਿਣ ਲੱਗੇ ਜਨਮ ਦਾ ਦੁੱਖ ਨਹੀਂ, ਜੇ ਜਿਸ ਸਾਈਂ ਦੇ ਚਰਨਾਂ ਵਿੱਚ ਲਿਵ ਜੁੜੀ ਹੈ ਨਾ, ਅੱਜ ਟੁੱਟ ਗਈ ਏ, ਰੋਂਦਾ ਇਸ ਕਰਕੇ ਮਾਲਕਾ ਅੱਜ ਦੇ ਵਿਛੜੇ ਪਤਾ ਨੀ ਕਿੰਨੇ ਕੁ ਜਨਮ ਲੱਗ ਜਾਣ। ਦੇਖੋ ਬੰਦੇ ਦੀ ਜ਼ਿੰਦਗੀ ਦਾ ਦੂਜਾ ਪਹਿਰ ਸ਼ੁਰੂ ਹੁੰਦਾ। ਤੇ ਭਾਈ ਗੁਰਦਾਸ ਹੋਰਾਂ ਨੇ ਇੱਕ ਸ਼ਬਦ ਵਰਤਿਆ, ਕਹਿਣ ਲੱਗੇ ਰੋਵੈ ਰਤਨ ਗਵਾਇਕ ਹੈ ਮਾਇਆ ਮੋਹ ਗੁਬਾਰਾ, ਪਿਆਰਿਓ ਉਹ ਰੋਵੈ ਦੁੱਖ ਆਪਣਾ, ਹਾਸਸ ਗਾਵੈ ਸਭ ਪਰਿਵਾਰਾ। ਉਹ ਰੋਂਦਾ ਆਪਣਾ ਦੁੱਖ ਏ, ਪਰਿਵਾਰ ਖੁਸ਼ ਏ। ਜਦੋਂ ਲਿਵ ਟੁੱਟੀ, ਬੱਚੇ ਦਾ ਜਨਮ ਹੋਇਆ, ਤੇ ਗੁਰੂ ਅਮਰਦਾਸ ਜੀ ਨੂੰ ਕਦੀ ਪੁੱਛੋ ਕਿ ਸਾਡੀ ਜ਼ਿੰਦਗੀ ਦੇ ਦਿਨ ਕਿਵੇਂ ਨਿਕਲਦੇ ਨੇ, ਸਾਹਿਬ ਕਹਿੰਦੇ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ, ਅਮਰ ਵਰਤਾਇਆ ਆਨੰਦ ਸਾਹਿਬ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਜਨਮ ਹੋ ਗਿਆ, ਮਾਂ ਨੇ ਪੁੱਤਰ ਜਾਣ ਕੇ ਕਲੇਜੇ ਨਾਲ ਲਾਇਆ, ਆਪਣਾ ਸ਼ੀਰ ਦਿੱਤਾ। ਹਰ ਬੰਦੇ ਦੀ ਇਹ ਕਹਾਣੀ ਹੈ, ਕਹਿੰਦੇ ਨੇ ਇੱਕੋ ਦਮ ਘੁੱਟ ਕੇ ਸੀਨੇ ਨਾਲ ਲਾ ਕੇ ਉਹਦੇ ਮੂੰਹ ਵਿੱਚੋਂ ਸ਼ਬਦ ਨਿਕਲਿਆ, ਮੇਰਾ ਪੁੱਤਰ, ਮੇਰਾ ਲਾਲ, ਮੇਰਾ ਬੱਚਾ। ਤੇ ਬਾਬਾ ਜੀ ਕਹਿੰਦੇ ਨੇ ਮਾਂ ਪਤਾ ਨੀ ਕਿਹੋ ਜੀ ਮੇਰੇ ਦੀ ਫੂਕ ਇਹਦੇ ਕੰਨ ਵਿੱਚ ਮਾਰੀ ਕਿ ਮਰਦ ਦੇ ਦਮ ਤੱਕ ਇਹਨੂੰ ਮੇਰਾ ਮੇਰਾ ਭੁੱਲੇ ਹੀ ਨਹੀਂ, ਸਾਰੀ ਜ਼ਿੰਦਗੀ ਮੈਂ ਹੀ ਕਰਦਾ ਰਿਹਾ। ਹਜ਼ੂਰ ਨੇ ਉੱਥੇ ਫਿਰ ਦੂਜਾ ਪੈਰ ਦੱਸਿਆ ਤੇ ਅਰਜ਼ ਕਰ ਰਿਹਾ ਔਧ ਘਟੈ, ਉਮਰ ਘਟਦੀ ਪਈ। ਇਹ ਦੂਸਰਾ ਬਚਨ ਹੈ ਕਿ ਦੂਜਾ ਪੈਰ ਹੈ ਰੈਣਕੈ ਬਣ ਜਾ ਰਿਹਾ ਮਿੱਤਰਾ, ਵਿਸਰ ਗਿਆ ਧਿਆਨ, ਸਾਈਂ ਦੇ ਚਰਨਾਂ ਤੋਂ ਧਿਆਨ ਟੁੱਟ ਗਿਆ, ਧਿਆਨ ਭੁੱਲ ਗਿਆ। ਦੂਜਾ ਪੈਰ ਹੈ ਰੈਣਕੈ ਬਣ ਜਾ ਰਿਹਾ ਮਿੱਤਰਾ, ਵਿਸਰ ਗਿਆ ਧਿਆਨ, ਖੱਤੋ ਹੱਥ ਨਚਾਈਐ ਬਣ ਜਾ ਰਿਹਾ ਮਿੱਤਰਾ, ਜਿਉਂ ਜਸ ਦਾ ਘਰ ਕਾਨ। ਜਿਵੇਂ ਮਾਂ ਆਪਣੇ ਜਸ਼ੋਧਰਾ ਕ੍ਰਿਸ਼ਨ ਨੂੰ ਨਚਾਉਂਦੀ ਪਈ ਏ, ਜਿਉਂ ਜਸ ਦਾ ਘਰ ਕਾਨ, ਖੱਤੋ ਹੱਥ ਨਚਾਈਐ ਪ੍ਰਾਣੀ, ਮਾਤ ਕਹਿ ਸੁਤ ਮੇਰਾ, ਚੇਤ ਅਚੇਤ ਮੂੜ ਮਨ ਮੇਰੇ, ਅੰਤ ਨਹੀਂ ਕਥ ਤੇਰਾ, ਜਿਨ ਰਚ ਰਚਿਆ ਤਿਸੈ ਨ ਜਾਣੈ, ਮਨ ਭੀਤਰ ਧਰ ਗਿਆਨ, ਕਹੁ ਨਾਨਕ ਦੂਜੈ ਪੈਰੈ ਪ੍ਰਾਣੀ ਵਿਸਰ ਗਿਆ ਧਿਆਨ। ਦੂਜਾ ਪੈਰ ਆਇਆ ਜ਼ਿੰਦਗੀ ਦਾ ਤੇ ਸਾਈਂ ਦਾ ਧਿਆਨ ਵਿਸਰ ਗਿਆ। ਤੇ ਗੁਰਮੁਖੋ ਬੰਦੇ ਨੂੰ ਦੋ ਗੱਲਾਂ ਚੇਤੇ ਰਹਿਣ ਤੇ ਹੋ ਸਕਦਾ ਆਪਣੀ ਮੰਜ਼ਿਲ ਤੇ ਪਹੁੰਚ ਜਾਏ। ਤੇ ਸਾਹਿਬ ਕਹਿੰਦੇ ਨੇ ਇਹੀ ਦੋ ਭੁੱਲ ਗਈਆਂ ਨੇ, ਸਭ ਕੁਝ ਚੇਤੇ ਰਹਿੰਦਾ ਪਰ ਇਹ ਦੋ ਚੇਤੇ ਨਹੀਂ। ਜੇ ਕਿਹੜੀਆਂ? ਇੱਕ ਰੱਬ ਦਾ ਨਾਮ ਤੇ ਦੂਜੀ ਮੌਤ, ਕਦੀ ਬੰਦਾ ਚੇਤੇ ਨਹੀਂ ਰੱਖਦਾ। ਸਾਹਿਬ ਨੇ ਸ਼ਬਦ ਵਰਤੇ ਨੇ ਖਾਣਾ ਪੀਣਾ ਹੱਸਣਾ ਸੌਣਾ, ਇਹ ਚੇਤੇ ਵੀ, ਪਰ ਭੁੱਲ ਕੀ ਗਿਆ? ਕਹਿਣ ਲੱਗੇ ਵਿਸਰ ਗਿਆ ਹੈ ਮਰਨਾ, ਇਹ ਭੁੱਲ ਗਿਆ ਵੀ ਇੱਕ ਦਿਨ ਮੈਂ ਮਰਨਾ ਵੀ। ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ, ਖਸਮ ਵਿਸਾਰ ਖੁਆਰੀ ਕਿੰਨੀ ਤ੍ਰਿਗ ਜੀਵਨ ਨਹੀਂ ਰਹਿਣਾ। ਪਹਿਲਾ ਪਹਿਰ ਮਾਤਾ ਦੇ ਉਦਰ ਵਿੱਚ ਬਤੀਤ ਹੋਇਆ, ਦੂਜਾ ਪਹਿਰ ਜ਼ਿੰਦਗੀ ਦਾ ਲੰਘ ਗਿਆ ਕੇਵਲ ਬਚਪਨ ਵਿੱਚ। ਬਾਬਾ ਨਾਨਕ ਜੀ ਕਹਿੰਦੇ ਤੀਜਾ ਪਹਿਰ ਆਇਆ, ਜਵਾਨੀ ਦਾ ਜੋਸ਼ ਆ ਗਿਆ, ਬੰਦੇ ਨੇ ਫਿਰ ਕਿਸੇ ਦੀ ਪਰਵਾਹ ਥੋੜਾ ਕੀਤੀ। ਜਵਾਨੀ ਇੱਕ ਆਪਣੇ ਆਪ ਵਿੱਚ ਨਸ਼ਾ ਸੀ, ਬੰਦਾ ਤੁਰਿਆ, ਇਹਨੇ ਨਾ ਵੱਡੇ ਬਜ਼ੁਰਗ ਨੂੰ ਜਾਣਿਆ, ਨਾ ਕਿਸੇ ਸਿਆਣੇ ਦਾਨੇ ਨੂੰ ਸਮਝਿਆ, ਆਪਣੀ ਜਵਾਨੀ ਦੇ ਜ਼ੋਰ ਵਿੱਚ ਜਨੇ ਖਣੇ ਨਾਲ ਸੀਨਾ ਜ਼ੋਰੀ ਕੀਤੀ। ਤੇ ਬਾਬਾ ਜੀ ਕਹਿੰਦੇ ਉਦੋਂ ਬੰਦੇ ਦਾ ਧਿਆਨ ਸਿਰਫ ਦੋ ਚੀਜ਼ਾਂ ਵੱਲ ਚਲਾ ਗਿਆ, ਜਨਮ ਦੇਣ ਵਾਲੀ ਮਾਂ ਵੀ ਭੁੱਲ ਗਈ। ਹਕੀਕਤ ਇਹ ਜੇ ਮਾਂ ਉਨੀ ਦੇਰ ਤੱਕ ਚੇਤੇ ਸੀ ਜਿੰਨੀ ਦੇਰ ਤੱਕ ਗੋਦ ਮਾਣੀ, ਜਵਾਨੀ ਆਈ, ਜਨਮ ਦੇਣ ਵਾਲੀ ਮਾਂ ਭੁੱਲ ਗਈ। ਤੇ ਦੋ ਗੱਲਾਂ ਚੇਤੇ ਰਹਿ ਗਈਆਂ, ਇੱਕ ਤਾਂ ਜਵਾਨੀ ਤੇ ਦੂਜੇ ਟਕੇ। ਰੱਬ ਕਿਤੇ ਚੇਤੇ ਰਹਿਣਾ ਸੀ। ਸਾਹਿਬ ਨੇ ਉੱਤੇ ਫਿਰ ਤੀਜਾ ਪੈਰ ਬੰਦੇ ਦਾ ਕਿਵੇਂ ਨਿਕਲ ਗਏ, ਕਹਿਣ ਲੱਗੇ ਤੀਜੇ ਪੈਰ ਹੈ ਰਹਿਣ ਕਹਿ ਬਣ ਜਾ ਰਿਹਾ ਮਿੱਤਰਾ ਧਨ ਜੋਬਨ ਸਿਉਂ ਚਿੱਤ। ਮੈਂ ਇਸ ਕਰਕੇ ਆਧਾਰ ਬਣਾਇਆ ਅੱਜ ਇਹਨਾਂ ਪਹਿਰਿਆਂ ਨੂੰ, ਭਾਵਾਂ ਕਿ ਇੱਕ ਪੰਨੇ ਦਾ ਇਹ ਪੂਰਾ ਸ਼ਬਦ ਹੈ ਜਿਹੜਾ ਆਪ ਨਾਲ ਸਾਂਝਾ ਕਰ ਰਿਹਾ, ਤੁਹਾਡੀ ਸੰਗਤ ਦੀ ਅਸੀਸ ਨਾਲ, ਕਿਉਂਕਿ ਇਹਦੇ ਵਿੱਚ ਇੱਕ ਇਹ ਵੀ ਬਚਨ ਹੁੰਦਾ, ਜਾਂ ਕੋ ਆਏ ਸੋਈ ਵਿਖਾ, ਜੋ ਬਣ ਜਾ ਰਹੇ ਦਾ ਅਰਥ ਹੁੰਦਾ ਵਪਾਰੀ। ਤੀਜੇ ਪੈਰ ਹੈ ਰਹਿਣ ਕਹਿ ਬਣ ਜਾ ਰਿਹਾ ਮਿੱਤਰਾ ਧਨ ਜੋਬਨ ਸਿਉ ਚਿੱਤ, ਹਰ ਕਾ ਨਾਮ ਨਾ ਚੇਤੀ ਬਣ ਜਾ ਰਿਹਾ ਮਿੱਤਰਾ ਵੱਧਾ ਛੁੱਟੈ ਜਿੱਤ, ਹਰ ਕਾ ਨਾਮ ਨਾ ਚੇਤਾ ਪ੍ਰਾਣੀ ਵਿਕਲ ਭਇਆ ਸੰਗ ਮਾਇਆ, ਧਨ ਸਿਉ ਰਤਾ ਜੋਬਨ ਮੱਤਾ। ਜਵਾਨੀ ਤੇ ਧਨ ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਜਿਸ ਬੰਦੇ ਕੋਲੇ ਦੋ ਚੀਜ਼ਾਂ ਦਾ ਨਸ਼ਾ ਆ ਗਿਆ ਨਾ, ਉਹਨੂੰ ਮਾਰਨ ਦੀ ਲੋੜ ਨਹੀਂ, ਉਹ ਖੁਦ ਦੋ ਚੀਜ਼ਾਂ ਹੀ ਬੰਦੇ ਨੂੰ ਮਾਰ ਦਿੰਦੀਆਂ, ਇੱਕ ਜਵਾਨੀ ਦਾ ਹੰਕਾਰ, ਦੌਲਤ ਦਾ ਨਸ਼ਾ। ਸਾਹਿਬ ਨੇ ਕਿਹਾ, ਕਹਿਣ ਲੱਗੇ ਧਨ ਜੋਬਨ ਸਿਉ ਚਿੱਤ, ਹਰ ਕਾ ਨਾਮ ਨਾ ਚੇਤੀ ਪ੍ਰਾਣੀ ਵੱਧਾ ਛੁੱਟੈ ਜਿੱਤ, ਹਰ ਕਾ ਨਾਮ ਨਾ ਚੇਤੀ ਪ੍ਰਾਣੀ ਵਿਕਲ ਭਇਆ ਸੰਗ ਮਾਇਆ, ਧਨ ਸਿਉ ਰੱਤਾ ਜੋਬਨ ਮੱਤਾ, ਪਹਿਲਾ ਜਨਮ ਗਵਾਇਆ ਧਰਮ ਛੇਤੀ ਵਪਾਰ ਨਾ ਕੀਤੋ, ਪਿਆਰਿਓ ਕਰਮ ਨਾ ਕੀਤੋ ਮਿੱਤ, ਕਹੋ ਨਾਨਕ ਪ੍ਰਾਣੀ ਤੀਜੇ ਪੈਰੇ ਧਨ ਜੋਬਨ ਸਿਉ ਚਿੱਤ। ਤੀਜਾ ਪੈਰ ਨਿਕਲ ਗਿਆ ਜਵਾਨੀ ਕਰਕੇ ਤੇ ਦੌਲਤ ਕਰਕੇ। ਬਾਬਾ ਨਾਨਕ ਜੀ ਕਹਿੰਦੇ ਆ ਵੇਲਾ ਆ ਗਿਆ, ਚੌਥਾ ਪੈਰ ਆਇਆ ਤੇ ਚੌਥੇ ਪੈਰ ਵਿੱਚ ਕਹਿੰਦੇ ਫਸਲ ਪੱਕ ਕੇ ਤਿਆਰ ਹੋ ਗਈ। ਕਹਿੰਦੇ ਕਿੰਨੇ ਕੁ ਦਿਨ ਤਰਲੇ ਲਏਗੀ ਫਸਲ, ਜੇ ਇਹ ਕਹਿ ਵੀ ਮੈਨੂੰ ਕੋਈ ਵੱਢੇ ਨਾ, ਆਪ ਜ਼ਿਮੀਦਾਰਾ ਕਰਦੇ ਆਏ ਹੋ, ਜਦੋਂ ਫਸਲ ਪੱਕ ਜਾਏ, ਕੱਚੀ ਵੀ ਖਲੋਂਦੀ ਏ ਪੱਕੀ ਵੀ ਖਲੋਂਦੀ ਏ, ਤੇ ਜਦੋਂ ਫਸਲ ਪੱਕ ਜਾਏ ਤੇ ਕਿਤੇ ਲਾਵੇ ਵੱਢਣ ਵਾਲੇ ਨਹੀਂ ਸਨ ਮਿਲਦੇ, ਤੇ ਬਜ਼ੁਰਗ ਕਹਿੰਦੇ ਸਨ ਯਤਨ ਕਰੋ ਕਿ ਆਪ ਵੱਢ ਲਈਏ, ਕਿਉਂਕਿ ਪੱਕੀ ਫਸਲ ਜੇ ਨਾ ਵੱਢੀ ਤੇ ਆਪਣੇ ਆਪ ਹੀ ਨੇ ਧਰਤੀ ਤੇ ਡਿੱਗ ਪੈਣ। ਬਾਬਾ ਜੀ ਕਹਿਣ ਲੱਗੇ ਤੇਰੀ ਜ਼ਿੰਦਗੀ ਦਾ ਤੀਜਾ ਪੈਰ ਆ ਗਿਆ ਤੇ ਜਵਾਨੀ ਤੇ ਨਸ਼ੇ ਵਿੱਚ ਨਿਕਲਿਆ, ਚੌਥਾ ਪੈਰ ਆਇਆ ਤੇ ਫਸਲ ਪੱਕ ਗਈ ਸੀ। ਪੱਕੀ ਹੋਈ ਫਸਲ ਦੀ ਨਿਸ਼ਾਨੀ ਸੀ ਕਿ ਚਿਹਰੇ ਤੇ ਝੁਰੜੀਆਂ ਪੈ ਗਈਆਂ। ਖਿਮਾ ਕਰਿਓ, ਹਕੀਕਤ ਹੈ, ਪੱਕੀ ਹੋਈ ਫਸਲ ਦੀ ਨਿਸ਼ਾਨੀ ਸੀ ਕਿ ਕੇਸ਼ ਦੁੱਧ ਵਰਗੇ ਚਿੱਟੇ ਹੋ ਗਏ, ਪੱਕੀ ਹੋਈ ਫਸਲ ਦੀ ਨਿਸ਼ਾਨੀ ਸੀ ਕਿ ਸੁੰਨਾ ਘੱਟ ਹੋ ਗਿਆ, ਪੱਕੀ ਹੋਈ ਫਸਲ ਦੀ ਨਿਸ਼ਾਨੀ ਸੀ ਅੱਖਾਂ ਤੋਂ ਦਿਸਣਾ ਬੰਦ ਹੋ ਗਿਆ, ਪੱਕੀ ਹੋਈ ਫਸਲ ਦੀ ਨਿਸ਼ਾਨੀ ਸੀ ਕਿ ਸਰਾਣੇ ਪਿਆ ਹੋਇਆ ਪਾਣੀ ਦਾ ਕੁੱਜਾ ਵੀ ਸੈਂਕੜੇ ਕੋ ਦੂਰ ਲੱਗਣ ਲੱਗਾ। ਇਹ ਸਾਰੇ ਬਚਨ ਮੈਂ ਬਾਣੀ ਵਿੱਚੋਂ ਅਰਜ਼ ਕਰ ਰਿਹਾ। ਪੱਕੀ ਹੋਈ ਫਸਲ ਏ ਜਿਹਨੂੰ ਬਾਬਾ ਭੀਖਣ ਕਹਿੰਦੇ ਨੇ, ਨੈਨੋ ਨੀਰ ਬਹਿ ਤਨ ਖੀਣਾ ਭੈ ਕੇਸ ਦੁੱਧਵਾਨੀ, ਰੂਹ ਦਾ ਕੰਟ ਸ਼ਬਦ ਨੀ ਉਚਰੈ ਅਬ ਕਿਆ ਕਰੈ ਪ੍ਰਾਣੀ। ਪੱਕੀ ਹੋਈ ਫਸਲ ਨੂੰ ਬਾਬਾ ਫਰੀਦ ਕਹਿੰਦਾ, ਇੰਨੀ ਨਿੱਕੀ ਜੰਗੀ ਹੈ ਥਲ ਡੂੰਗਰ ਭਵਿਓਮ, ਅੱਜ ਫਰੀਦਾ ਪੂਜੜਾ ਸਹਿ ਪੋਹਾਂ ਕਿਉਮ। ਪੱਕੀ ਹੋਈ ਫਸਲ ਨੂੰ ਕਹਿੰਦੇ ਨੇ, ਰੁੱਤ ਫਿਰੀ ਬਣ ਕੰਬਿਆ ਪੱਤ ਝੜੇ ਚਰ ਪਾਹੇ, ਚਾਰੇ ਕੁੰਡਾਂ ਧੁੰਦੀਆਂ ਰਹਿਣ ਕਥਾਉ ਨਾਹੇ। ਪੱਕੀ ਹੋਈ ਫਸਲ ਨੂੰ ਕਹਿੰਦੇ ਬੁੱਢਾ ਹੋਵਾ ਸ਼ੇਖ ਫਰੀਦ, ਕੰਬਣ ਲੱਗੀ ਦੇ ਜੋ ਸੋ ਜੇ ਸੌ ਵਰਿਆਂ ਜੀਵਣਾ ਪੀ ਤਨ ਖੋਸੀ ਖੇ। ਸਾਹਿਬ ਗੁਰੂ ਗ੍ਰੰਥ ਸਾਹਿਬ ਬਾਬਾ ਨਾਨਕ ਜੀ ਕਹਿੰਦੇ ਨੇ ਫਸਲ ਪੱਕ ਗਈ, ਲਾਵੇ ਤਿਆਰ ਹੋ ਕੇ ਆ ਗਏ। ਸਾਹਿਬ ਨੇ ਚੌਥਾ ਪੈਰ ਕਿਆ, ਕਹਿਣ ਲੱਗੇ ਚੌਥਾ ਪੈਰ ਹੈ ਰਹਿਣ ਕਹਿ ਬਣ ਜਾ ਰਿਹਾ ਮਿੱਤਰਾ ਲਾਵੀ ਆਇਆ ਖੇਤ। ਲਾਵੀ ਇੱਕ ਸ਼ਬਦ ਬੜਾ ਪਿਆਰਾ ਹੈ, ਲਾਵੇ ਆਪਾਂ ਕਾਮਿਆਂ ਨੂੰ ਕਹਿੰਦੇ ਸਨ ਵੀ ਲਾਵੇ ਲਿਆਓ, ਕਾਮੇ ਲਿਆਓ ਫਸਲ ਵੱਢਣ। ਬਾਬਾ ਜੀ ਕਹਿਣ ਲੱਗੇ ਹੁਣ ਜਦੋਂ ਬੁਢੇਪਾ ਆ ਗਿਆ ਤੇ ਗੁਰਮੁਖਾ ਇਹ ਮਾਨੋ ਫਸਲ ਪੱਕ ਕੇ ਤਿਆਰ ਹੋ ਗਈ, ਲਾਵਿਆਂ ਜੋਗੀ ਹੋ ਗਈ। ਚੌਥੇ ਪੈਰ ਹੈ ਰਹਿਣ ਕਹਿ ਬਣ ਜਾ ਰਿਹਾ ਮਿੱਤਰਾ ਲਾਵੀ ਆਇਆ ਖੇਤ, ਜਾਜਮ ਪਕੜ ਚਲਾਇਆ ਬਣ ਜਾ ਰਿਹਾ ਮਿੱਤਰਾ ਕਿਸੇ ਨਾ ਮਿਲਿਆ ਭੇਤ, ਭੇਤ ਚੇਤ ਅਰ ਕਿਸੇ ਨਾ ਮਿਲਿਓ ਜਾਜਮ ਪਕੜ ਚਲਾਇਆ, ਝੂਠਾ ਰੁਦਨ ਖੋਆ ਦੁਆਲੈ ਖਿਨਮੈ ਭਇਆ ਪਰਾਇਆ। ਮੌਤ ਆਈ ਘਰ ਦੇ ਰੋਏ, ਪਰਿਵਾਰ ਨੇ ਵਹਿਣ ਪਾਏ, ਬਾਬਾ ਨਾਨਕ ਜੀ ਕਹਿੰਦੇ ਨੇ ਸੱਚਾ ਕੋਈ ਨਹੀਂ ਰੋਂਦਾ, ਝੂਠੇ ਰੋਣੇ ਰੋਂਦੇ ਨਹੀਂ, ਤੇ ਰੋਂਦੇ ਵੀ ਕੇਵਲ ਤਾਂ ਕੇਵਲ ਤੇਰੇ ਸੁੱਖ ਨੂੰ ਨੇ। ਬਾਬਾ ਨਾਨਕ ਜੀ ਕਹਿੰਦੇ ਨੇ ਦੇਖੋ ਇਹ ਬੰਦਾ ਸਵਾਹ ਦੀ ਢੇਰੀ ਬਣ ਗਿਆ, ਸਾਰੀ ਉਮਰ ਨਿਕਲ ਗਈ, ਔਦ ਘਟੈ, ਝੂਠਾ ਰੁਦਨ ਖੋਵਾ ਦੁਆ ਲੈ, ਖਿਨਮੈ ਭਇਆ ਪਰਾਇਆ। ਸਾਹਿਬ ਕਹਿਣ ਲੱਗੇ ਪਿਆਰੇ ਦੇਖੋ ਇੱਕ ਖਿਨ ਲੱਗਾ, ਕੋਈ ਵੀ ਬੰਦੇ ਦੇ ਨੇੜੇ ਟਿਕ ਟੁਕ ਟਿਕਦੇ ਹੀ ਨਹੀਂ ਪਿਆ। ਬਾਬਾ ਨਾਨਕ ਜੀ ਨੇ ਕਿਰਪਾ ਕੀਤੀ, ਦੇਖੋ ਲੜੀ ਜਿਹੜੀ ਮੈਂ ਬਣਾਉਣੀ ਚਾਹੁੰਦਾ। ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਬੰਦੇ ਦੀਆਂ ਤਿੰਨ ਅਵਸਥਾਵਾਂ, ਬਾਲ ਜਵਾਨੀ ਤੇ ਬੁਢੇਪਾ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਬੰਦੇ ਦੀ ਜ਼ਿੰਦਗੀ ਦੇ ਚਾਰ ਪਹਿਰ, ਤੇ ਜਦੋਂ ਪੜ੍ਹਿਆ ਨਾ ਅੱਗੇ ਤੇ ਸਤਿਗੁਰੂ ਨੇ ਮਾਝ ਕੀ ਵਾਰ ਵਿੱਚ ਕਦੀ ਪਹਿਲੇ ਸ਼ਲੋਕ ਮਾਝ ਕੀ ਵਾਰ ਦੀ ਪੌੜੀ ਨਾਲ ਦੇ ਪੜ੍ਹਿਓ, ਉੱਥੇ ਹਜ਼ੂਰ ਨੇ ਕਿਹਾ ਕੇਵਲ ਚਾਰ ਪਹਿਰੇ ਨਹੀਂ, ਤੂੰ ਹੋਰ ਬਰੀਕੀ ਵੀ ਜਾਣਾ ਚਾਹੁੰਦਾ ਤੇ ਮੈਂ ਤੈਨੂੰ ਦੱਸ ਦੇਣਾ ਤੇਰੀ ਜ਼ਿੰਦਗੀ ਦੇ ਦਸ ਹਿੱਸੇ ਚ ਕਿਵੇਂ ਔਦ ਘੱਟਦੀ ਪਈ, ਉਮਰ ਘੱਟਦੀ ਏ। ਤੇ ਸਾਹਿਬ ਨੇ ਉੱਥੇ ਬਚਨ ਕੀਤਾ, ਪਹਿਲਾਂ ਚਾਰ ਪਹਿਰ ਫਿਰ ਦਸ ਹਿੱਸੇ ਬਣਾ ਦਿੱਤੇ। ਤੇ ਗੁਰਮੁਖੋ ਬਾਣੀ ਦਾ ਪੱਲਾ ਜ਼ਰੂਰ ਪਕੜਿਓ, ਪਿਛਲੇ ਐਤਵਾਰ ਵੀ ਇਹ ਕਰਜ਼ ਕੀਤੀ ਸੀ ਕਿ 400 ਸਾਲਾਂ ਪੁਰਬ ਆ ਰਿਹਾ, ਕਿਤੇ ਲੰਗਰ ਲੱਗਣਗੇ, ਕਿਤੇ ਲਾਈਟਿੰਗ ਆ ਹੋਵੇਗੀ, ਰੋਸ਼ਨੀ ਹੋਵੇਗੀ, ਕਿਤੇ ਕਈ ਸੱਜਣ ਰਸੀਦਾਂ ਛਪਾ ਕੇ ਆਪਣਾ ਫੁਲਕਾ ਤੋਰੀ ਤੋਰਨਗੇ। ਖਿਮਾ ਕਰਿਓ ਹਕੀਕਤ ਏ ਕਿ ਕਈ ਸੱਜਣ ਜਿਹੜੇ ਨੇ ਉਹ ਹੋ ਸਕਦਾ ਆਪਣੀ ਚੌਧਰ ਨੂੰ ਕਾਇਮ ਕਰਨ ਵੀ ਚਲੋ 400 ਸਾਲਾਂ ਆ ਗਿਆ, ਵੱਟ ਲਓ ਜੇ ਖੱਟ ਲਓ, ਨਾਮ ਖੱਟਿਆ ਜਾਂਦਾ। ਪਰ ਮੈਂ ਤੁਹਾਡੇ ਚਰਨਾਂ ਚ ਬੇਨਤੀ ਕਰਾਂਗਾ ਕਿ 400 ਸਾਲਾਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਦਿਨ ਆਉਣਾ, ਜੇ ਸੱਚੀ ਮੁੱਚੀ ਮਨਾਉਣਾ ਚਾਹੁੰਦੇ ਹੋ ਨਾ, ਓਨੀ ਦੇਰ ਤੱਕ ਹਰ ਸਿੱਖ ਜਿਹੜਾ ਉਹ ਆਪ ਖੁਦ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪਾਠ ਕਰੇ। ਆਹ ਪਾਠ ਕਰੀਏ ਉਹ ਕੀ ਕਰਾਂਗੇ, 70 ਸਾਲ 80 ਸਾਲ ਦੀ ਉਮਰ ਕੱਢ ਕੇ ਜਾਵਾਂਗੇ ਤੇ ਘੱਟੋ ਘੱਟ ਇਹ ਵੀ ਜ਼ਿੰਦਗੀ ਤਾਂ ਨਹੀਂ ਸੋਚਾਂਗੇ ਕਿ ਸਾਰੀ ਜ਼ਿੰਦਗੀ ਆਪਣੀਆਂ ਅੱਖਾਂ ਨਾਲ ਗੁਰੂ ਗ੍ਰੰਥ ਸਾਹਿਬ ਦੇ ਦੀਦਾਰ ਵੀ ਨਹੀਂ ਕੀਤੇ। ਕੀ ਖੱਟਿਆ, ਏਦੂ ਵੱਡਾ ਬਦਕਿਸਮਤ ਬੰਦਾ ਕੌਣ ਹੋਵੇਗਾ ਜਿਹੜਾ 100 ਸਾਲ ਉਮਰ ਭੋਗ ਕੇ ਤੁਰ ਗਿਆ ਤੇ ਜਿਸ ਇਸ਼ਟ ਨੂੰ ਮੱਥੇ ਟੇਕਦਾ ਰਿਹਾ ਉਹਦੀ ਗੋਦ ਵਿੱਚ ਬੈਠ ਕੇ ਆਪ ਹੁਕਮਨਾਮਾ ਵੀ ਨਾ ਲੈ ਸਕਿਆ। ਧਿਆਨ ਦਿਓ ਕਿ ਗੁਰੂ ਕਿਰਪਾ ਕਰੇ ਬਾਣੀ ਦੀ ਥੰਮੀ ਬਾਣੀ ਤੋਂ ਦੂਰ ਨਾ ਜਾਇਓ। ਜਿਹੜੀ ਅਰਜ਼ ਮੈਂ ਕਰਨੀ ਚਾਹੁੰਦਾ, ਪਹਿਲਾਂ 4 ਹਿੱਸੇ ਕੀਤੇ, 3 ਕੀਤੇ, ਮੇਰੇ ਸਾਹਿਬ ਨੇ ਮਿਹਰ ਕੀਤੀ, ਕਹਿਣ ਲੱਗੇ ਤੇਰੀ ਜ਼ਿੰਦਗੀ ਦੇ 10 ਹਿੱਸੇ ਨੇ। ਮਹਾਰਾਜ ਕਿਵੇਂ ਔਦ ਘੱਟਦੀ ਪਈ ਏ? ਫਿਰ ਉੱਥੇ ਸਾਹਿਬ ਨੇ ਸ਼ਬਦ ਵਰਤੇ ਨੇ 10 ਬਾਲ ਤਨ 20 ਰਵਨ। ਧਿਆਨ ਦਿਆ, ਜੇ 10 ਸਾਲ ਬਚਪਨ ਵਿੱਚ ਨਿਕਲ ਗਿਆ, ਛੱਡੋ ਬੱਚੇ ਨੂੰ ਕੀ ਪਤਾ ਜੀ, ਵੱਡਾ ਹੋਵੇਗਾ ਤੇ ਜੁੜੇਗਾ। ਨਹੀਂ ਗੁਰਮੁਖੋ ਕਦੀ ਤੱਕਿਓ, ਵੱਡਾ ਕਿੰਨੇ ਦੇਖੇ? ਇਹ ਤਾਂ ਉਹ ਘਰ ਏ ਕਿ 5 ਸਾਲ ਤੇ ਕੁਝ ਮਹੀਨੇ ਦੇ ਨੇ ਗੁਰੂ ਹਰਕ੍ਰਿਸ਼ਨ ਸਾਹਿਬ ਜਿੱਦਣ ਗੁਰੂ ਬਣੇ ਨੇ, 8 ਸਾਲ ਦੀ ਉਮਰ ਵਿੱਚ ਤਾਂ ਆਪਣਾ ਚੋਲਾ ਵੀ ਸੰਕੋਚ ਗਏ ਸਨ। ਕੀ ਇਸ ਘਰ ਵਿੱਚ ਰਹਿਮਤ ਇਹ ਅਜ਼ਮਤ ਨਹੀਂ ਵਾਪਰਦੀ? ਜ਼ਰੂਰੀ ਨਹੀਂ ਕਿ ਉਮਰ ਵੱਡੀ ਹੋਵੇਗੀ ਤੇ ਕਿਸੇ ਨੂੰ ਕੁਝ ਮਿਲੇਗਾ, ਨਹੀਂ ਕਿਤੇ ਪੂਰਬਲੇ ਜਨਮਾਂ ਦੀ ਕਮਾਈ ਹੋਵੇ ਤੇ ਸੰਤ 5 ਸਾਲ ਦੀ ਉਮਰ ਵਿੱਚ ਵੀ ਬਣ ਸਕਦਾ। ਕਦੀ ਤੱਕਿਓ, ਗੁਰੂ ਗ੍ਰੰਥ ਸਾਹਿਬ ਨੇ ਜ਼ਿਕਰ ਨਹੀਂ ਕੀਤਾ 2 ਸੰਤਾਂ ਦਾ? ਬਾਣੀ ਅਸੀਂ ਪੜ੍ਹਦੇ ਹਾਂ, ਕਹਿੰਦੇ ਨੇ ਰਾਮ ਜਪੋ ਜੀ ਐਸੇ ਐਸੇ, ਉਹਨਾਂ ਦੀ ਉਮਰ ਕਿੰਨੀ ਕੁ ਸੀ? ਧਰੂ ਪ੍ਰਹਿਲਾਦ ਜਪਿਓ ਹਰ ਜੈਸ਼, ਜਿਹੜੀ ਅਰਥ ਕਰ ਰਹੇ ਹਾਂ 10 ਬਾਲ ਤਨ 10 ਸਾਲ ਉਮਰ ਬਚਪਨ ਵਿੱਚ ਨਿਕਲ ਗਈ, 20 ਰਵਣ ਜਦੋਂ 10 ਤੋਂ 20 ਸਾਲ ਅਗਾਂਹ ਆਏ ਤੇ ਉਦੋਂ ਬੰਦੇ ਦੀ ਜਵਾਨੀ ਦੀ ਦਹਿਲੀਜ ਤੇ ਨੇ ਪੈਰ ਰੱਖਿਆ। ਬਾਬਾ ਜੀ ਕਹਿਣ ਲੱਗੇ ਤੀਸਾ ਕਾ ਸੁੰਦਰ ਕਹਾਵੈ, 20 ਤੋਂ ਲੈ ਕੇ 30 ਸਾਲ ਤੱਕ ਅੱਡੀ ਚੋਟੀ ਦਾ ਯੋਰ ਬੰਦਾ ਲਾ ਦਿੰਦਾ ਕਿ ਦੁਨੀਆਂ ਵਿੱਚ ਮੈਂ ਨਿਕਲਾਂ, ਮੇਰੇ ਤੋਂ ਸੋਹਣਾ ਹੋਰ ਕੋਈ ਹੋਵੇ? ਯਤਨ ਕਰਨੇ ਆ ਨਾ, ਦੇਖੋ ਇਸ ਚਮੜੀ ਨੂੰ ਗੰਢੀ ਜਾਂਦੇ ਆ। ਬਾਬੇ ਰਵਿਦਾਸ ਨੇ ਇੱਕ ਬਚਨ ਕਿਹਾ, ਮੈਂ ਖਿੰਨ ਵਿੱਚੋਂ ਨਿਕਲਣ ਲੱਗਾ ਤੇ ਹਰ ਥਾਂ ਤੇ ਮੈਂ ਅਰਜ਼ ਕਰਨਾ, ਕਿਉਂਕਿ ਸਾਡੀ ਜ਼ਿੰਦਗੀ ਦਾ ਬਹੁਤਾ ਹਿੱਸਾ ਇਹਦੇ ਵਿੱਚ ਤਬਾਹ ਹੋ ਰਿਹਾ, ਕੇਵਲ ਚਮੜੀ ਨੂੰ ਸ਼ਿੰਗਾਰਨ ਤੇ। ਬਾਬੇ ਰਵਿਦਾਸ ਨੂੰ ਲੋਕਾਂ ਕਿਹਾ ਚਮਾਰ, ਕਹਿਣ ਲੱਗੇ ਮੈਂ ਚਮਾਰ ਜ਼ਰੂਰ ਹਾਂ ਪਰ ਮੈਂ ਜੁੱਤੀ ਕਦੀ ਨਹੀਂ ਗੰਢੀ। ਹੁਣ ਆਪਾਂ ਕਹਾਂਗੇ ਵੀ ਇਹ ਕਿਹੜੀ ਗੱਲ ਕਰ ਦਿੱਤੀ? ਭਾਈ ਗੁਰਦਾਸ ਤਾਂ ਕਹਿੰਦੇ ਨੇ ਭਗਤ ਭਗਤ ਜਗ ਵੱਜਿਆ, ਚੌ ਚੱਕਾਂ ਦੇ ਵਿੱਚ ਚਮਰੇਟਾ, ਪਾਣਾ ਗੰਢਾ ਰਾਹ ਵਿੱਚ, ਕੁਲਾ ਧਰਮ ਤੋਂ ਢੋਰ ਸਮੇਟਾ, ਕਿ ਰਾਹ ਵਿੱਚ ਬੈਠਾ ਲੋਕਾਂ ਦੀਆਂ ਜੁੱਤੀਆਂ ਗੰਢਦਾ। ਤੇ ਰਵਿਦਾਸ ਕਹਿਣ ਲੱਗੇ ਬਿਲਕੁਲ ਨਹੀਂ, ਚਮਰਤਾ ਗੰਠ ਨਾ ਚਾਹੀ। ਕਹਿੰਦੇ ਨੇ ਮੈਨੂੰ ਤਾਂ ਜੁੱਤੀ ਗੰਢਣੀ ਕੋਈ ਨਹੀਂ ਆਉਂਦੀ। ਹੁਣ ਉੱਥੇ ਬੜਾ ਵੱਡਾ ਇੱਕ ਸਵਾਲ ਪੈਦਾ ਹੋ ਗਿਆ ਵੀ ਇੱਕ ਪਾਸੇ ਖੁਦ ਰਵਿਦਾਸ ਕਹਿੰਦੇ ਨੇ ਕਿ ਮੇਰੀ ਜਾਤ ਕੁੱਟ ਬੰਧ ਲਾ, ਕੁੱਟ ਬਾਂਡਲਾ ਦਾ ਅਰਥ ਹੁੰਦਾ ਚਮੜਾ ਕੁੱਟਣ ਵਾਲੇ ਤੇ ਚਮੜਾ ਵੱਢਣ ਵਾਲੇ। ਮੇਰੀ ਜਾਤ ਕੁੱਟ ਬਾਂਡਲਾ ਢੋਰ ਢਵੰਤਾ ਨਿਟੈ ਬਨਾਰਸੀ ਆਸ ਪਾਸਾ। ਕਹਿਣ ਲੱਗੇ ਅਜੇ ਤੀਕਰਾ ਮੇਰੇ ਪਰਿਵਾਰ ਦੇ ਲੋਕ ਜਿਹੜੇ ਨੇ ਮਰੇ ਪਸ਼ੂ ਬਨਾਰਸ ਵਿੱਚ ਢੋਂਦੇ ਨੇ ਤੇ ਇੱਕ ਪਾਸੇ ਉਹ ਕਹਿੰਦੇ ਨੇ ਮੈਂ ਨੀ ਜੁੱਤੀ ਗਾਂਦਾ। ਇਹਦਾ ਕਾਰਨ ਕੀ? ਇਹਦੇ ਅਰਥ ਬੜੇ ਡੂੰਘੇ ਨੇ। ਦੇਖੋ ਗੁਰਮੁਖੋ, ਜਦੋਂ ਕਿਤੇ ਜੁੱਤੀ ਟੁੱਟ ਜਾਂਦੀ ਸੀ ਨਾ, ਜੇ ਕਿਤੇ ਪਲਾਸਟਿਕ ਦੀ ਟੁੱਟਣੀ ਤੇ ਪਿੰਡਾਂ ਥਾਵਾਂ ਤੇ ਗਰੀਬੀ ਦੇ ਦਿਨ ਬੜੇ ਬੜੇ ਕੱਢੇ, ਉਹ ਕੀ ਕਰਨਾ? ਦਾਤਰੀ ਗਰਮ ਕਰਕੇ ਕਹਿਣਾ ਚਲੋ ਪਲਾਸਟਿਕ ਇਸ ਤਰ੍ਹਾਂ ਜੋੜ ਦੇਈਏ, ਜੋੜਦੇ ਰਹੇ ਨਾ। ਚਮੜੇ ਦੀ ਟੁੱਟਣੀ ਕਹਿਣਾ ਵੀ ਚਲੋ ਟਾਂਕੇ ਲਵਾ ਲਈਏ, ਅੱਗੋ ਪਿੱਛੇ ਜੁੱਤੀ ਨੂੰ ਟਾਂਕੇ। ਉਹ ਕਹਿਣ ਲੱਗੇ ਜਿਵੇਂ ਪੈਰਾਂ ਵਿੱਚ ਪਾਉਣ ਵਾਲੀ ਜੁੱਤੀ ਨੂੰ ਟਾਂਕੇ ਲਾਉਣਾ ਚਾਰ ਦਿਨ ਕੱਢ ਜਾਏ, ਉਹ ਲੋਕੋ ਮੈਂ ਸਰੀਰ ਦੀ ਜੁੱਤੀ ਨੀ ਗੰਦੀ, ਤੁਸੀਂ ਸਾਰੀ ਜ਼ਿੰਦਗੀ ਚਮੜੇ ਨੂੰ ਗੰਢਣ ਤੇ ਲਾ ਦਿੰਦੇ ਹੋ। ਕਹਿਣ ਲੱਗੇ ਤੁਹਾਡੇ ਤੋਂ ਵੱਡਾ ਜੁੱਤੀਆਂ ਗੰਢਣ ਵਾਲਾ ਹੈ ਹੀ ਕੋਈ, ਕਿਸੇ ਤਰੀਕੇ ਨਾਲ ਸਰੀਰ ਦੀ ਚਮੜੀ ਕਾਇਮ ਰਹਿ ਜਾ। ਕਹਿਣ ਲੱਗੇ ਚਮੜਤਾ ਗੰਠ ਨਾ ਜਨਹੀ, ਸਭ ਲੋਕ ਗਠਾਵੇ ਪਨਹੀ। ਦੁਨੀਆ ਜੁੱਤੀਆਂ ਗੰਢਦੀਏ, ਮੈਂ ਜਿਹੜੀ ਅਰਜ਼ ਕਰ ਰਿਹਾ ਸਾਂ ਗੁਰਮੁਖੋ, ਪੂਰਾ ਜ਼ੋਰ ਲੱਗ ਜਾਂਦਾ, ਉਮਰ ਨਿਕਲ ਗਈ, ਮੇਰੇ ਤੋਂ ਵੱਧ ਸੋਹਣਾ ਕੋਈ ਨਹੀਂ। ਪਰ ਸੱਚ ਜਾਣਿਓ, ਮੇਰੇ ਧੰਨ ਗੁਰੂ ਗ੍ਰੰਥ ਸਾਹਿਬ ਨੂੰ ਪੁੱਛੋ, ਕਹਿੰਦੇ ਨੇ ਮੇਰੀ ਨਜ਼ਰ ਵਿੱਚ ਸਭ ਤੋਂ ਸੋਹਣਾ ਹੋਵੇ ਜਿਹੜਾ ਸਾਈਂ ਦੇ ਨਾਮ ਵੀ ਜੁੜ ਗਏ। ਸਹੀ ਸੁੰਦਰ ਸੋਹਣੇ ਸਾਧ ਸੰਗ ਜੇ ਬਹਿਣੇ, ਕੌਣ ਹੈ ਗੁਰੂ ਦੀ ਨਜ਼ਰ ਵਿੱਚ ਸੋਹਣਾ? ਕਹਿਣ ਲੱਗੇ ਸਾਹਿਬ ਨੇ ਬਚਨ ਕੀਤਾ, ਦਸ ਬਾਲਤਨ ਬੀਸਰ ਵਨ ਤੀਸਾਂ ਕਾ ਸੁੰਦਰ ਕਾ ਹਾਵੈ। ਪਿਆਰਿਓ ਫਿਰ ਅੱਗੇ ਕਹਿਣ ਲੱਗੇ ਚਾਲੀਸੀ ਪੁਰ ਹੋਏ। ਚਾਲੀਸੀ ਪੁਰ ਦਾ ਅਰਥ ਇਹ ਵੇ ਕਿ 40 ਉਮਰ 40 ਸਾਲ ਤੱਕ ਪਹੁੰਚ ਕੇ ਬੰਦਾ ਬਿਲਕੁਲ ਪੂਰਾ ਹੋ ਜਾਂਦਾ। ਪੂਰੇ ਦਾ ਮਤਲਬ ਜਿਹੜੀ ਤਾਕਤ ਹੋਣੀ ਸੀ ਉਹ ਵੱਧ ਗਈ, ਜਿੰਨਾ ਕੁ ਕਦ ਕਾਲ ਤੇਰਾ ਹੋਣਾ ਸੀ ਹੋ ਗਿਆ। 40 ਸਾਲ ਦੀ ਉਮਰ ਤੱਕ ਪੂਰਾ ਹੈ ਤੇ 40 ਤੋਂ ਬਾਅਦ ਜਿਹੜਾ ਸਾਲ ਅੱਗੇ ਸ਼ੁਰੂ ਹੋਣਾ ਹੈ ਨਾ, ਉਦੋਂ ਵਧਣਾ ਨਹੀਂ, ਉਦੋਂ ਫਿਰ ਘਟਣਾ ਸ਼ੁਰੂ ਹੋ ਜਾਂਦਾ। 40 ਪੁਰ ਹੋਏ। ਫਿਰ ਕਹਿਣ ਲੱਗੇ 85 ਪੱਗ ਖਿੱਸੇ। ਪੱਗ ਖਿੱਸੇ ਦਾ ਅਰਥ ਹੁੰਦਾ ਪੈਰ ਥਿੜਕਨੇ, ਪੈਰ ਪਿੱਛੇ ਨੂੰ ਜਾਣਾ। 85 ਪੱਗ ਖਿੱਸੇ 60 ਕੇ ਵੱਡੇ ਪਾ ਆਵੇ। ਦੇਖੋ ਔਧ ਘਟੇ, ਵਿਸ਼ੇ ਤੋਂ ਦੂਰ ਨਾ ਜਾਇਓ, ਔਧ ਘਟੇ 60 ਕੇ ਵੱਡੇ ਪਾ ਆਵੇ। 70 ਕਾ ਮਤ ਹੀਣ, 80 ਕਾ ਵਿਵਹਾਰ ਨਾ ਪਾਵੇ। ਮੈਂ ਕਹਿੰਦਾ ਬਾਬਾ ਜੀ, ਉਸ ਵੇਲੇ ਦੀ ਗੱਲ ਸੀ ਕਿ 100 ਸਾਲ, ਇਹ ਤਾਂ 40 ਤੁਸੀਂ ਪੁਰ ਕਹਿੰਦੇ ਹੋ, 40 ਦੇ ਲੋਕੀ ਪੂਰੇ ਹੁੰਦੇ ਪਏ, 70 ਤੱਕ ਜਾਣਾ ਕਿੰਨੇ ਨੇ? ਕਹਿਣ ਲੱਗੇ 60 ਕੇ ਵੱਡੇ ਪਾ ਆਵੇ। 70 ਕਾ ਮਤਹੀਣ, 80 ਕਾ ਵਿਵਹਾਰ ਨਾ ਪਾਵੇ। 90 ਕਾ ਸੇਜ ਆਸਨੀ, ਮੂਲ ਨਾ ਜਾਣੇ ਅਪ ਬਲ ਢੰਡੋਲਮ ਢੂੰਡਮ ਡਿੱਠ ਮੈਂ ਨਾਨਕ ਜਗ ਧੁਵੇ ਕਾ ਧਵਲ ਹਰ ਪਿਆਰੇ ਔਧ ਘਟੈ। ਬਾਬਾ ਜੀ, ਇਹ ਤਾਂ ਤੁਸੀਂ 10-10 ਸਾਲ ਗਿਣ ਕੇ ਦਿਸੇ। ਵੇਖੋ ਲੜੀ ਨੂੰ ਦੂਰ ਨਾ ਜਾਇਓ, ਪਹਿਲਾਂ ਸੀ ਬਾਲ ਜਵਾਨੀ ਅਰ ਬਿਰਧ ਫੁੰਨ, ਫਿਰ ਉਹਦਾ ਵਿਸਤਾਰ ਕੀਤਾ ਵੀ 3 ਨਹੀਂ ਇਹ 4 ਪੈਰ ਨੇ। ਫਿਰ ਬਾਬਾ ਜੀ ਨੇ ਕਿਹਾ ਕੱਲੇ 4 ਪੈਰ ਨੀ, 10-10 ਸਾਲ ਦੀ ਤੂੰ ਇੱਕ ਟਰਮ ਬਣਾ ਕੇ ਚੇਤੇ ਰੱਖੀ, 100 ਸਾਲ ਦੀ ਤੇਰੀ ਉਮਰ ਪੂਰੀ ਹੁੰਦੀ ਏ। ਤੇ ਮੇਰੇ ਸਾਹਿਬ ਨੇ ਕਿਹਾ ਮੈਂ ਤੈਨੂੰ ਦੱਸ ਦਿਆਂ ਵੀ ਤੂੰ 10-10 ਸਾਲ ਦੇ ਹਿੱਸੇ ਕੱਢਣਾ ਕਿਵੇਂ ਵੇ। ਮਾਂਝ ਕੀ ਵਾਰ ਪੜਦਿਆਂ ਕਹਿਣ ਲੱਗੇ ਔਧ ਘਟੈ ਕਿਵੇਂ ਘਟਦੀਏ, ਪਹਿਲਾਂ ਪਿਆਰ ਲੱਗਾ ਥਨ ਦੁੱਧ। ਇੱਥੇ ਵੀ ਗਿਣਤੀ 10 ਦੀ ਕੀਤੀ। ਸਾਹਿਬ ਕਹਿਣ ਲੱਗੇ ਪਹਿਲਾਂ ਪਿਆਰ ਲੱਗਾ ਥਨ ਦੁੱਧ, ਦੂਜਾ ਮਾਏ ਬਾਪ ਕੀ ਸੁੱਧ ਤੇ ਤਰਤੀਬ ਕੈਸੀ ਦਿੱਤੀ। ਦੂਜੀ ਜਿਹੜੀ ਪਹਿਲੀ ਅਵਸਥਾ, ਬੱਚੇ ਨੂੰ ਸਿਰ ਪਤਾ ਦੁੱਧ ਦਾ, ਤੇ ਮੈਂ ਕਹਿੰਦਾ ਵਾਹਿਗੁਰੂ ਕੁਰਬਾਨ ਜਾਈਏ ਤੇਰੇ ਤੋਂ। ਬੰਦੇ ਨੂੰ ਕਿੰਨੀ ਕੁ ਤੂੰ ਲਿਆਕਤ ਦਿੱਤੀ, ਕੇਵਲ ਆਦਮੀ ਨਹੀਂ, ਇੱਥੋਂ ਤੱਕ ਪਸ਼ੂ ਤੇ ਪੰਛੀ ਦੇ ਬੱਚੇ ਨੂੰ ਵੀ ਜਨਮ ਵੇਲੇ ਤੂੰ ਗਿਆਨ ਦਿੱਤਾ। ਕਦੀ ਕਿਸੇ ਨੇ ਜਨਮ ਵੇਲੇ ਕਿਹਾ ਕਿ ਜਦੋਂ ਬੱਚੇ ਦਾ ਜਨਮ ਹੋਣਾ, ਇਹਨੂੰ ਫੀਲਡ ਦੇਣ ਦੀ ਜਾਂਚ ਵੀ ਸਿਖਾਉਣੀ ਪੈਣੀ ਹੈ ਕਿ ਤੂੰ ਮਾਂ ਦਾ ਦੁੱਧ ਕਿਵੇਂ ਪੀਣਾ? ਕਦੀ ਕਿਸੇ ਦੱਸਿਆ? ਬਿਲਕੁਲ ਨਹੀਂ, ਜਨਮ ਹੁੰਦਾ ਹੈ। ਮੈਂ ਕਹਿੰਦਾ ਬੰਦੇ ਦੇ ਅੰਦਰ ਦੀ ਭੇਟ ਜਿਹੜੀ ਭੁੱਖ ਹੈ ਨਾ, ਇਹਨੂੰ ਆਪਣੀ ਕੋਈ ਆਪ ਕੁਝ ਕਰਨ ਦੀ ਜਾਂਚ ਦੱਸ ਦਿੰਦੀ। ਜਨਮ ਹੋਇਆ, ਅੱਖਰ ਕੋਈ ਨੀ ਸਮਝਦਾ, ਬੋਲੀ ਕੋਈ ਨੀ ਸਮਝਦਾ, ਜਨਮ ਹੋਇਆ ਕਿਸੇ ਸਮਝਾਇਆ ਨੀ। ਸਭ ਤੋਂ ਪਹਿਲਾਂ ਬੰਦੇ ਨੂੰ ਇਹ ਸਮਝ ਪੈ ਗਈ ਮੈਂ ਖਾਣਾ ਕਿਵੇਂ। ਇਹੀ ਕਾਰਨ ਕਿ ਜਨਮ ਤੋਂ ਬਾਅਦ ਬੰਦੇ ਨੂੰ ਜੇ ਸਮਝ ਪੈਂਦੀ ਕੇਵਲ ਮਾਂ ਦੇ ਦੁੱਧ ਦੀ, ਪਹਿਲਾਂ ਪਿਆਰ ਲੱਗਾ ਥਨ ਦੁੱਧ, ਦੂਜਾ ਮਾਏ ਬਾਪ ਕੀ ਸੁੱਧ, ਪਿਓ ਦੀ ਸੁੱਧ ਬਾਅਦ ਵਿੱਚ ਪਹਿਲਾਂ ਮਾਂ ਦੀ ਸਮਝ ਪੈਂਦੀ, ਮਾਂ ਦੇ ਹੱਥ ਪਹਿਚਾਣਦਾ ਬੱਚਾ। ਤੇ ਸਾਹਿਬ ਕਹਿਣ ਲੱਗੇ ਪਿਆਰੇ ਚੇਤੇ ਰੱਖੀ, ਪਹਿਲਾਂ ਪਿਆਰ ਲੱਗਾ ਥਨ ਦੁੱਧ, ਦੂਜਾ ਮਾਏ ਬਾਪ ਕੀ ਸੁੱਧ, ਤੀਜਾ ਭਈਆ ਭਾਬੀ ਬੇਬ, ਦੇਵਦਰ ਤੇ ਭੈਣ ਭੈਣ ਭਰਾਵਾਂ ਭਰਜਾਈਆਂ ਦਾ ਪਤਾ ਲੱਗਾ। ਚੌਥਾ ਪਿਆਰ ਉਪੰਨੀ ਖੇਡ, ਪੰਜਵੇਂ ਖਾਣ ਪੀਣ ਕੀ ਧਾਤ, ਪਿਆਰਿਓ ਛੇਵੇਂ ਕਾਮ ਨਾ ਪੁੱਛੈ ਜ਼ਾਤ, ਸੱਤਵੇਂ ਸਾਂਝ ਕੀਆ ਘਰ ਵਾਸ। ਸਾਂਝ ਕੀਆ ਦਾ ਅਰਥ ਹੈ ਪੈਸੇ ਇਕੱਠੇ ਕਰਕੇ ਕਿਆ ਹੁਣ ਘਰ ਵਸਾਈਏ। ਸੱਤਵੇਂ ਸਾਂਝ ਕੀਆ ਘਰ ਵਾਸ, ਅੱਠਵੇਂ ਕ੍ਰੋਧ ਹੋਵਾ ਤਨਾਸ, ਨਾਵੇਂ ਧੌਲੇ ਉਬੇ ਸਵਾ ਪਿਆਰਿਆ ਔਧ ਘਟੈ, ਨਾਵੇਂ ਧੌਲੇ ਉਬੇ ਸਾਂ, ਦਸਵਾਂ ਦੱਦਾ ਹੋਆ ਸਵਾ ਗਏ ਸੇ ਗੀਤ, ਪੁਕਾਰੀ ਤਾਂ ਸਾਹਿਬ ਕਹਿੰਦੇ ਨੇ ਦੇਖ ਤੇਰੇ ਦਸ ਹਿੱਸੇ ਹੋ ਗਏ ਜ਼ਿੰਦਗੀ ਦੇ, ਤੂੰ ਆਪਣੀ ਉਮਰ ਨੂੰ ਕੱਢ ਨਾ ਪੈ। ਔਧ ਘਟੈ ਦਿਨ ਸਰੈਣ ਆਰੇ, ਦਿਨ ਦਿਨ ਕਰਕੇ ਆਰਬਲਾ ਘੱਟਦੀ। ਇੱਕ ਵਾਰੀ ਅਰਜ਼ ਕੀਤੀ ਸੀ ਕੋਈ ਨੌਜਵਾਨ ਜਿਹਨੂੰ ਆਪਣੀ ਅਕਲ ਤੇ ਇਲਮ ਤੇ ਬੜਾ ਮਾਣ ਸੀ, ਕਿਸੇ ਮਹਾਂਪੁਰਸ਼ ਦੀ ਸੰਗਤ ਕਰਦਾ ਸੀ ਤੇ ਰੋਜ਼ ਉਹਨੇ ਉਸ ਕਰਨੀ ਵਾਲੇ ਦੇ ਕੋਲ ਜਾਣਾ, ਪਰ ਉਹਦੀ ਸੇਵਾ ਵੀ ਕਰਨੀ, ਜੇ ਕਿਤੇ ਨਾਮ ਤੇ ਸਿਮਰਨ ਦੀ ਗੱਲ ਚੱਲਣੀ ਤੇ ਉਹਨੇ ਇੱਕੋ ਗੱਲ ਕਹਿਣੀ, ਬਾਬਾ ਜੀ ਮੈਂ ਇਨਸਾਨੀਅਤ ਦੇ ਤੌਰ ਤੇ ਤੁਹਾਡੇ ਕੋਲ ਆਉਣਾ, ਬਾਕੀ ਮੈਨੂੰ ਗਿਆਨ ਨਾ ਝਾੜਿਆ ਕਰੋ। ਉਹਦੇ ਸ਼ਬਦ ਸਨ, ਤੁਸੀਂ ਇਨਸਾਨ ਮੈਂ ਇਨਸਾਨ, ਮੈਂ ਵੇਖ ਕੇ ਤੈਨੂੰ ਭਲਾ ਪੁਰਸ਼ ਤੇਰੇ ਕੋਲ ਆਉਂਦਾ ਤੇ ਬਾਕੀ ਮੈਨੂੰ ਗਿਆਨ ਨਾ ਦਿਆ ਕਰੋ। ਤੇ ਇੱਕ ਦਿਨ ਉਸ ਨੌਜਵਾਨ ਨੇ ਆ ਕੇ ਸ਼ਾਮ ਨੂੰ ਕਿਹਾ, ਕਹਿੰਦਾ ਬਾਬਾ ਜੀ ਧਿਆਨ ਦਿਆ ਜੀ ਕਿ ਮੈਂ ਕੱਲ ਨੂੰ ਸ਼ਹਿਰ ਨੂੰ ਜਾ ਰਿਹਾ ਵਾਂ ਤੇ ਹੋ ਸਕਦਾ ਮੈਂ ਕੱਲ ਸ਼ਾਮ ਤੁਹਾਡੇ ਕੋਲ ਨਾ ਆਵਾਂ। ਉਸ ਫਕੀਰ ਨੇ ਹੱਸ ਕੇ ਕਿਹਾ, ਕਹਿੰਦਾ ਪੁੱਤਰ ਮੈਂ ਕਦੀ ਸ਼ਹਿਰ ਨਹੀਂ ਗਿਆ, ਤੂੰ ਚੱਲੈ ਮੇਰੀਆਂ ਤਿੰਨ ਕੁ ਚੀਜ਼ਾਂ ਲੈ ਆਵੀਂ। ਔਧ ਘਟੈ, ਉਹਨੇ ਕਿਹਾ ਜੀ ਕਿਹੜੀਆਂ ਤਿੰਨ ਚੀਜ਼ਾਂ? ਤੇ ਇਹਨੂੰ ਇਹ ਨਾ ਸਮਝਿਓ ਕੇਵਲ ਦੰਦ ਕਥਾ ਜਾਂ ਕੰਨ ਰਸ। ਕਹਿਣ ਲੱਗਾ ਬਾਬਾ ਦੱਸੋ। ਕਹਿਣ ਲੱਗੇ ਪੁੱਤਰ ਕਲਮ ਤੇ ਕਾਗਜ਼ ਲੈ ਲੈ, ਤਿੰਨਾਂ ਨੂੰ ਚੰਗੀ ਤਰ੍ਹਾਂ ਨੋਟ ਕਰ ਲੈ। ਉਹ ਕਹਿੰਦਾ ਬਾਬਾ ਜੀ ਤਿੰਨ ਗੱਲਾਂ ਤਾਂ ਉਸ ਤਰੀ ਚੇਤੇ ਰਹਿ ਜਾਣੀਆਂ ਨੇ। ਉਹ ਮਹਾਂਪੁਰਸ਼ ਗੰਭੀਰ ਹੋ ਕੇ ਕਹਿੰਦੇ ਨਹੀਂ, ਸਦੀਆਂ ਲੰਘ ਗਈਆਂ ਨੇ, ਬੰਦੇ ਨੂੰ ਤਿੰਨੇ ਦੀਆਂ ਤਿੰਨੇ ਭੁੱਲ ਜਾਂਦੀਆਂ। ਕਹਿਣ ਲੱਗਾ ਕਿਹੜੀਆਂ? ਪੈਨਸਲ ਲਈ, ਕਾਗਜ਼ ਲਿਆ। ਕਹਿਣ ਲੱਗੇ ਬੇਟਾ ਪਹਿਲੀ ਮੇਰੀ ਜਿਹੜੀ ਚੀਜ਼ ਤੂੰ ਲਿਆਉਣੀ ਹੈ ਉਸ ਦਾ ਨਾਮ ਹੈ ਘਟੇ ਘਟੇ, ਦੂਜੀ ਜਿਹੜੀ ਲੈ ਕੇ ਆਉਣੀ ਹੈ ਨਾਲ ਲਿਖ ਲੈ, ਦੂਸਰੀ ਹੈ ਵਧੇ ਵਧੇ। ਉਹ ਇੱਕੋ ਦਮ ਪੈਨਸਲ ਰੱਖ ਕੇ ਕਹਿੰਦਾ ਬਾਬਾ ਜੀ ਇਹ ਮੇਰੇ ਨਾਲ ਮਜ਼ਾਕ ਕਰਦੇ ਹੋ, ਚੀਜ਼ਾਂ ਕਿਹੜੀਆਂ ਨੇ? ਅੱਜ ਤੀਕਰਾ ਸੁਣਿਆ ਹੀ ਨਹੀਂ ਵੀ ਘਟੇ ਘਟੇ, ਦੂਜੀ ਵਧੇ ਵਧੇ। ਕਹਿਣ ਲੱਗਾ ਪੁੱਤਰ ਤੀਜੀ ਵੀ ਇਬਾਰਤ ਪੂਰੀ ਕਰ ਲੈ, ਵੀ ਤੀਜੀ ਨਾ ਵਧੇ ਤੇ ਨਾ ਘਟੇ। ਉਹ ਸੋਚੀ ਪੈ ਗਿਆ, ਕਹਿੰਦਾ ਵੀ ਇਹ ਕਿਹੜੀਆਂ ਚੀਜ਼ਾਂ? ਅੱਜ ਤੀਕਰਾ ਇੰਨੀ ਉਮਰ ਲੰਘ ਗਈ, ਨਾ ਕੋਈ ਖਾਣ ਵਾਲੀ ਚੀਜ਼, ਨਾ ਪਾਉਣ ਵਾਲੀ ਚੀਜ਼, ਨਾ ਕੋਈ ਖੰਡਾਉਣ ਵਾਲੀ ਚੀਜ਼, ਇਹ ਕਿਹੜੀ ਬਲਾ ਆ ਗਈ ਜਿਹੜੀ ਵਧੇ ਵਧੇ ਘਟੇ ਘਟੇ, ਨਾ ਵਧੇ ਤੇ ਨਾ ਘਟੇ? ਉਹ ਕਹਿੰਦਾ ਦੱਸੋ ਮਿਲਣਗੀਆਂ ਕਿੱਥੇ? ਕਹਿੰਦਾ ਬਾਜ਼ਾਰ ਸਮਾਨ ਖਰੀਦਣ ਚੱਲਿਆ, ਹੋ ਸਕਦਾ ਕੋਈ ਮਿਲ ਗਿਆ ਸੱਜਣੇ ਚੀਜ਼ਾਂ ਨੂੰ ਜਾਣਨ ਵਾਲਾ। ਉਹ ਨੌਜਵਾਨ ਗਿਆ ਜੀ, ਮਨ ਵਿੱਚ ਆਇਆ ਵੀ ਕੱਪੜਾ ਵੀ ਨਹੀਂ ਹੋਣਾ, ਕੋਈ ਫਲ ਫਰੂਟ ਵੀ ਨਹੀਂ ਹੋਣਾ, ਕੋਈ ਪੈਰਾਂ ਵਿੱਚ ਪਾਉਣ ਵਾਲੀ ਜੁੱਤੀ ਦਾ ਨਾਮ ਵੀ ਨਹੀਂ। ਅੰਦਰ ਨੇ ਕਿਹਾ ਕਿਸੇ ਪੰਸਾਰੀ ਦੀ ਦੁਕਾਨ ਤੇ ਜਾ, ਹੋ ਸਕਦਾ ਉੱਥੇ ਕੋਈ ਜੜੀਆਂ ਬੂਟੀਆਂ ਦਾ ਨਾਮ ਹੋਵੇ, ਜਾ ਕੇ ਬੜੇ ਆਰਾਮ ਨਾਲ ਇਕਾਂਤ ਵਿੱਚ ਵੀ ਮੇਰੀ ਬੇਇੱਜ਼ਤੀ ਵੀ ਨਾ ਹੋਵੇ, ਲੋਕੀ ਇਹ ਵੀ ਨਾ ਕਹਿਣ ਵੀ ਇਹ ਕਮਲਾ ਜਾਂ ਕੀ ਲੈ ਕੇ ਤੁਰਿਆ ਫਿਰਦਾ। ਉਹ ਜਾ ਕੇ ਕਹਿੰਦਾ ਬਈ ਆਹ ਤਿੰਨ ਕੁ ਚੀਜ਼ਾਂ ਮੈਨੂੰ ਮਿਲ ਸਕਦੀਆਂ ਨੇ? ਉਹਨਾਂ ਕਿਹਾ ਦੱਸੋ। ਕਾਗਜ਼ ਫੋਲ ਕੇ ਕਹਿੰਦਾ ਘਟੇ ਘਟੇ, ਵਧੇ ਵਧੇ, ਨਾ ਵਧੇ ਤੇ ਨਾ ਘਟੇ। ਉਹ ਹੱਸ ਕੇ ਕਹਿੰਦੇ ਨੇ ਨਾ ਹੀ ਪਹਿਲੇ ਦਿਨ ਸੁਣਿਆ, ਤੈਨੂੰ ਇਹ ਕਿਹਨੇ ਲਿਖਾ ਦਿੱਤੀਆਂ? ਉਹਨੇ ਕੁਛ ਨਹੀਂ ਕਿਹਾ, ਚੁੱਪ ਕਰਕੇ ਕਾਗਜ਼ ਬੰਦ ਕੀਤਾ, ਹਰ ਬੰਦੇ ਤੋਂ ਪੁੱਛਿਆ, ਦੁਕਾਨ ਤੋਂ ਜੋਰੀਆਂ ਤੋਂ ਵੀ ਪੁੱਛਿਆ ਵੀ ਹੋ ਸਕਦਾ ਕਿਤੇ ਇਹਨਾਂ ਤੋਂ ਪਤਾ ਲੱਗ ਜਾਏ। ਜਦੋਂ ਕਲਪ ਕੇ ਤੁਰਿਆ ਕੋਈ ਨਾ ਲੱਭਾ, ਅਖੀਰ ਤੇ ਤੁਰਦਿਆਂ ਇੱਕ ਸਾਦੇ ਦੇ ਬਸਤਰਾਂ ਵਾਲਾ ਇੱਕ ਗੁਰਮੁਖ ਪਿਆਰਾ ਮਿਲ ਗਿਆ, ਕੋਈ ਫਕੀਰ ਮਿਲਿਆ। ਮਾਨੇ ਵਿੱਚ ਫੁਰਨਾ ਆਇਆ, ਮਨਾ ਇਹ ਵੀ ਉਹਦੇ ਵਰਗੀ, ਜਿਸ ਤਰ੍ਹਾਂ ਉਹ ਕਮਲਾ ਹੋ ਜਾਏ ਕਮਲਾ ਹੋ ਸਕਦਾ ਇਹਦੇ ਕੋਲ ਉੱਤਰ ਮਿਲ ਜਾਏ। ਤੇ ਹਕੀਕਤ ਇਹ ਵੇ, ਜਦੋਂ ਕਿਸੇ ਨੂੰ ਅੰਦਰ ਦੀ ਚਿਣਗ ਲੱਗਦੀ ਏ, ਦੁਨੀਆਂ ਦੀ ਨਜ਼ਰ ਵਿੱਚ ਵਾਕਈ ਉਹ ਕਮਲਾ ਬਣ ਜਾਂਦਾ। ਤੇ ਬਣਾਉਂਦੇ ਕੌਣ ਨੇ? ਜਿਹੜੇ ਅਕਲ ਦੇ ਤਲ ਤੇ ਜੀਂਦੇ ਨੇ। ਭਾਵਨਾ ਦੇ ਤਲ ਤੇ ਜੀਣ ਵਾਲੇ ਹਮੇਸ਼ਾ ਕਮਲੀ ਰਹੇ ਨੇ। ਤੁਸੀਂ ਭਾਵੇਂ ਸਾਰਾ ਸਿੱਖ ਜਗਤ ਕਹੀ ਜਾਂਦੇ ਹੋ, ਸਭ ਤੇ ਵੱਡਾ ਸਤਿਗੁਰੂ ਨਾਨਕ, ਸਾਰੇ ਪਿਆਰ ਨਾਲ ਜੁੜ ਕੇ ਕਹਿੰਦੇ ਹੋ ਕਿ ਗੁਰੂ ਨਾਨਕ ਜਿਨ ਸੁਣਿਆ ਦੇਖਿਆ ਤੇ ਫਿਰ ਗਰਭਾਤ ਨਾ ਭਰਿਆ ਰੇ। ਭਾਈ ਨੰਦ ਲਾਲ ਵਰਗੇ ਸਿਫਤਾਂ ਕਰੀ ਜਾਂਦੇ ਨੇ, ਮੇਰੇ ਬਾਬੇ ਵਰਗਾ ਕੋਈ ਨਹੀਂ, ਪਰ ਕਹਿੰਦੇ ਨੇ ਜੇ ਕਿਤੇ ਮੈਨੂੰ ਪੁੱਛ ਕੇ ਦੇਖੋ, ਗੁਰੂ ਨਾਨਕ ਸਾਹਿਬ ਕਹਿੰਦੇ ਨੇ ਤੁਸੀਂ ਨਾਨਕ ਕਹਿੰਦੇ ਹੋ, ਤੁਸੀਂ ਜ਼ਾਹਰ ਪੀਰ ਗੁਰੂ ਬਾਬਾ ਕਹਿੰਦੇ ਹੋ, ਕਹਿੰਦੇ ਨੇ ਲੋਕਾਂ ਨੇ ਮੈਨੂੰ ਤਿੰਨ ਗੱਲਾਂ ਕਹੀਆਂ ਸਨ। ਇੱਕ ਕਹਿੰਦੇ ਸਨ ਛੱਡੋ ਪਰਾਂ ਵਿਚਾਰਾ ਬੰਦਾ ਇਹਨੂੰ ਕੀ ਪਤਾ ਦੁਨੀਆ ਦਾ, ਤੇ ਦੂਜੇ ਕਹਿੰਦੇ ਸਨ ਸ਼ਦਾਈ ਹੋ ਗਿਆ ਕਮਲਾ, ਜੇ ਕਮਲੇ ਦੇ ਨੇੜੇ ਨਾ ਜਾਇਓ ਪੁੱਠੀਆਂ ਗੱਲਾਂ ਕਰਦਾ, ਤੇ ਤੀਜੇ ਕਹਿੰਦੇ ਸਨ ਨਹੀਂ ਅਸਲ ਵਿੱਚ ਜ਼ਿੰਦਗੀ ਦੀ ਤਾਲ ਤੋਂ ਖੁੰਝ ਗਿਆ ਵਿਚਾਰੇ ਨੂੰ ਕੋਈ ਠੋਕਰ ਵੱਜ ਗਈ। ਕਿ ਲੋਕਾਂ ਨੇ ਤਿੰਨ ਸ਼ਬਦ ਦਿੱਤੇ ਨਹੀਂ ਕਿ ਕੋਈ ਆਖੇ ਭੂਤਨਾ ਕੋ ਕਹੇ ਬੇਤਾਲਾ, ਕੋਈ ਆਖੇ ਆਦਮੀ ਨਾਨਕ ਵਿਚਾਰਾ, ਤੇ ਗੁਰੂ ਕੀ ਹੈ। ਬਾਬਾ ਜੀ ਨੇ ਇੱਕੋ ਤੁਕ ਵਿੱਚ ਕਿਹਾ ਭਇਆ ਦੀਵਾਨਾ ਸ਼ਾਹ ਕਾ ਨਾਨਕ ਬੋਰਾਨਾ, ਖੋਂ ਹਰ ਬਿਨ ਔਰ ਨਾ ਜਾਣਾ, ਸਾਈਆਂ ਤੇਰੇ ਰੰਗ ਵਿੱਚ ਦੀਵਾਨਾ ਹੋ ਗਿਆ, ਤੈਨੂੰ ਤੇ ਮੈਨੂੰ ਪਤਾ ਅਸੀਂ ਕੀ ਹਾਂ, ਇਹਨਾਂ ਲੋਕਾਂ ਨੂੰ ਕੀ ਪਤਾ ਜਿਹੜੇ ਮੈਨੂੰ ਕਮਲਾ ਪੈ ਕਹਿੰਦੇ। ਉਹਨੇ ਕਿਹਾ ਵੀ ਇਹ ਕਮਲਾ ਵੀ ਇੱਕ ਟੱਕਰ ਆ, ਪੁੱਛ ਲਈਏ। ਉਹਦੇ ਕੋਲ ਜਾ ਕੇ ਕਹਿੰਦਾ ਬਾਬਾ ਜੀ ਫਕੀਰ ਨੂੰ ਕਹਿੰਦਾ ਤਿੰਨ ਚੀਜ਼ਾਂ ਬਾਰੇ ਜਾਣਕਾਰੀ ਹੈ ਜੇ। ਕਹਿੰਦਾ ਬੇਟਾ ਕਿਹੜੀਆਂ? ਉਹਨੇ ਕਾਗਜ਼ ਖੋਲ ਕੇ ਦੱਸ ਦਿੱਤਾ ਵੀ ਆ ਘਟੇ ਘਟੇ ਵਧੇ ਵਧੇ ਨਾ ਵਧੇ ਨਾ ਘਟੇ। ਉਹਨੇ ਬਾਂਹ ਪਕੜ ਕੇ ਕੋਲ ਬਿਠਾ ਲਿਆ, ਗੰਭੀਰ ਹੋ ਕੇ ਕਹਿੰਦਾ ਪੁੱਤਰ ਮੈਨੂੰ ਦੱਸ ਤੈਨੂੰ ਲਿਖਾਈਆਂ ਕਿੰਨੇ ਨੇ? ਕਹਿਣ ਲੱਗਾ ਸਾਡੇ ਪਿੰਡ ਇੱਕ ਬਾਹਰ ਰਹਿੰਦਾ, ਮੈਂ ਤਾਂ ਉਹਨੂੰ ਇਨਸਾਨ ਜਾਣਨਾ, ਕੋਈ ਉਹਨੂੰ ਸਾਧ ਕਹਿੰਦਾ ਕੋਈ ਫਕੀਰ ਕਹਿੰਦਾ, ਕਦੀ ਕਿਸੇ ਅੱਗੇ ਤਲੀ ਅੱਡ ਕੇ ਉਹਨੇ ਮੰਗਿਆ ਨਹੀਂ, ਆਪਣੀ ਮੌਜ ਵਿੱਚ ਬਹਿੰਦਾ। ਕਹਿਣ ਲੱਗਾ ਪੁੱਤਰ ਉਹ ਕੇਵਲ ਆਮ ਇਨਸਾਨ ਨਹੀਂ, ਉਹ ਕਰਨੀ ਵਾਲੀ ਪੁੱਗੀ ਹੋਈ ਕੋਈ ਰੂਹ ਹੋਣੀ। ਆ ਜਿਹੜੀਆਂ ਤਿੰਨ ਗੱਲਾਂ ਤੈਨੂੰ ਲਿਖਾਈਆਂ ਨੇ ਮੇਰੇ ਬੱਚੇ, ਇਹ ਲੋਕ ਭੁੱਲ ਜਾਂਦੇ ਨੇ, ਭੁੱਲ ਕੇ ਤਾਂ ਪਰਤ ਪਰਤ ਕੇ ਜਨਮ ਵਿੱਚ ਪੈਂਦੇ ਪਏ। ਪੁੱਛਿਆ ਜੀ ਉਹ ਤਿੰਨ ਗੱਲਾਂ ਬਾਬਾ ਕਿਹੜੀਆਂ ਨੇ? ਕਹਿਣ ਲੱਗਾ ਬੇਟਾ ਜਿੱਥੇ ਲਿਖਿਆ ਘਟੇ ਘਟੇ, ਪਹਿਲੀ ਚੀਜ਼ ਸੀ ਘਟੇ ਘਟੇ, ਇਹਦੇ ਸਾਹਮਣੇ ਲਿਖਦੇ ਉਮਰ, ਜਨਮ ਤੋਂ ਬਾਅਦ ਜਿੰਨਾ ਵੀ ਖੋਰਾ ਲੱਗਦਾ, ਹੋ ਸਕਦਾ ਰੁਪਈਏ ਨੂੰ ਨਾ ਲੱਗੇ ਧਨ ਨੂੰ ਨਾ ਲੱਗੇ ਪਰ ਉਮਰ ਨੂੰ ਖੋਰਾ ਲੱਗਦਾ ਹੈ। ਹੇ ਮੇਰੇ ਬੱਟੇ ਜਨਮ ਤੋਂ ਬਾਅਦ ਜਿਹੜੀ ਚੀਜ਼ ਘਟਣੀ ਹੈ, ਘਟਣ ਵਾਲੀ ਦਾ ਨਾਮ ਉਮਰ ਹੈ। ਸਾਹਿਬ ਨੇ ਬਾਣੀ ਵਿੱਚ ਕਿਹਾ ਦਿਨ ਤੇ ਪਹਿਰ, ਪਹਿਰ ਤੇ ਘਰੀਆਂ ਔਧ ਘਟੇ, ਤੁਕ ਤੇ ਅਰਧ ਕਰ ਰਹੇ ਹਾਂ। ਕਹਿਣ ਲੱਗੇ ਦਿਨ ਤੇ ਪਹਿਰ, ਪਹਿਰ ਤੇ ਘਰੀਆਂ ਆਪ ਘਟੇ ਤਨ ਛੀਜੈ। ਬੇਟੇ ਘਟੇ ਘਟੇ ਚੀਜ਼ ਜਿਹੜੀ ਉਹ ਉਮਰ ਹੈ। ਬੜਾ ਇੱਕੋ ਦਮ ਸੁਚੇਤ ਹੋ ਗਿਆ। ਕਹਿਣ ਲੱਗਾ ਬਾਬਾ ਜੀ ਵਧੇ ਵਧੇ ਦਾ ਅਰਥ ਕੀ? ਘਟੇ ਘਟੇ ਤਾਂ ਉਮਰ ਹੋ ਗਈ, ਵਧੇ ਵਧੇ ਕੀ ਏ? ਕਹਿਣ ਲੱਗਾ ਪੁੱਤਰ ਇਹਦੇ ਸਾਹਮਣੇ ਲਿਖਦੇ ਤ੍ਰਿਸ਼ਨਾ, ਬੰਦਾ ਜਨਮ ਤੋਂ ਲੈ ਕੇ ਮਰਨ ਤੱਕ ਆਮ ਲੋਕਾਂ ਵਿੱਚ ਜਿਹੜੀ ਚੀਜ਼ ਵੱਧਦੀ ਉਹ ਕੇਵਲ ਤ੍ਰਿਸ਼ਨਾ ਹੈ, ਤੇ ਬੇਟਾ ਇੱਥੋਂ ਤੱਕ ਸਾਰੇ ਅੰਗ ਸਾਥ ਸਰ ਜਾਂਦੇ ਨੇ ਪਰ ਚੰਦਰੀ ਤ੍ਰਿਸ਼ਨਾ ਮਰਨ ਤੱਕ ਵੀ ਬੰਦੇ ਦੇ ਨਾਲ ਰਹਿੰਦੀ। ਮਰਨ ਤੋਂ ਬਾਅਦ ਜਿਹੜੀ ਵੱਧਦੀ ਚੀਜ਼ ਹੈ ਉਹ ਤ੍ਰਿਸ਼ਨਾ ਹੈ, ਘਟਦੀ ਉਮਰ ਹੈ, ਵੱਧਦੀ ਤ੍ਰਿਸ਼ਨਾ ਹੈ। ਉਹਨੇ ਤੀਜੀ ਗੱਲ ਪੁੱਛੀ, ਬਾਬਾ ਜਿਹੜੀ ਨਾ ਵਧੇ ਨਾ ਘਟੇ ਇਹ ਕੀ ਚੀਜ਼ ਹੈ? ਕਹਿਣ ਲੱਗਾ ਪੁੱਤਰ ਇਹਦੇ ਸਾਹਮਣੇ ਲਿਖਦੇ ਸਵਾਸ, ਜਿੰਨੇ ਰੱਬ ਨੇ ਦਿੱਤੇ ਨੇ ਨਾ ਵਧਨੇ ਤੇ ਨਾ ਘਟਨੇ। ਬਸ ਤਿੰਨ ਗੱਲਾਂ ਚੇਤੇ ਰੱਖੀ ਕਿ ਘਟਦੀ ਉਮਰ ਏ, ਵੱਧਦੀ ਤ੍ਰਿਸ਼ਨਾ ਹੈ, ਜਿਹੜੀ ਨਾ ਵਧੇ ਤੇ ਨਾ ਘਟੇ। ਗੁਰਮੁਖਾਂ ਇਹ ਰੱਬ ਵੱਲੋਂ ਦਿੱਤੇ ਹੋਏ ਸਵਾਸ ਨਹੀਂ ਪਿਆਰਿਓ, ਹਕੀਕਤ ਏਵੇ। ਮੇਰੇ ਸਾਹਿਬ ਕਹਿ ਰਹੇ ਨੇ ਔਧ ਘਟੈ, ਉਮਰ ਲੰਘਦੀ ਪਈ ਏ। ਤੇ ਕਦੀ ਪੁੱਛੋ ਭਾਈ ਵੀਰ ਸਿੰਘ ਨੂੰ, ਕਹਿੰਦੇ ਨੇ ਮੈਂ ਰਹੀ ਵਾਸਤੇ ਘੱਟ ਸਮੇਂ ਨੇ ਇੱਕ ਨਾ ਮੰਨੀ। ਕਹਿਣ ਲੱਗੇ ਮੈਂ ਫੜ ਫੜ ਰਹੀ ਤਰੀਕ ਸਮੇਂ ਖਸਕਾਈ ਕੰਨੀ, ਕਿਵੇਂ ਨਾ ਸੱਕੀ ਰੋਕ ਅਟਕ ਜੋ ਪਾਈ ਭੰਨੀ। ਕਹਿਣ ਲੱਗੇ ਤ੍ਰਿਖੇ ਆਪਣੇ ਵੇਗ ਗਿਆ ਤਪ ਬੰਨੋ ਬੰਨੀ, ਉਹ ਸੰਭਲ ਸੰਭਾਲ ਇਹ ਸਮੇਂ ਨੂੰ, ਇਹ ਬੀਤੇ ਹਰ ਸਪੀਤਿਆਂ ਪਿਆਰੇ, ਜੇ ਸੰਭਲ ਸਕਣਾ ਤੇ ਇਸ ਸਮੇਂ ਨੂੰ ਸੰਭਾਲ ਲੈ, ਇਹਨੇ ਕਦੀ ਟਿਕਣਾ ਨਹੀਂ। ਕਦੀ ਬਾਬਾ ਜੀ ਨੂੰ ਪੁੱਛੋ, ਕਹਿੰਦੇ ਨੇ ਔਧ ਘਟੈ ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ, ਗੁਜਰੀ ਜਾਤ ਗਵਾਰ। ਉਹ ਮੂਰਖਾ ਮਣਾ ਉਮਰ ਤੇਰੀ ਘਟਦੀ ਪਈ ਏ। ਤੇ ਅਸੀਂ ਕਈ ਵਾਰੀ ਸੋਚਨੇ ਆ ਕਿ ਸ਼ਾਇਦ ਉਮਰ ਦੇ ਨਿਕਲਣ ਨਾਲ ਬੰਦਾ ਮੰਜ਼ਿਲ ਤੇ ਪਹੁੰਚ ਜਾਂਦਾ। ਤਵੱਜੂ ਦੇ ਅੱਜ ਕਿ ਬੰਦਾ 100 ਸਾਲ ਦੀ ਉਮਰ ਭੋਗ ਜਾਏ ਤੇ ਉਹ ਮੁਕਾਮ ਤੇ ਪਹੁੰਚ ਗਿਆ। ਭਾਈ ਗੁਰਦਾਸ ਹੋਰਾਂ ਨੇ ਬੜਾ ਸੋਹਣਾ ਇੱਕ ਬਚਨ ਕਿਹਾ, ਉਹ ਕਹਿੰਦੇ ਨੇ ਕਿ ਤੇਲੀ ਦਾ ਬਲਦ ਜਦੋਂ ਕੋਲੂ ਦੇ ਅੱਗੇ ਜੋਇਆ ਜਾਂਦਾ ਹੈ ਨਾ, ਤੇ ਉਹਨੂੰ ਜੋਣ ਲੱਗਿਆ ਉਹਦੀਆਂ ਅੱਖਾਂ ਦੇ ਉੱਤੇ ਚਮੜੇ ਦੇ ਖੋਪੇ ਬੰਨ ਦਿੰਦੇ। ਹੁਣ ਤੇਲੀ ਦਾ ਬਲਦ ਸਵੇਰ ਤੋਂ ਸ਼ਾਮ ਤੱਕ 8-9 ਘੰਟੇ ਕੋਲੂ ਦੇ ਅੱਗੇ ਤੁਰਦਾ ਹੈ, ਪਰ ਜੇ ਉਹ ਸੋਚੇ ਕਿ ਮੈਂ ਇੰਨਾ ਤੁਰਿਆ ਵਾ, ਇੰਨਾ ਸਫ਼ਰ ਕੀਤਾ, ਮੈਂ ਕਿਸੇ ਮੰਜ਼ਿਲ ਤੇ ਪਹੁੰਚ ਗਿਆ ਹੋਵਾਂਗਾ। ਤੇ ਭਾਈ ਗੁਰਦਾਸ ਕਹਿਣ ਲੱਗੇ ਕਿ ਉਮਰ ਬਤੀਤ ਹੋਣ ਦਾ ਮਤਲਬ ਇਹ ਨਹੀਂ ਕਿ ਮੰਜ਼ਿਲ ਮਿਲ ਗਈ। ਧਿਆਨ ਦਿਆ ਜੀ, ਦਿਨ ਲੰਘੇ ਜਾਣ ਦਾ ਮਤਲਬ ਇਹ ਨਹੀਂ ਤੈਨੂੰ ਮੁਕਾਮ ਮਿਲ ਗਿਆ। ਤੇਲੀ ਦਾ ਬਲਦ ਸਾਰਾ ਦਿਨ ਕੋਹਲੂ ਦੇ ਦੁਆਲੇ ਘੁੰਮਦਾ, ਸ਼ਾਮ ਨੂੰ ਸੋਚਦਾ ਜੀ ਕਈ ਮੀਲ ਅੱਗੇ ਨਿਕਲ ਗਿਆ, ਤੇ ਜਦੋਂ ਖੋਪਾ ਲਾਂਦਾ ਤੇਲੀ ਤੇ ਜਿੱਥੋਂ ਸਵੇਰੇ ਤੁਰਿਆ ਸੀ ਸ਼ਾਮ ਨੂੰ ਵੀ ਉੱਥੇ ਤੁਰਿਆ ਹੁੰਦਾ। ਗੁਰਮੁਖੋ ਕਦੀ ਦੇਖੀ ਆਪਣੇ ਮਨ ਨੂੰ ਪੁੱਛੀਏ, ਕੱਲੇ ਆਪ ਜੀ ਨੂੰ ਨਹੀਂ, ਮੈਂ ਖੁਦ ਵੀ ਕਹਿੰਦਾ ਸ਼ਬਦ ਵਿਚਾਰ ਦਾ ਮਤਲਬ ਹੀ ਇਹ ਮਨ ਨੂੰ ਪੜਚੋਲਣਾ। ਪੁੱਛੀਏ ਮਨਾ, ਅੱਜ ਤੋਂ 10 ਸਾਲ ਜਿੱਥੇ ਪਹਿਲੇ ਤੂੰ ਟਕਿਆ ਸੈਂ, ਕੀ ਉਦੋਂ ਇੱਕ ਕਦਮ ਅੱਗੇ ਵੀ ਵਧਿਆ ਜਾਂ ਪਿਛਾਂ ਨੂੰ ਜਾਣਾ ਤੇ? ਕੀ ਹਰ ਸਾਲ ਤੂੰ ਇਹ ਪਰਨ ਬਣਾਇਆ ਕਿ ਮੈਂ ਇੰਨਾ ਸਿਮਰਨ ਅਭਿਆਸ ਵਧਾਉਣਾ? ਕੀ ਤੂੰ ਇਹ ਪਰਨ ਕੀਤਾ ਮੈਂ ਇੰਨਾ ਪਾਸ ਕਰਨਾ? ਕੀ ਤੂੰ ਇਹ ਪਰਨ ਕੀਤਾ ਮੈਂ ਇੰਨੀ ਮਨੁੱਖਤਾ ਦੀ ਸੇਵਾ ਕਰਨੀ? ਕੀ ਤੂੰ ਇਹ ਪਰਨ ਕੀਤਾ ਮੈਂ ਸਰਬੱਤ ਦੇ ਭਲੇ ਲਈ ਕੀ ਕਰਨਾ? ਜੇ ਸੱਜਣਾ 10 ਸਾਲ ਪਹਿਲਾਂ ਜਿੱਥੇ ਖਲੋਤਾ ਸੈਂ, ਅੱਜ ਉੱਥੋਂ ਪਿੱਛੇ ਚਲਾ ਗਿਆ, ਤੇ ਸੱਚ ਜਾਣੀ 100 ਸਾਲ ਬਾਅਦ ਵੀ ਉਹੀ ਰਹੇਗਾ, ਤੇ ਫਿਰ ਤੇਲੀ ਦੇ ਬਲਦ ਦੀ ਤਰ੍ਹਾਂ ਜਿੱਥੋਂ ਤੁਰਿਆ ਸੈਂ ਉੱਥੇ ਵੀ ਨਹੀਂ ਖਲੋਣਾ। ਬਲਦ ਤਾਂ ਉੱਥੇ ਖਲੋਤਾ ਰਹਿੰਦਾ, ਪਰ ਬੰਦਾ ਜਿੱਥੇ ਖਲੋਤਾ ਉੱਥੋਂ ਵੀ ਥੱਲੇ ਡਿੱਗ ਪੈਂਦਾ। ਬਾਬਾ ਜੀ ਨੇ ਬਾਣੀ ਵਿੱਚ ਕਿਹਾ, ਇਸ ਪੌੜੀ ਤੇ ਜੋ ਨਰ ਚੁੱਕੈ ਸੋ ਆਏ ਜਾਏ ਦੁੱਖ ਪਾਏਂਦਾ। ਤੇਲੀ ਦਾ ਬਲਦ ਤੁਰਦਾ ਜ਼ਰੂਰ ਏ, ਪਰ ਮੰਜ਼ਲ ਨਹੀਂ ਮਿਲਦੀ। ਦੂਸਰੀ ਉਦਾਹਰਨ ਦਿੱਤੀ ਉਹਨੇ, ਕਹਿਣ ਲੱਗੇ ਕਦੀ ਉਹ ਮਨੁੱਖ ਜਿਹਦੀਆਂ ਅੱਖਾਂ ਨਹੀਂ ਕੰਮ ਕਰਦੀਆਂ, ਉਹ ਰੱਸਾ ਪਿਆ ਵੱਟਦਾ, ਤੇ ਰੱਸਾ ਵੱਟ ਵੱਟ ਕੇ ਉਹਦੇ ਹੱਥਾਂ ਤੇ ਨਿਸ਼ਾਨ ਪੈ ਗਏ ਨੇ। ਤੇ ਮੇਰੇ ਧੰਨ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਭਾਈ ਗੁਰਦਾਸ ਕਹਿੰਦੇ ਨੇ, ਸੋਚਿਆ ਵੀ ਅੱਜ ਇੰਨਾ ਰੱਸਾ ਵੱਟ ਲਿਆ, ਪਤਾ ਨੀ ਕਿੰਨੇ ਕੁ ਗਜ ਹੋਣਾ। ਤੇ ਕਹਿੰਦੇ ਨੇ ਪਤਾ ਉਦੋਂ ਲੱਗਾ ਜਦੋਂ ਮਾਪਣ ਲੱਗੇ ਤੇ ਕੇਵਲ ਉਹੀ 2 ਕ ਹੱਥ ਵਿੱਚ ਜਿਹੜਾ ਸੀ। ਤੇ ਪੁੱਛਦਾ ਮੈਂ ਸਾਰਾ ਦਿਨ ਮਿਹਨਤ ਕੀਤੀ, ਰੱਸਾ ਗਿਆ ਕਿੱਥੇ? ਤੇ ਪਿੱਛੋਂ ਕਿਆ ਕਹਿਣ ਲੱਗੇ ਕਿ ਗਾਂ ਦਾ ਬਛੜੂ ਖੁੱਲ ਗਿਆ ਸੀ, ਜਿੰਨਾ ਕੁ ਤੂੰ ਕੱਖਾਂ ਦਾ ਵੱਟਦਾ ਰਿਹਾ ਇੰਨਾ ਕੁ ਮੂੰਹ ਵਿੱਚ ਪਾ ਕੇ ਉਹ ਚਬਾ ਗਿਆ। ਕਹਿਣ ਲੱਗੇ ਰੱਸਾ ਵੱਟਿਆ ਤੇ ਜ਼ਰੂਰ, ਪਰ ਪੱਲੇ ਕੁੱਝ ਨਾ ਪਿਆ। ਉਮਰ ਨਿਕਲੀ ਜ਼ਰੂਰ, ਪਰ ਪੱਲੇ ਕੁੱਝ ਨਹੀਂ। ਉਹਨਾਂ ਤੀਸਰਾ ਬਚਨ ਕੀਤਾ, ਕਹਿੰਦੇ ਨੇ ਚਮਕਦੀ ਰੇਤ ਏ, ਤੇ ਮਿਰਗ ਉਸ ਰੇਤ ਨੂੰ ਦੇਖ ਕੇ ਦੌੜਦਾ, ਤੇਜ਼ੀ ਨਾਲ ਤੁਰਿਆ ਜਾਂਦਾ। ਤੇ ਭਾਈ ਗੁਰਦਾਸ ਕਹਿੰਦੇ ਨੇ ਪਾਣੀ ਦਾ ਭੁਲੇਖਾ ਪੈ ਗਿਆ, ਸ਼ਾਇਦ ਪਾਣੀ ਏ, ਤੇ ਸਾਰਾ ਦਿਨ ਮਿਰਗ ਦੌੜਦਾ, ਅਖੀਰ ਤੇ ਥੱਕ ਕੇ ਪ੍ਰਾਣ ਨਿਕਲ ਜਾਂਦੇ ਨੇ। ਕਹਿੰਦੇ ਨੇ ਦੇਖਿਓ ਬੰਦਿਆ, ਜਿਸ ਚਮਕ ਨੂੰ ਤੂੰ ਜ਼ਿੰਦਗੀ ਕਹਿ ਰਿਹਾ, ਇਹ ਚਮਕ ਦੀ ਰੇਤ ਤੂੰ ਮਿਰਗ ਦੀ ਤਰ੍ਹਾਂ ਹੈ। ਜੇ ਮਿਰਗ ਨੂੰ ਰੇਤ ਵਿੱਚੋਂ ਪਾਣੀ ਨਹੀਂ ਲੱਭਦਾ, ਜਿਸ ਚਮਕ ਵਿੱਚੋਂ ਤੂੰ ਸੁੱਖ ਭਾਲਣਾ ਚਾਹੁੰਦਾ, ਮਰ ਤਾਂ ਜਾਏਗਾ ਪਰ ਸੱਚ ਜਾਣੀ ਅੰਦਰ ਦਾ ਸੁੱਖ ਨਹੀਂ ਉਹ ਮਿਲਦਾ। ਭਾਈ ਸਾਹਿਬ ਨੇ ਸ਼ਬਦ ਵਰਤੇ ਨੇ, ਕਹਿਣ ਲੱਗੇ ਜੈਸੇ ਬੈਲ ਤੇਲੀ ਕੋ ਜਾਣਤ ਕਈ ਕੋਸ ਚਲਿਓ। ਬ੍ਰਿਜ ਭਾਸ਼ਾ ਦੇ ਕੁਝ ਸ਼ਬਦ ਨੇ, ਜੈਸੇ ਬੈਲ ਤੇਲੀ ਕੋ ਜਾਣਤ ਕਈ ਕੋਸ ਚਲਿਓ, ਨੈਣ ਉਗਰਤ ਵਾਹੀ ਠਾਉ ਹੀ ਟਿਕਾਨੋ ਖੈ। ਜੈਸੇ ਜੇਵਰੀ ਬਟਤ ਆਂਦਰੋ ਅਚਿੰਤ ਚਿੰਤ ਖਾਤ ਜਾਤ ਬਛਰੋ ਟਟੋਰੋ ਪਛਤਾਨੋ ਖੈ। ਜੈਸੇ ਮ੍ਰਿਗ ਤ੍ਰਿਸ਼ਨਾ ਲੋ ਧਾਵੈ ਮ੍ਰਿਗ ਤ੍ਰਿਖਾਵੰਤ ਆਵਤ ਨਾ ਸ਼ਾਂਤ ਭਰਮ ਭਰਮਤ ਹੈਰਾਨੋ ਖੈ। ਕਹਿਣ ਲੱਗੇ ਤੈਸੇ ਸੁਪਨੰਤਰ, ਸੁਪਨੇ ਲੈਂਦਿਆਂ ਉਮਰ ਨਿਕਲ ਗਈ, ਆਹ ਸਾਲ ਨਿਕਲ ਜਾਏ ਅਗਲੇ ਸਾਲ ਬੰਦਗੀ ਸ਼ੁਰੂ, ਆਹ ਦਿਨ ਨਿਕਲ ਜਾਏ ਕੱਲ ਸਵੇਰ ਤੋਂ ਅੰਮ੍ਰਿਤ ਵੇਲਾ ਸਾਂਭਣਾ ਸ਼ੁਰੂ। ਗੁਰਮੁਖੋ ਕੱਲ ਕਦੀ ਨੀ ਜਿਉਂਦਾ, ਆਉਂਦਾ ਜ਼ਰੂਰ ਏ ਪਰ ਕਾਲ ਬਣ ਕੇ ਆਉਂਦਾ, ਦਿਨ ਬਣ ਕੇ ਨਹੀਂ ਆਉਂਦਾ। ਸਾਹਿਬ ਨੇ ਬਾਣੀ ਵਿੱਚ ਕਿਹਾ, ਕਬੀਰ ਕੱਲ ਕੱਲ ਜੇ ਤੂੰ ਕੁਝ ਕਰਨਾ ਚਾਹੁੰਦਾ, ਕਾਲ ਕਰੰਤਾ ਅਭੈ ਕਰ, ਅਬ ਕਰਤਾ ਸੋਇ ਤਾਲ ਪਿਆਰਿਆ, ਪਛ ਹੈ ਕਛੂ ਨਾ ਹੋਏਗੋ ਜੋ ਸਰ ਪਰ ਆਵੇ। ਕਾਲ ਜਿੱਦਣ ਮੌਤ ਨੇ ਪਕੜਿਆ, ਉਸ ਦਿਨ ਤੇਰੇ ਨੇੜੇ ਕਿਸੇ ਆਉਣਾ। ਸਾਹਿਬ ਨੇ ਕਿਰਪਾ ਕੀਤੀ, ਕਹਿਣ ਲੱਗੇ ਤੈਸੇ ਸੁਪਨੰਤਰ ਦਿਸ਼ਾਂਤਰ ਬਹਾਏ ਗਈ, ਪਹੁੰਚ ਨਾ ਸਕਿਓ ਤਹਾਂ ਜਹਾਂ ਮੋਏ ਜਾਨੋ ਖੈ। ਜਿੱਥੇ ਜਾਣਾ ਸੀ ਉੱਥੇ ਪਹੁੰਚ ਨਹੀਂ ਸਕੇ। ਧਿਆਨ ਦਿਆ ਜੇ ਅੱਧੀ ਤੁਕ ਦੇ ਜੇ ਅਰਥ ਕੀਤੇ ਨੇ, ਔਧ ਘਟੈ, ਤੇ ਰੋਜ਼ ਸ਼ਾਮ ਨੂੰ ਇਹ ਸ਼ਬਦ ਪੜ੍ਹਨੇ ਅਸੀਂ, ਔਧ ਘਟੈ। ਉਮਰ ਨਿਕਲ ਗਈ, ਦਿਨ ਸਰੈਣ ਆ ਰਹੇ, ਦਿਨ ਤੇ ਰਾਤ ਕਰਕੇ। ਹੁਣ ਆਪਾਂ ਕਹਾਂਗੇ ਵੀ ਕੱਲਾ ਇੱਕ ਪਾਕੀ ਸੁਣਾਈ ਗਏ ਵੀ ਔਧ ਘਟੇ ਉਮਰ ਘਟੇ, ਤੇ ਸਾਹਿਬ ਕਹਿੰਦੇ ਨੇ ਜੇ ਘਟਦੀ ਪਈ ਏ ਮਨ, ਉਹ ਮੇਰੇ ਮਨਾ ਗੁਰਮਿਲ ਕਾਜ ਸਵਾਰੇ, ਗੁਰਮਿਲ ਕਾਜ ਸਵਾਰੇ। ਦੇਖ ਤੂੰ ਜ਼ਿੰਦਗੀ ਦੇ ਤੇ ਕਾਰਜ ਆਰੰਭ ਕਰਨੇ ਤੇ ਗੁਰੂ ਨੂੰ ਵਿਚੋਲਾ ਬਣਾਉਣਾ, ਜੇ ਆਪਣੀ ਜ਼ਿੰਦਗੀ ਨੂੰ ਸਫਲ ਕਰਨਾ ਚਾਹੁੰਦਾ ਤੇ ਸਭ ਤੋਂ ਵੱਡਾ ਕਾਜ ਕੀ? ਗੁਰਮੁਖੋ ਮੈਂ ਆਪਣੀ ਗੱਲ ਵੀ ਕਰਾਂਗਾ, ਮੈਂ ਅਰਦਾਸ ਕਰਾਵਾਂਗਾ ਘਰ ਦਾ ਤਾਂ ਪੁੱਤਰ ਦੀ ਦਾਤ ਦੇਈਂ, ਅਰਦਾਸ ਕਰਾਵਾਂਗਾ ਮੇਰੇ ਕੰਮ ਵਿੱਚ ਵਾਧਾ ਹੋਵੇ, ਮੈਂ ਅਰਦਾਸ ਕਰਾਵਾਂਗਾ ਸਾਡੀ ਫਸਲ ਚੰਗੀ ਨਿਕਲੇ, ਮੈਂ ਅਰਦਾਸ ਕਰਾਵਾਂਗਾ ਮੈਨੂੰ ਦੁਨੀਆਂ ਵਿੱਚ ਤਰੱਕੀ ਦੇਈਂ। ਪਰ ਕੋਈ ਕਰੋੜਾਂ ਵਿੱਚੋਂ ਇੱਕ ਅੱਧਾ ਹੈ ਜਿਹੜਾ ਇਹ ਅਰਦਾਸ ਰੋਜ਼ ਕਰਦਾ, ਦਾਤਾ ਜਿਸ ਮਨੋਰਥ ਲਈ ਸਰੀਰ ਦਿੱਤਾ ਹੀ ਉਸ ਮਨੋਰਥ ਦੀ ਪ੍ਰਾਪਤੀ ਕਰਾ ਦੇ, ਕੋਈ ਕਰਦਾ? ਸਾਹਿਬ ਕਹਿਣ ਲੱਗੇ ਮਨ ਗੁਰਮਿਜ ਕਾਜ ਸਵਾਰੇ ਤੇ ਕਿਹੜਾ ਕਾਜ, ਉਹ ਅਸੀਂ ਰੋਜ਼ ਪੜ੍ਹਨੇ ਆ ਭਈ ਪ੍ਰਾਪਤ ਮਾਨੁਖ ਦੇ ਗੁਰੀਆਂ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆਂ, ਅਵਰ ਕਾਜ ਤੇਰਾ ਕੀਤਾ ਨਾ ਕਾਮ, ਕਿਹੜਾ ਕਾਜ, ਮਿਲ ਸਾਧ ਸੰਗਤ ਭੱਜ ਕੇਵਲ ਨਾਮ, ਮਨ ਗੁਰਮਿਲ ਕਾਜ ਸਵਾਰੇ ਕਿਹੜਾ ਕਾਜ, ਭਾਂਡਾ ਧੋਏ ਬੈਤ ਧੂਪ ਦੇਵੋ ਤਉ ਦੁੱਧ ਐਕੋ ਜਾਵੋ, ਦੁੱਧ ਕਰਮ ਪੁਨ ਸੁਰਤ ਸਨਾਇ ਸਮਾਇਣ, ਹੋਏ ਨਿਰਾਪ ਜਮਾਵੋ ਪਿਆਰਿਓ, ਜਪੋ ਤਾਂ ਏਕੋ ਨਾਮਾ ਅਵਰ ਨਿਰਾਪਲ ਕਾਮਾ, ਆ ਕੰਮ ਕਰੀ ਮਨ ਗੁਰਮਿਲ ਕਾਜ ਸਵਾਰੇ। ਹੁਣ ਇੱਕ ਸਵਾਲ ਉੱਠਦਾ ਵੀ ਗੁਰੂ ਨੂੰ ਮਿਲ ਕੇ ਕਾਜ ਕਿਵੇਂ ਸਵਰੇਗਾ? ਪਿਆਰਿਓ ਸਾਡੀ ਇੰਨੀ ਕਮਾਈ ਨਹੀਂ ਕਿ ਹੋ ਸਕਦਾ ਅਸੀਂ ਕਾਜ ਸਵਾਰ ਸਕੀਏ, ਪਰ ਗੁਰੂ ਪਤਾ ਕਿਵੇਂ ਕਾਜ ਸਵਾਰ ਦਿੰਦਾ। ਕਈ ਵਾਰੀ ਅਸੀਂ ਕਹਿੰਦੇ ਹਾਂ ਦਾਤਾ ਤੁਸੀਂ ਬੜੀ ਮਿਹਰ ਕੀਤੀ, ਬਾਣੀ ਪੜ੍ਹਨ ਵਾਲਿਓ ਮੈਂ ਇੱਕ ਸ਼ਲੋਕ ਤੁਹਾਡੇ ਸਮਕਸ਼ ਰੱਖਣਾ, ਸ਼ਬਦ ਇੱਕੋ ਜੇ ਤਿੰਨ ਵਾਰੀ ਆਇਆ ਤੇ ਤਿੰਨੇ ਵਾਰੀ ਉਹਦੇ ਅਰਥ ਚੇਂਜ ਹੋ ਜਾਣੇ ਨੇ, ਉਚਾਰਨ ਇੱਕੋ ਹੀ। ਆਹਰ ਸਭ ਕਰਦਾ ਫਿਰੈ, ਇੱਥੇ ਆਹਰ ਦਾ ਰਾਰਾ ਮੁਕਤਾ ਹੈ। ਕਦੀ ਪੜ੍ਹਿਓ ਹਜ਼ੂਰ ਦਾ ਇਹ ਸ਼ਲੋਕ, ਆਹਰ ਸਭ ਕਰਦਾ ਫਿਰੈ, ਆਹਰ ਇੱਕ ਨਾ ਹੋਏ, ਇੱਥੇ ਆਹਰ ਦੇ ਰਾਰੇ ਥੱਲੇ ਔਂਕੜੇ। ਅਗਲੀ ਤੋਕੇ ਨਾਨਕ ਜਿੱਤ ਆਹਰ, ਇੱਥੇ ਆਹਰ ਦੇ ਰਾਰੇ ਨੂੰ ਸਿਹਾਰੀ ਲੱਗੀ ਏ। ਨਾਨਕ ਜਿੱਤ ਆਹਰ ਜਦ ਉਧਰੈ ਵਿਰਲਾ ਬੁੱਝੈ ਕੋਏ ਤੇ। ਕਦੀ ਦੇਖੋ ਇਸ ਤੁਕ ਦੇ ਅਰਥ ਕਰਕੇ, ਅਸੀਂ ਕਦੀ ਗੁਰੂ ਸਾਹਿਬ ਦੀਆਂ ਔਂਕੜਾਂ ਦੁਲੈਂਕੜਾਂ ਸਿਹਾਰੀਆਂ ਬਿਹਾਰੀਆਂ ਨੂੰ ਦੇਖੀਏ? ਐਵੇਂ ਨਹੀਂ, ਮੇਰਾ ਵਿਦਵਾਨ ਗੁਰੂ ਹੈ। ਪ੍ਰੋਫੈਸਰ ਪਿਆਰਾ ਸਿੰਘ ਪਦਮ ਲਿਖਦਾ ਸੀ ਉਹ ਦੁਨੀਆਂ ਦੇ ਲੋਕੋ, ਜੇ ਗੁਰੂ ਜਾਣ ਕੇ ਨੀ ਬਾਣੀ ਪੜ੍ਹਨੀ, ਜੇ ਦੁਨੀਆਂ ਭਰ ਦੀ ਭਾਸ਼ਾ ਦਾ ਕੋਈ ਸਵਾਦ ਮੰਨਣਾ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹ ਲਿਆ ਜੇ। ਇੱਕ ਪਾਸੇ ਸੰਸਕ੍ਰਿਤ, ਦੂਜੇ ਬ੍ਰਿਜ ਭਾਸ਼ਾ, ਤੀਜੀ ਫਾਰਸੀ, ਅਰਬੀ, ਹਿੰਦਵੀ, ਕਿੰਨੇ ਸ਼ਬਦ ਨੇ ਜਿਹੜੇ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵੱਖ ਵੱਖ ਭਾਸ਼ਾਵਾਂ ਦਾ ਗੁਲਦਸਤਾ। ਅਸੀਂ ਬਾਕੀ ਕਾਜ ਸਾਰੇ ਕਰਨੇ, ਸਾਹਿਬ ਕਹਿੰਦੇ ਨੇ ਆਹਰ ਸਭ ਕਰਦਾ ਤੇਰੇ, ਆਹਰ ਦਾ ਰਾਰਾ ਮੁਕਤਾ, ਆਹਰ ਇਹ ਬਹੁ ਵਚਨ ਹੈ। ਸਾਰੇ ਆਹਰ ਬੰਦੇ ਨੇ ਕੀਤੇ, ਸਾਰੇ ਕੰਮ ਕੀਤੇ, ਪਰ ਆਹਰ ਇੱਕ ਨਾ ਹੋਏ, ਇੱਥੇ ਰਾਰੇ ਥੱਲੇ ਲੱਗੀ ਇਹ ਔਂਕੜ ਇੱਕ ਵਚਨ ਹੈ ਕਿ ਬਾਕੀ ਸਾਰੇ ਕੰਮ ਕੀਤੇ ਪਰ ਇੱਕ ਨਾਮ ਵਾਲਾ ਕੰਮ ਕੋਈ ਨੀ ਕੀਤਾ। ਆਹਰ ਸਭ ਕਰਦਾ ਫਿਰੈ, ਆਹਰ ਇੱਕ ਨਾ ਹੋਏ, ਨਾਨਕ ਜਿੱਤ ਆਹਰ, ਇੱਥੇ ਰਾਰੇ ਨੂੰ ਸਿਹਾਰੀ, ਜਿਸ ਕੰਮ ਰਾਹੀਂ ਪਿਆਰਿਆ ਤੇਰਾ ਪਾਰ ਉਤਾਰਾ ਹੋਣਾ, ਵਿਰਲਾ ਕੋਈ ਸਮਝਦਾ। ਨਾਨਕ ਜਿੱਤ ਆਹਰ ਜਗ ਉਧਰੈ ਵਿਰਲਾ ਬੁੱਝੈ ਕੋਏ। ਉਹ ਕਿਵੇਂ ਕਾਜ ਗੁਰੂ ਨੂੰ ਮਿਲ ਕੇ ਰਾਸ ਹੁੰਦਾ? ਜਦੋਂ ਸਿੱਖ ਗੱਲ ਵਿੱਚ ਪਾ ਕੇ ਪੱਲਾ ਕਹਿੰਦਾ ਦਾਤਾ ਮੇਰੀ ਕਮਾਈ ਕੋਈ ਨਹੀਂ, ਤੇ ਗੁਰੂ ਹੁੰਦਾ ਦਿਆਲੂ, ਫਿਰ ਕੰਮ ਪਤਾ ਕਿਵੇਂ ਰਾਸ ਕਰਦਾ? ਸਤਿਗੁਰ ਹੋਏ ਦਿਆਲ ਤਾਂ ਸ਼ਰਧਾ ਪੂਰੀ ਹੈ, ਮਨ ਗੁਰਮਿਲ ਕਾਜ ਸਵਾਰੇ। ਸਤਿਗੁਰ ਹੋਏ ਦਿਆਲ ਨਾ ਕਬੂ ਝੂਰੀ ਹੈ, ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ, ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਏ, ਸਤਿਗੁਰ ਹੋਏ ਦਿਆਲ ਤਾਂ ਜਮਕਾ ਡਰ ਗਿਆ, ਸਤਿਗੁਰ ਹੋਏ ਦਿਆਲ ਤਾਂ ਸਦਗੀ ਸੁਖ ਦਿਆ। ਕਿਹੜਾ ਕਾਜ ਰਾਸ ਹੁੰਦਾ? ਸਤਿਗੁਰ ਹੋਏ ਦਿਆਲ ਤਾਂ ਨਾਮਨਿਧ ਪਾਈਏ, ਤੇ ਸਾਡੀ ਮੰਜ਼ਿਲ ਕੀ ਹੈ? ਸੱਚ ਵਿੱਚ ਸਮਾਣਾ, ਸਤਿਗੁਰ ਹੋਏ ਦਿਆਲ ਤਾਂ ਸੱਚ ਸਮਾਈਏ ਮਨ ਗੁਰਮਿਲ ਕਾਜ ਸਵਾਰੇ। ਜਦੋਂ ਗੁਰੂ ਸਿਰ ਤੇ ਹੱਥ ਰੱਖਦਾ ਮੇਰਾ ਹੀਰ ਹੈ ਰਤਨ ਨਾਮ ਹਰ ਬਸਿਆ, ਮਨ ਗੁਰਮਿਲ ਕਾਜ ਸਵਾਰੇ, ਮੇਰਾ ਹੀਰ ਹੈ ਰਤਨ ਨਾਮ ਹਰ ਬਸਿਆ, ਗੁਰ ਹੱਥ ਧਰਿਓ ਮੇਰਾ ਮਾਤਾ ਪਿਆਰਿਓ, ਜਨਮ ਜਨਮ ਕੇ ਕਿਲ ਵਿਖ ਦੁੱਖ ਉਤਰੇ, ਗੁਰਨਾਮ ਦਿਓ ਰਿਣ ਲੱਥ, ਮਨ ਗੁਰਮਿਲ ਕਾਜ ਸਵਾਰੇ, ਕਰ ਹੁਕਮ ਮਸਤਕ ਹੱਥ ਧਰ, ਵਿੱਚੋਂ ਮਾਰ ਕੱਢੀਆਂ ਬੁਰਿਆਈਆਂ, ਸਹਿ ਤੁਠੈ ਨੌਨ ਦਪਾਈਆਂ, ਮਨ ਗੁਰਮਿਲ ਕਾਜ ਸਵਾਰੇ, ਹੱਥ ਮਜਾਹੂ ਮੈਂ ਮਾਣਕ ਲੱਦਾ, ਮੁੱਲ ਨਾ ਕਿੱਦਾਂ ਮੈਂ ਕੂ ਸਤਿਗੁਰ ਦਿੱਤਾ, ਮਨ ਗੁਰਮਿਲ ਕਾਜ ਸਵਾਰੇ, ਮੁੱਲ ਨਾ ਕਿੱਦਾਂ ਮੈਂ ਕੂ ਸਤਿਗੁਰ ਦਿੱਤਾ, ਧੂਣ ਮਝਾਈ ਥੀਆ ਥਿੱਤਾ, ਜਨਮ ਪਦਾਰਥ ਨਾਨਕ ਜਿੱਤਾ। ਮਹਾਰਾਜ ਫਿਰ ਕਿਹੜਾ ਕਾਜ ਰਾਸ ਕਰੀਏ? ਕਹਿਣ ਲੱਗੇ ਗੁਰਮੁਖਾਂ ਇਹ ਸੀ ਰਹਾਓ ਦੀ ਤੁਖ, ਸ਼ਬਦ ਦੇ ਅਰਥਾਂ ਵੱਲ ਆ ਰਿਹਾ। ਕਹਿੰਦੇ ਨੇ ਕਰੋ ਬੇਨੰਤੀ, ਮੈਂ ਬੇਨਤੀ ਕਰਨਾ ਕਿਨੂੰ, ਸੁਣੋ ਮੇਰੇ ਮੀਤਾ, ਉਹ ਮੇਰੇ ਮਿੱਤਰ ਮੇਰੇ ਵੀਰ ਮੇਰੀ ਬੇਨਤੀ ਸੁਣ ਲੈ। ਕਿਹੜਾ ਪੱਥਰ ਦਿਲ ਹੋਵੇਗਾ ਕਿ ਸ਼ਹੀਦਾਂ ਦੇ ਸਰਤਾਜ ਦੀ ਬੇਨਤੀ ਸੁਣ ਕੇ ਫਿਰ ਅਣਗਹਿਲੀ ਕਰਦਾ, ਤੇ ਏਦੂ ਪਮਾੜੇ ਭਾ ਕੋਈ ਨੀ ਹੋਣੇ। ਕਹਿੰਦੇ ਨੇ ਮੇਰੇ ਮਿੱਤਰ ਤੂੰ ਸੌਣ ਲੱਗੇ, ਇਸ ਕਰਕੇ ਤੈਨੂੰ ਬੇਨਤੀ ਕਰਨਾ, ਕੀ ਪਤਾ ਹੈ कि सवेरे तू सूरज की टिक्की देख ली नहीं कि नहीं, ये नींद ही मौत ना बन जाए। करो बेनती सुनो मेरे मीता, संत टहल की बेला, संत टहल की रब दे प्यारे संतां दी सेवा करन दा मौका ही बेला दर्श बेला, ये समय जे सेवा कर सकना है ते करनी वालियां दी रज के सेवा कर ले। जे उन्हां दी सेवा कर लेगा ना फिर वो एक दात देंदे नहीं, वो केड़ी है कि संतन मौको पूंजी सौंपी तो उतरिया मन का धोखा धर्म राय अब कहां करे वो जो फात्यो सगलो लेखा। जे संतां दी सेवा कर लेगा क्यों दंभी पखंडी नहीं करनी वाला कितने मिले। ते साहब कहने कबीर सेवा को दोए भले, एक संत एक राम, राम जो दाता मुक्त को संत जपावे नाम, संत टहल की बेला आ समय रब दे प्यारियां दी सेवा करन दा। ते कदी कोई करनी वाला ओदी एक खिन कोई सेवा कर ले। मैं कहना वा कि गुरमत नु समझिए, असी इन्ने संकीर्ण हो जाइए, असी कहने दूजा वेखना ही नहीं, असी पसंद कर दे किसी हिंदू मुसलमान नु ते की पसंद करना है, ते असी आपस विच एक दूजे नु पसंद नहीं करांगे देखना। मेरे साहब कहिंदे ने किते कोई करनी वाला ते मिल जाए वह पहली गल कदी नफरत नहीं करता। तवज्जो दिओ, गणका वर्गे पाप किन्ने करने ने जिदी सारी जिंदगी गंद विच पाप विच निकल गई, रब दा प्यारा एक रात ज्ञान ते बस एक रात दी सेवा ने गणका वर्गी पापण दा भला कर दिता। कह लगे संत टहल की बेला, ते महाराज सेवा इत्थे करांगे ते मिलेगा की? कह लगे इया खाच चलो हर लाह, इत्थे नाम दा लाह खट लई ते अगे की आगे बसन सुहेला सौखा बस जाएगा, अगे थां मिल जाएगी, अगे टिकाणा मिल जाएगा। फिर अगे कहन लगे साहब के ए संसार बेकार संशय में, कहने दुनिया बकारां विच खचत हो गई, संख्या विच संशया विच पै गई। कह लगे तरियो ब्रह्म ज्ञानी, जिन्हों ब्रह्म का ज्ञान होया वह भव जल नूं तर जांदा है। तरियो ब्रह्म ज्ञानी जिस है जगाए पियावे ए रस, केड़ा रस? जिहड़ा नाम का रस है, नाम की खुमारी है जिदे ते प्रभु तू दयालु होवे उहनू जगा के नाम का रस देना है। अकथ कथा तिन जानी, तेरी अकथ कथा नूं उहने जान लिया समझ लिया। साहब कहन लगे जा को आए सोई विखाजो, जिस खातर दुनिया ते आयो गुरमुखो उहनू विहाज लईए, व्यर्थ जांदा पै समां, एक एक पल जिहड़ा है एक एक खिन जिहड़ा है इहनू अजाई ना जान दईए। जा को आए सोई विखाजो, हर गुर ते मने बसेरा, हर गुर ते इहदा अर्थ है गुरु तो किरपा मिलेगी, ते मने बसेरा दा अर्थ करांगे हर नाल, हर गुर ते मने बसेरा, गुरु मेर करेगा ते खरी मन उत्ते वस जाएगा। हर गुर ते मने बसेरा, ते कहन लगे आ घर साडे नहीं, असी कहने जरूर हाँ कि मेरा घर होवे अपना घर होवे। प्यारियो अपना सुवासना तक ही है, अपना कोई नहीं जी। पिंडां भी जदों बंदे दे प्राण निकलदे ना ते इशनान करान लग्या की करदे सन, भी वखरा टोया पटना, भी जिस इस बंदे दा इशनान दा पानी जाना है सारी जिंदगी घर इटा लांदा रहा, मरण तो बाद उहदा पानी भी नाले विच नहीं जान देंदे जिथे आम गंदा पानी जांदा है, उहदे लई थां भी वखरी पटदे। कहन लगे इस घर नूं छड जाणा ही, पर उस घर विच चला जी जिथे कदी धक्के नहीं पैंदे। केड़ा? कहन लगे जा को आए सोई विखाजो, हर गुरते मने बसेरा, निज कर मैल पावो सुख सहजे, जिहड़ा उस घर विच चला जाए प्यारे बौर ना होएगो फेरा, उन्हें परत के दुनिया ते आउणा की करने उहदा फेरा नहीं। हां एक गल ए भी जे असीं कहिंदे आ भी जे फेरा नहीं ते आ जिहड़े गुरु संत महापुरश पीर फकीर आउंदे ने इह क्यों आउंदे ने? गुरमुखो फर्क है, हुण साडे आउण दा मनोरथ ते उहनां दे आउण विच फर्क है ना। एक बंदा हुंदा कर्म भोगण आउंदा है, एक हुंदा बख्शिश लै के साईं दी वंडण वास्ते आउंदा है। इस अखर नूं समझियो, जिहड़ा साईं दे दर तों नवाजिया है वह कर्म भोगण नहीं आउंदा। चेते रखो अमरजेंसी विच मरीज भी जांदे ने ते अमरजेंसी विच रोज डॉक्टर भी हस्पताल भी जांदा है, पर होस्पिटल भी डॉक्टर दे जाण दा मतलब नहीं कि वह रोगी है। वह क्यों उस कमरे विच वड़दा है? आपां कहांगे भी हर इस कमरे विच बैठा हर बंदा मरीज है? बिल्कुल नहीं। وہ مریضاں دے روگ نو گوان جاندا ہے. گرمخور کرنی والا دنیا تے روگاں دا ماریا نہیں, وہ دکھیاں دے روگ دور کرن واسطے ہوندا ہے. جے کدی پوچھو کھا گرو ارجن دیو نو, کہندے نے کہ جو جانے تس صدا سکھ ہوئے, آپ ملائے لے پرب سوئے, او تن ونت کل ونت پتونت جیون مکت جس ہردے بھگوانت. تو کاہدے لیے آیا جی؟ کہن لگے تن 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 جنے آیا, وہ اس کر کے آیا ہے کہ دنیا دا پلا ہو جائے. تن 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 جنے آیا, جس پرساد سب جگت ترایا, جن آون کا اے ہے سواؤ, جن کا سنگ چت آوے نہ او نہ لیا او دا رب چیتے آ. گرمخو خیر ترج کر رہے ہیں کہ دیکھو پرت کے پھیرا نہ پانا پے, کرنی والے آدھے نے پھیرے دے بچے نہیں, وہ اصل وچ پھیرے وچ پیا ہویا نو مکت کرنا ہوندے. صاحب اگے کہندے نے میری ایکو ارداس ہے, عرض کیتی سی آرمب وچ جدن سوہلا صاحب دی کتھا شروع ہوئی سی کہ دیو سجن اسی سڑیاں, اسی سمجھنے ہیں موت تو بعد بھرا آ گئے, بھنا آ گئی, چاچے تائے متر آ گئے, یہ اسیس دے دیں گے. نہیں, کوئی سنت اسیس دے دے تے جنم تے مرن بھی کٹیا جاندا ہے. کبھی تکیو خان سنت بابا اتر سنگھ جی مستو وانے والے, اج اسی ایک کھن لانے ہاں کیونکہ اپنا پلہ اندر ہو چکا ہے, خالی اندر نے سکے. میں کہنا بھی جنی خشکی ہن لوکاں وچ ملدی ہے وہ گرو نانک صاحب تے پریم دا پتلا ہے. انہیں تا سکے بندے کھان والیاں نوں وی نام رسک بیراگی بنا دیتا سی, نفرت نال بالکل سکی نہیں پھیلنی. دیکھو اورنگ زیب دی تکھی تلوار انہیں مسلمان نہ بنا سکی, جنی شکر گنج بابے فرید دی مٹی زبان نے لوگ رب نال جوڑ دیتے. کی تلوار کی او تیر مسلمان بنائے گی؟ اسی تکا کرنا چاہنے ہیں ہر بندے نال کہ جو میں کہنا تو او من, بالکل نہیں. ترم اندر دے چاؤ دی کھیڈ ہے, ترم پابندی نہیں. اس گالوں الٹے نہ کریو. جدو پنج پیارے امرت دی داد دیندے نے نا, وہ پہلی ایک گل کہندے نے ارداس کرن تو پہلا, جے مجبوری نال جے لالچ نال جے تکے نا تو امرت چھکنا ہے تے جے دروازے کھلے نہیں, کیونکہ پریم دے کھڈاریاں نوں داد ملدی ہے, چاؤ والیاں نوں ملدی ہے, بدے چٹی والیاں نوں نہیں. جے پیاس لگی ہے تے آ تو امرت پی, جے پیاس لگی ہے تے امرت شک. سنت بابا اتر سنگھ جی کتے دیکھو نہ گرمکھاں دے کی کہ ہن مہاپرش کوئی نہیں. جڑی اسی گل نوں کیوں نہیں سمجھ رہے, اسی کیول گل کرانگے جدو کتے آج کسی کرنی والے دی گل کردے ہو نا, اصل وچ جیوندیاں دے اوگڑ دسدے نہیں, شریر الوپ ہو جان تے کلے گوڑی نظر آندے ہوندے. یہی کارن کہ جے گرو گرنتھ صاحب جگو جگو چلے, آپ وچوں بابا جی دا جیون بڑیاں گرسکھاں نے پڑھیا ہونا, جو بابا تیجا سنگھ جی ڈبل ایم اے نے لکھے, وہ کہندے نے جیڑا بندہ گرو گرنتھ صاحب دی حضوری چ کھلو کہندا کوئی سکھ نہیں, کوئی سنت نہیں, کوئی مہاپرش نہیں, وہ کہندے نے ایڈو وڈا گرو گرنتھ صاحب دی بےدبی والا شبد ہی کوئی نہیں, ایڈو وڈی بےدبی کوئی نہیں. انہوں نے پوچھا جی کیوں؟ کہن لگے کلاس روم میں جاؤ تے ٹیچر پڑھا رہے ہیں, وہ سامنے کھلو کے کہو بھی اس کلاس میں سارے بچے نلائق نے, کوئی بھی لائق نہیں. کہنا بچیاں نو کچھ نہیں لگنی, ٹیچر بچارے دا مرن ہو جانا. بھی میں سال پڑھاندا رہا, میں کی کھٹیا کہ میری کلاس دا ایک بھی ودیارتھی لائق نہیں؟ جے گرو گرنتھ صاحب چگو چگ چالے تے چیتے رکھو دی حضوری وچ کرنی والے بھی چگو چگ چل رہے ہیں. یہ گل وکری کہ کوئی اپنا پرگٹ کرے نہ کرے, وہ رولا نہیں پاندے. بھائی ویر سنگھ اور ایک کوتا لکھی سی, میں صرف دو چار منٹ سماپتی کر دینا, پرت کے کی پتا ہے زندگی دا کوئی بھروسہ نہیں ہوں. کہن لگے ایک بندے وہ نے جنہ دے پلے کچھ نے, وہ کہندے نے کچھ جانیا آخیا جان لیتا, تھوڑے جے چار کے پرمان آ گئے, چنچ گیان آ گیا, کہہ دیتا سی ودوان کچھ جانیا آخیا جان لیتا, کچھ ناؤں بھی آپ بنا لیتا. کہن لگے دھیان اس دے وچ نہ رتی رہا, آلے پھول دے وچ ٹکا دیتا. جدو بحث ہوے اکو کتھا کرنی, او ادو گیان دا ٹول بجا دیتا. لوکو اس گیان نالو اگیان چنگا لگاتار جے دھیان لگا دیتا, اس اگیان چنگا ہوئے جے سائیں دی یاد آ جائے. جالوں ایسی ریت جتنا پیارا وشر ہے, میں اندر دا درد کہہ رہا, دکھ لگتا ہے. اینا سما بانی پڑھن والے اندر سک گئے, ਇਹਦਾ ਮਤਲਬ ਗੁਰੂ ਨੂੰ ਗੁਰੂ ਦੀ ਨਜ਼ਰ ਨਾਲ ਨਹੀਂ ਪੜ੍ਹਿਆ, ਆਪਣੀ ਵਿਕਾਰਾਂ ਦੀ ਐਨਕ ਲਾ ਕੇ ਪੜ੍ਹਦਾ ਰਿਹਾ। ਦੇਖੋ ਉੱਥੇ ਮਹਾਂਪੁਰਸ਼ਾਂ ਦੇ ਜੀਵਨ ਪੜ੍ਹਦਿਆਂ ਉਹਨਾਂ ਨੇ ਜਦੋਂ ਕੋਈ ਕਰਨੀ ਵਾਲੇ ਦੇ ਚਰਨਾਂ ਦੀ ਧੂੜ ਮਿਲ ਜਾਏ, ਸੰਤ ਬਾਬਾ ਤੇਜਾ ਸਿੰਘ ਜੀ ਲਿਖਦੇ ਨੇ ਕਿ ਲਾਹੌਰ ਵਿੱਚ ਇੱਕ ਸੱਜਣ ਸੀ, ਬਾਬਾ ਜੀ ਨੇ ਕੀਰਤਨ ਕਰਨਾ ਤੇ ਕਮਾਲ ਦੀ ਗੱਲ ਕਿ ਕਰਨੀ ਵਾਲਾ ਬੋਲੇ ਇੱਕੋ ਦਮ ਉੱਠ ਕੇ ਕਹਿਣਾ ਪਿਆਰਿਓ ਦਿਨ ਨਹੀਂ ਜੇ ਲੱਭਣੇ ਅੰਮ੍ਰਿਤ ਪਾਨ ਕਰ ਲਓ, ਜਿੱਥੋਂ ਤੱਕ ਆਵਾਜ਼ ਜਾਣੀ ਲੋਕਾਂ ਨੇ ਖੱਤ ਜੋੜ ਕੇ ਖੜੇ ਹੋ ਜਾਣ। ਚੇਤੇ ਰੱਖਿਓ ਪ੍ਰਚਾਰਕ, ਮੈਂ ਉਹ ਸ਼੍ਰੇਣੀ ਦਾ ਵਾਂ ਪ੍ਰਚਾਰਕਾਂ ਤੋਂ ਪੰਧ ਕੋਈ ਨਹੀਂ ਜੇ ਨਿਬੜਨਾ, ਕਥਾਵਾਂ ਘੱਟ ਨਹੀਂ ਹੋ ਰਹੀਆਂ, ਕੀਰਤਨ ਕਰਨ ਵਾਲਿਆਂ ਤੋਂ ਪੰਧ ਨਹੀਂ ਜੇ ਨਿਬੜਨਾ, ਖਿਮਾ ਕਰਿਓ, ਪੰਧ ਨਿਬੇੜੇਗਾ ਕੋਈ ਸੀਨੇ 'ਚ ਦਰਦ ਲੈ ਕੇ ਤੇ ਕਮਾਈ ਕਰਨ ਵਾਲਾ। ਕਦੀ ਬਾਣੀ ਪੜ੍ਹੀਏ ਖਾਂ, ਚਾਤਰਕ ਇੱਕ ਪੁਕਾਰਦਾ ਤੇ ਧਰਤੀ ਸਾਰੀ ਪਾਣੀ ਨਾਲ ਭਿੱਜ ਜਾਂਦੀ ਹੈ, ਜਦੋਂ ਕਰਨੀ ਵਾਲਾ ਇੱਕ ਬਹਿ ਜਾਂਦਾ ਤੇ ਰਹਿੰਦੀ ਦੁਨੀਆਂ ਤੱਕ ਉਹਦੇ ਨਾਮ ਨਾਲ ਲੋਕਾਂ ਨੂੰ ਦਾਤਾਂ ਮਿਲੀ ਜਾਂਦੀਆਂ। ਸੰਤ ਬਾਬਾ ਅਤਲ ਸਿੰਘ ਹੋਰਾਂ ਕੀਰਤਨ ਕੀਤਾ, ਇੱਕ ਪਠਾਨ ਨੇ ਰੋਜ਼ ਆਉਣਾ, ਉਹਨੇ ਆ ਕੇ ਕੀਰਤਨ ਸੁਣਨਾ, ਪ੍ਰੇਮ ਵਿੱਚ ਭਿੱਜ ਕੇ ਪਤਾ ਨਹੀਂ ਉਹਦਾ ਬਾਣੀ ਨਾਲ ਲਗਾਓ ਹੋ ਗਿਆ, ਕਿਉਂਕਿ ਸ਼ਬਦ ਗੁਰੂ ਦਾ ਹਿਰਦੈ, ਗੁਰੂ ਦਾ ਹਿਰਦਾ ਰੱਬ ਦਾ ਹਿਰਦੈ, ਤੇ ਜਿਹੜਾ ਹਿਰਦੇ ਨਾਲ ਪੜੇਗਾ ਹਰ ਹਿਰਦਾ ਰੱਬ ਦੀ ਅੰਸ ਹੈ। ਕਿ ਆਪਣੇ ਬਾਪੂ ਦੀ ਆਵਾਜ਼ ਸੁਣ ਕੇ ਬੱਚੇ ਦਾ ਅੰਦਰ ਖਿੜੇਗਾ ਨਹੀਂ, ਰਾਮ ਕੀ ਅੰਸਾਂ ਕੀ ਸ਼ਬਦ ਸੁਣ ਕੇ ਮੇਰੀ ਗੱਲ ਨੂੰ ਸਮਝਿਓ ਕਿ ਗੁਰੂ ਦਾ ਹਿਰਦਾ ਰੱਬ ਦਾ ਹਿਰਦਾ, ਗੁਰੂ ਦਾ ਹਿਰਦਾ ਸ਼ਬਦ ਹੈ, ਤੇ ਜਦੋਂ ਸ਼ਬਦ ਨੂੰ ਕੋਈ ਪੜੇਗਾ ਸਾਡਾ ਕਿ ਰਾਮ ਕੀ ਅੰਸਾਂ ਕੀ ਬਾਪੂ ਦੀ ਆਵਾਜ਼ ਸੁਣ ਕੇ ਖੇੜੇ ਵਿੱਚ ਨਹੀਂ ਆਵਾਂਗੇ। ਉਹਨੇ ਰੋਜ਼ ਕੀਰਤਨ ਸੁਣਨਾ, ਬਾਣੀ ਸੁਣਨੀ, ਤੇ ਪਰ ਆਪਣਾ ਕੰਮ ਕਰੀ ਜਾਣਾ, ਮਿਲਿਆ ਕਦੀ ਨਹੀਂ ਸੀ, ਪਰ ਲਗਾਓ ਬਣ ਗਿਆ ਮਹਾਂਪੁਰਸ਼ਾਂ ਦੇ ਜੀਵਨ ਨਾਲ। ਅਸੀਂ ਕਈ ਵਾਰੀ ਕਹਿੰਦੇ ਹਾਂ ਫਿਰ ਸ਼ਬਦ ਵਰਤਨੇ ਆ ਦੇਹ ਦੀ ਪੂਜਾ, ਗੁਰਮਖੋ ਬਾਣੀ ਪੜ੍ਹ ਕੇ ਦੇਖਿਓ, ਦੇਹ ਦੀ ਪੂਜਾ ਉਦੋਂ ਬਣਦੀ ਹੈ ਜਦੋਂ ਗੁਰੂ ਰੱਬ ਵਿੱਚ ਨਾ ਹੋਵੇ, ਜਦੋਂ ਸਾਈਂ ਚੇਤੇ ਆਉਂਦਾ ਉਦੋਂ ਦੇਹ ਦੀ ਪੂਜਾ ਨਹੀਂ। ਉਦੋਂ ਤਾਂ ਰਾਤ ਵੀ ਇੱਕ ਪ੍ਰਮਾਣ ਦਿੱਤਾ ਸੀ, ਉਦੋਂ ਤੇ ਤਰਲੇ ਲੈ ਕੇ ਕਹਿੰਦਾ ਸਾਜਨਾ ਸੰਤ ਆਓ ਮੇਰੇ, ਆਨੰਦਾ ਗੁਣ ਗਾਏ ਮੰਗਲ ਕਸਮ ਲਾ ਮਿਟ ਜਾਏ ਪਰੇਰੇ, ਉਦੋਂ ਕਹਿੰਦਾ ਭਲਕੇ ਉੱਠ ਪਰਾਉਣਾ ਮੇਰੇ ਘਰ ਆਵੋ, ਪਾਉ ਪਖਾਲਾ ਤਿਸ ਕੇ ਮਨ ਤਨ ਨਿਤ ਭਾਵੋ। ਉਸ ਵੇਲੇ ਕਹਿੰਦੇ ਨੇ ਕਿ ਉਹ ਸੱਜਣ, ਉਸ ਪਠਾਨ ਦਾ ਨਾਮ ਸੀ ਰਹਿਮਤ ਖਾਨ, ਉਹ ਕਿਸੇ ਕਤਲ ਦੇ ਕੇਸ ਵਿੱਚ ਫਸ ਗਿਆ, ਉਹਨੂੰ ਸਜ਼ਾ ਹੋ ਗਈ ਫਾਂਸੀ ਦੀ। ਕਰਨੀ ਵਾਲਾ, ਉਹਦੀ ਸੇਵਾ ਦੀ ਅਰਜ਼ ਕਰ ਰਿਹਾ, ਫਾਂਸੀ ਦੀ ਸਜ਼ਾ ਹੋ ਗਈ, ਅੱਜ ਉਹਨੂੰ ਹੱਥ ਕੜੀਆਂ ਲੱਗੀਆਂ ਲਾਹੌਰ ਜੇਲ੍ਹ ਵਿੱਚ, ਸ਼ਾਮ ਨੂੰ ਉਹਨੂੰ ਫਾਂਸੀ ਲੱਗਣੀ ਸੀ, ਜੋ ਉੱਥੇ ਲਿਖਤ ਸੀ। ਹੋ ਸਕਦਾ ਆਪ ਗੁਰਮੁਖਾਂ ਨੇ ਪੜ੍ਹੀ ਹੋਵੇ, ਲਿਖਣ ਵਾਲੇ ਦਾ ਢੰਗ ਵੀ ਹੋਰ ਹੋ ਸਕਦਾ, ਪਰ ਮੂਲ ਗੱਲ ਇਹ ਸੀ ਫਾਂਸੀ ਲੱਗੀ। ਉਹਨੇ ਇੱਕੋ ਗੱਲ ਕੀ, ਕਹਿੰਦਾ ਬਾਬਾ ਨਾਨਕਾ ਮੈਂ ਤੇਰੇ ਪਿਆਰੇ ਤੋਂ ਕੀਰਤਨ ਸੁਣਿਆ ਤੇਰਾ। ਉਹ ਕਹਿੰਦਾ ਸੀ ਕੀਰਤਨ ਵਿੱਚ ਕਿ ਗੁਰੂ ਨਾਨਕ ਜਮਾ ਦੀਆਂ ਫਾਹੀਆਂ ਕੱਟ ਦਿੰਦਾ ਕਰਨੀ ਵਾਲਿਆਂ ਦੀਆਂ। ਕਹਿਣ ਲੱਗਾ ਕਰਨੀ ਮੇਰੀ ਕੋਈ ਨੀ, ਪਰ ਜਿਹੜਾ ਮੇਰੇ ਗਲ ਫੰਦਾ ਪੈਣਾ, ਕਤਲ ਮੈਂ ਕੋਈ ਨੀ ਕੀਤਾ, ਮੇਰ ਕਰੀ ਮੇਰੀ ਫੰਦੇ ਨੂੰ ਕੱਟ ਦੇ, ਮੈਂ ਤੇਰੇ ਪਿਆਰੇ ਤੋਂ ਸੁਣਿਆ ਸੀ, ਉਦਣ ਦਾ ਮੇਰੇ ਅੰਦਰ ਘਰ ਕਰ ਗਿਆ। ਕਹਿੰਦੇ ਨੇ ਇੰਨੀ ਗੱਲ ਕਹਿ ਕੇ ਸੱਜਣ ਕੇਵਲ ਪੁਕਾਰ ਕੀਤੀ, ਤੇ ਸੰਤ ਬਾਬਾ ਅਤਲ ਸਿੰਘ ਜੀ ਸੰਗਰੂਰ ਤੋਂ ਚੱਲੇ, ਸੇਵਾਦਾਰ ਨੂੰ ਕਿਹਾ ਆਪਾਂ ਲਾਹੌਰ ਚੱਲਣਾ। ਉਹ ਕਹਿੰਦਾ ਮਹਾਰਾਜ, ਉਹਨੇ ਸ਼ਬਦ ਵਰਤੇ, ਬਾਬਾ ਜੀ ਕੋਈ ਪ੍ਰੋਗਰਾਮ ਸੀ? ਕਹਿਣ ਲੱਗੇ ਨੌਕਰ ਹਮੇਸ਼ਾ ਹੁਕਮ ਦੀ ਇੰਤਜ਼ਾਰ ਕਰਦਾ, ਨੌਕਰ ਇਹ ਨਹੀਂ ਕਹਿੰਦਾ ਰਾਤ ਏ ਕਿ ਦਿਨ, ਮਾਲਕ ਦਾ ਹੁਕਮ ਏ ਚੱਲਣਾ। ਨਾਲ ਚੱਲ ਪਏ ਲਾਹੌਰ, ਆਏ ਸਿੱਧੇ ਯੱਕਾ ਕੀਤਾ ਤੇ ਜੇਲ੍ਹ ਵਿੱਚ ਪਹੁੰਚੇ। ਕਹਿਣ ਲੱਗੇ ਇੱਥੇ ਰਹਿਮਤ ਖਾਂ ਇੱਕ ਪਠਾਨ ਏ, ਅਸੀਂ ਉਹਨੂੰ ਮਿਲਣ ਆਏ ਹਾਂ। ਪਿਆਰਿਓ ਕਦੀ ਉਹਨਾਂ ਦੇ ਗ੍ਰੰਥ, ਉਹਨਾਂ ਦੀ ਜੀਵਨੀਆਂ ਪੜ੍ਹੀਏ ਤੇ ਦਿਲ ਕਰਦਾ ਬਸ ਦਾਤਿਆ ਤੇਰੇ ਚਰਨ ਪਕੜ ਕੇ ਬਹਿ ਜਾਈਏ ਤੇ ਸਾਡੀ ਮੰਜ਼ਿਲ ਜ਼ਿੰਦਗੀ ਦੀ ਮਿਲ ਜਾਏ। ਅੰਦਰ ਗਿਆ, ਅੰਦਰ ਪੁੱਛਿਆ ਵੀ ਇੱਥੇ ਰਹਿਮਤ ਖਾਂ ਕੋਈ ਪਠਾਨ ਹੈ? ਕਹਿਣ ਲੱਗੇ ਮਹਾਰਾਜ ਹੈ, ਪਰ 4 ਵਜੇ ਉਹਨੂੰ ਫਾਂਸੀ ਲੱਗ ਜਾ ਰਹੀ ਹੈ। ਕਹਿਣ ਲੱਗੇ ਮੈਂ ਉਹਨੂੰ ਮਿਲਣਾ ਚਾਹੁੰਦਾ ਵਾਂ। ਕਹਿੰਦੇ ਨੇ ਜ਼ਰੂਰ ਮਿਲ ਸਕਦੇ ਹੋ। ਉਸੇ ਲਿਖਿਆ ਕਿਤਾਬ ਵਿੱਚ ਵੀ ਆਪ ਗਏ ਸੰਤਰੀ ਨਾਲ ਗਿਆ ਤੇ ਉਹ ਅਜੇ ਵੀ ਉਹਦੀਆਂ ਅੱਖਾਂ ਭਿੱਜੀਆਂ ਸਨ, ਉਹਦੇ ਅੱਖਰੋਂ ਉਹਦੀ ਦਾੜੀ ਭਿੱਜੀ ਪਈ ਸੀ। ਕਹਿੰਦਾ ਯਾ ਰੱਬ, ਫਕੀਰ ਕਦੀ ਝੂਠਾ ਨਹੀਂ ਹੋ ਸਕਦਾ, ਦਰਵੇਸ਼ ਕਦੀ ਝੂਠਾ ਨਹੀਂ ਹੁੰਦਾ, ਤੇ ਦਰਵੇਸ਼ ਦਾ ਅਰਥ ਵੀ ਇਹ ਹੁੰਦਾ ਜਿਹੜਾ ਸਾਈਂ ਦੇ ਦਰਵਾਜ਼ੇ ਤੇ ਲਟਕ ਗਿਆ। ਦਰਵੇਸ਼ ਕਦੀ ਝੂਠਾ ਨਹੀਂ ਹੁੰਦਾ। ਜਦੋਂ ਇੰਨੇ ਸ਼ਬਦ ਕਹਿ ਪਿੱਛੋਂ ਆਵਾਜ਼ ਆਈ ਰਹਿਮਤ ਖਾਂ, आवाज का दी जिमें किसी तन बिजली ला दी हो। इको दम पिछा परत के देखा तो बाबा अतर सिंह जी खलोते उस सज्जन दियां फूबां निकल गई। वैराग च आया, कह लगा महापुरशो हुण भावे फांसी भी हो जाए कुछ नहीं पर दीदार हो गए ने। उन्हें हस के क्या नहीं रहमत खां चेते रखी मेरा गुरु कहिंदा है कि बल छुटकियो बंधन परे सब किच हो तू उपाए। वैगुरु ध्यान दिया जे पहला श्लोक है बल छुटकियो बंधन परे कछु ना हो तू उपाए। पर प्यारिया जो रब दी टेक लै लिए ना कहो नानक अब ओट हर गज जो हो सहाय ते फिर पता हुंदा कि बल होवा बंधन छुटे सब किच हो तू उपाए। नानक सब किच तुमरे खात्मे तुम्ही होत सहाय। देखी कटी जाएगी ये फंदे। कहने तू उस गुरु का सिख बनिया जिहड़ा तेनू शब्द सुनाया सी आमन जान रहो तपत कड़ाहा बुझ गयो गुरु शीतल नाम दियो। कहने फांसी तो एन एक घंटा पहला वो बंदा लब गया जिन्हें असली कतल किया सी ते वाकई ओदी फांसी दे जिहड़े हुक्म सन वो वापस ले गए। कि करनी वाले कोल इन्नी ताकत नहीं। मेरे गुरु ग्रंथ साहिब नूं पुछो कहन लगे मेरे राम हर जन कै खौ बल जाई किसा का कर चवर टुलावा चरण धूड़ मुख लाई। क्यों कह लगे पाग चढ़े हर संत तुम्हारे जिन कर तन हर नामा परवान गणी सही आए सफल तिना के कामा। क्यों कह लगे जन्म मरण तू मैं नाही जन पर उपकारी आए जी दान दे भगती लाइन खरस्यों लैन मिलाए सच्चा अमर सच्ची पातशाही सच्चे सेती राते सच्चा सुख सच्ची वड्याई जिच के छे तिन जाते। मेरे गुरु अर्जुन देव कहन लगे सिखा तेरे नित नेम दी अखीरली तोकी। देख तू जप पढ़िया तू जाप पढ़िया तू सवैये पढ़े तू चौपाई पढ़ी तू आनंद पढ़िया तू रह रास पढ़ी साउंड लगाए ते तेरे नित नेम दी अखीरली तोकी ते अखीरली तुक तेरी अरदास बननी चाहिए। कि अंतर जामी पुरख विदाते अंदर दिया जानन वालिया पुरख सारिया थावां ते रमिया होया विदाते सब कुछ बनाउण वालिया अंतर जामी पुरख विदाते शरदा मन की पूरे मेरे मन की शरदा पूरी कर दे। की नानक दास ए है सुख मांगे केड़ा सुख जी की पदवी कोई राज पा कह लगे नहीं जिथे तेरे प्यारे लगदे ने उन्हां दे चरणां दी खाक दे दी यही सुख है। अंतर जामी पुरख विधाते शरदा मन की पूरे नानक दास एक है सुख मांगा मोको कर संतन की तूरे रब दे प्यारियां दे चरणां दी तूड़ बना दे। ते प्यारियो किते दाता मेर करे मेरा साई करे कृपा किते ए अवस्था मिल जाए कि तूड़ी विच लुडंदली सोहा नानक कैसे नाले। किते दात मिल जाए कि माघ मजन सं साधुआ धूड़ी कर इशनान हर का नाम त्याय सुन सबना नू कर दान। धन गुरु ग्रंथ साहिब कृपालू मेर करे साध संगत जी एक हफ्ता सोहला साहिब जी दी बाणी जितनी कु मेरे दाते ने सूझ बख्शी सी आप नल विचार सांझे कीते ने। विचार आरंभ कर दिया में एक बेनती कीती सी जेड़े अर्थ कीते ने कथा कीती ए ना समझो भी ए अखीर ए जो कह गया ए खादे दावा कोई नहीं समर्थ गुरु है रहमतां दा साईं है इन्हीं को बेनतियां प्रवान करिया जे फिर दाते नूं पाया ते आप दे दर्शन दारे करांगा। वाहिगुरु जी का खालसा वाहिगुरु जी।